ਹਰਮਨ ਰੇਡੀਓ ਪੰਜਾਬੀਆਂ ਦਾ ਮਨਪਸੰਦ ਰੇਡੀਓ। ਦੋਸਤੋ, ਮੇਰਾ ਨਾਮ ਅੰਜੂਜੀਤ ਸ਼ਰਮਾ ਤੇ ਮੈਂ ਹਰ ਵੀਰਵਾਰ ਤੁਹਾਡੇ ਲਈ ਖੁਸ਼ੀਆਂ, ਖੇੜਿਆਂ ਤੇ ਸਕਾਰਾਤਮਕ ਸੋਚ ਭਰਿਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਕਰਾਂਗੀ। ਸੁਣਨ ਦਾ ਸਮਾਂ ਸਿਡਨੀ ਟਾਈਮ ਸਵੇਰੇ 8 ਤੋਂ 10 ਵਜੇ, ਯੂਰਪ ਟਾਈਮ ਰਾਤ ਦੇ 11 ਵਜੇ ਤੇ ਕੈਨੇਡਾ ਸਰੀ ਟਾਈਮ 2:30 ਵਜੇ ਦੁਪਹਿਰ। ਸੋ ਸੁਣਨਾ ਨਾ ਭੁੱਲਣਾ ਹਰ ਵੀਰਵਾਰ ਹਰਮਨ ਰੇਡੀਓ ਤੇ ਅੰਜੂਜੀਤ ਸ਼ਰਮਾ ਦੇ ਨਾਲ।
ਰੇਤਿਆਂ ਦੀ ਬੋਲੀ ਮਾਰੂ ਥਲ ਲਿਖਦਾ, ਨੀਓ ਸਾਗਰਾਂ ਸਮੁੰਦਰਾਂ ਦੀ ਗੱਲ ਲਿਖਦਾ, ਕਦੇ ਚੰਨ ਕਦੇ ਤਾਰਿਆਂ ਦੇ ਵੱਲ ਲਿਖਦਾ, ਨੀਓ ਥੋੜੀ ਥੋੜੀ ਸਾਰਿਆਂ ਦੀ ਗੱਲ ਲਿਖਦਾ। ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਪਰਿਵਾਰ ਵਾਲਿਆਂ ਨੂੰ ਮੇਰੇ ਵੱਲੋਂ ਜਣੀ ਅੰਜੂਜੀਤ ਵੱਲੋਂ। ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਦੋਸਤੋ। ਉਮੀਦ ਕਰਦੀ ਹਾਂ ਕਿ ਤੁਸੀਂ ਜਿੱਥੇ ਵੀ ਕਿਤੇ ਹੋਵੋਗੇ, ਜਿਸ ਵੀ ਹਾਲ ਦੇ ਵਿੱਚ ਹੋਵੋਗੇ, ਉਸ ਦੀ ਰਜ਼ਾ ਦੇ ਵਿੱਚ ਰਾਜ਼ੀ ਹੋਵੋਗੇ ਤੇ ਜ਼ਿੰਦਗੀ ਦਾ ਭਰਪੂਰ ਆਨੰਦ ਮਾਣ ਰਹੇ ਹੋਵੋਗੇ। ਜੀ ਹਾਂ ਦੋਸਤੋ, ਅਗਸਤ ਮਹੀਨੇ ਦਾ ਇਹ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਈ ਹਾਂ ਤੁਹਾਡੇ ਸਭ ਦੇ ਨਾਲ। ਤੇਰੇ ਰਾਹਾਂ ਚ ਨੱਚਾਂਗੀ ਭਰੇ ਅਸਮਾਨ ਦੇ ਥੱਲੇ, ਛਣਕ ਦੀ ਬੰਗ ਤੋਂ ਚੋਰੀ ਮੈਂ ਆਪਣੀ ਸੰਗ ਤੋਂ ਚੋਰੀ, ਬੇ ਮੈਂ ਆਵਾਜ਼ ਵਰਗੀ ਹਾਂ ਤੇਰੇ ਬੁੱਲ ਚੋਂ ਕਿਰਦੀ ਹਾਂ, ਜੋ ਆਪਣੀ ਬਾਤ ਪਾਉਂਦਾ ਹੈ ਆਪਣੇ ਪ੍ਰਸੰਗ ਤੋਂ ਚੋਰੀ। ਸੋ ਦੋਸਤੋ, ਗੱਲ ਦੁਨੀਆਂ ਦੇ ਹਾਲਾਤਾਂ ਦੀ ਕਰ ਲਈਏ। ਜਿੱਥੋਂ ਕੋਰੋਨਾ ਤੋਂ ਥੋੜੀ ਰਾਹਤ ਮਿਲ ਰਹੀ ਆ, ਰਾਹਤ ਹਾਲੇ ਨਹੀਂ ਮਿਲ ਰਹੀ, ਪਰ ਜਿਹੜੇ ਇੰਜੈਕਸ਼ਨ ਲੱਗ ਰਹੇ ਆ ਉਹਨਾਂ ਤੋਂ ਥੋੜੀ ਜਿਹੀ ਰਾਹਤ ਮਿਲ ਰਹੀ ਆ, ਲੋਕਾਂ ਨੂੰ ਥੋੜੀ ਆਉਣ ਜਾਣ ਦੇ ਵਿੱਚ ਸਹੂਲਤ ਹੋ ਰਹੀ ਆ, ਤੇ ਉਹ ਜਿਹੜੇ ਕੋਰੋਨਾ ਜ਼ੋਨ ਦੇ ਵਿੱਚੋਂ ਬਾਹਰ ਨਿਕਲ ਰਹੇ ਆ, ਪਰ ਫੇਰ ਵੀ ਡਰ ਇਹੀ ਹੈਗਾ ਆ ਕਿ ਕਿੱਥੇ ਕੋਰੋਨਾ ਆਪਣਾ ਅਗਲਾ, ਕਿਉਂਕਿ ਹੁਣ ਮੌਸਮ ਬਦਲ ਰਹੇ ਆ, ਜਿਹੜਾ ਅਕਤੂਬਰ ਨਵੰਬਰ ਦਾ ਮੌਸਮ ਹੈਗਾ ਆ, ਇਹਦੇ ਵਿੱਚ ਵਾਇਰਸ ਫੈਲਦੇ ਹੈਗੇ ਆ, ਕੋਈ ਨਵਾਂ ਵਾਇਰਸ, ਨਵਾਂ ਰੂਪ, ਨਵਾਂ ਨਾਂ ਲੱਗ ਕੇ ਨਾ ਪੈਦਾ ਹੋ ਜਾਵੇ, ਇਸ ਤਰ੍ਹਾਂ ਦੇ ਆਸਾਰ ਜਾਂ ਇਸ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇੱਕ ਵਾਰੀ ਫੇਰ ਇਹ ਬਿਮਾਰੀ ਜਿਹੜਾ ਨਾਂ ਕੋਰੋਨਾ, 2 ਸਾਲਾਂ ਤੋਂ ਅਸੀਂ ਇਹਨੂੰ ਫੇਸ ਕਰ ਰਹੇ ਹਾਂ, ਇਸੇ ਤਰ੍ਹਾਂ ਦੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨਵਾਂ ਰੂਪ ਲੈ ਕੇ ਬਿਮਾਰੀ ਜ਼ਰੂਰ ਪੈਦਾ ਹੋਵੇਗੀ। ਇਸ ਤਰ੍ਹਾਂ ਦੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਡਰ ਤੇ ਵਹਿਮ ਬੈਠ ਚੁੱਕਾ ਆ। ਸੋ ਇਸ ਤੋਂ ਬਾਅਦ ਜੇ ਅਸੀਂ ਗੱਲ ਦੁਨੀਆਂ ਦੇ ਹਾਲਾਤਾਂ ਦੀ ਕਰ ਲੈਂਦੇ ਹਾਂ ਤਾਂ ਗ੍ਰੀਸ ਦੇ ਵਿੱਚ ਗਰਮੀ ਦੇ ਕਾਰਨ ਜੰਗਲਾਂ ਨੂੰ ਜਿਹੜੀ ਅੱਗ ਲੱਗੀ ਆ ਉਹ ਸਭ ਦੇ ਸਾਹਮਣੇ ਹੀ ਹੈਗੀ ਆ। ਇੱਕ ਬਹੁਤ ਵਧੀਆ ਮੁਲਕ ਜਿਹਦੇ ਵਿੱਚ ਲੋਕ ਆਪਣੇ ਹੋਲੀਡੇਜ਼ ਇੰਜੋਏ ਕਰਨ ਜਾਂਦੇ ਹੈਗੇ ਆ, ਉਸ ਮੁਲਕ ਦੀ ਖੂਬਸੂਰਤੀ ਨੂੰ ਦੇਖਣ ਜਾਂਦੇ ਹੈਗੇ ਆ, ਉਹਦੇ ਟਾਪੂਆਂ ਨੂੰ, ਪਹਾੜਾਂ ਨੂੰ, ਨਦੀਆਂ ਨੂੰ, ਸਮੁੰਦਰਾਂ ਨੂੰ, ਉਹਦੇ ਸੱਭਿਆਚਾਰ ਨੂੰ ਦੇਖਣ ਜਾਂਦੇ ਆ। ਅੱਜ ਇਸ ਗੱਲੋਂ ਦੁਨੀਆਂ ਭਰ ਵਿੱਚ ਥੋੜੀ ਉਦਾਸੀ ਛਾਈ ਹੋਈ ਆ, ਗਰਮੀਆਂ ਦਾ ਮਾਹੌਲ ਚੱਲ ਰਿਹਾ, ਲੋਕ ਆਪਣੀ ਛੁੱਟੀਆਂ ਕੱਟਣ ਦੇ ਪ੍ਰੋਗਰਾਮ ਬਣਾ ਰਹੇ ਹਨ ਗ੍ਰੀਸ ਵੱਲ ਜਾਣ ਦਾ ਕੋਈ ਕਿਤੇ, ਲੇਕਿਨ ਜਿਹੜੀ ਉੱਥੇ ਦੀ ਜੰਗਲਾਂ ਨੂੰ ਅੱਗ ਲੱਗੀ ਹੋਈ ਆ ਉਹ ਬੇਕਾਬੂ ਹੈਗੀ ਆ। ਪਿੰਡਾਂ ਦੇ ਪਿੰਡ ਖਾਲੀ ਕਰਵਾ ਲਏ ਗਏ ਹੈਗੇ ਆ। 150 ਤੋਂ ਵੱਧ ਜੰਗਲਾਂ ਨੂੰ ਅੱਗ ਲੱਗ ਚੁੱਕੀ ਹੈਗੀ ਆ। ਜਿਹੜੇ ਲੋਕਾਂ ਦੇ ਅੰਦਰ ਇੱਕ ਡਰ ਬੈਠ ਚੁੱਕਾ ਹੈਗਾ। ਬਹੁਤ ਸਾਰੇ ਲੋਕ ਆਪਣੀ ਜਿਹੜੀ ਉਹਨਾਂ ਦੀ ਪੂੰਜੀ ਆ ਮਾਲੀ ਨੁਕਸਾਨ ਉਹਨਾਂ ਦਾ ਹੋ ਚੁੱਕਾ ਹੈਗਾ ਆ। ਸੋ ਇਸ ਤਰ੍ਹਾਂ ਦੀਆਂ ਜਦੋਂ ਅਸੀਂ ਗੱਲਾਂ ਸੁਣਦੇ ਹੈਗੇ ਆ ਕਿ ਕੋਰੋਨਾ ਤੋਂ ਬਾਅਦ ਕੋਈ ਬਿਮਾਰੀ ਕੋਈ ਦੁਖਾਂਤ ਇਸ ਧਰਤੀ ਤੇ ਜਦੋਂ ਵਾਪਰਦਾ ਹੈਗਾ ਜਿਹੜਾ ਨਾ ਬਰਦਾਸ਼ਤ ਕਰਨ ਵਾਲਾ ਹੁੰਦਾ ਜਿਹਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਆ ਤੇ ਉਹਦਾ ਬਹੁਤ ਜ਼ਿਆਦਾ ਅਫਸੋਸ ਤੇ ਰੱਬ ਦੇ ਨਾਲ ਗਿਲਾ ਸ਼ਿਕਵਾ ਵੀ ਹੁੰਦਾ ਹੈਗਾ ਕਿ ਇਸ ਤਰ੍ਹਾਂ ਦਾ ਧਰਤੀ ਤੇ ਵਰਤਾਰਾ ਕਿਉਂ ਹੋ ਰਿਹਾ ਹੈਗਾ ਆ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂਜੀ ਦੇ ਨਾਲ। ਸੁਣਦੇ ਆ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ।
किसी नजर को तेरा इंतजार आज भी है। कहां हो तुम के ये दिल बेकरार आज भी है। ओ किसी नजर को तेरा इंतजार आज भी है।
वो प्यार जिसे
शायद बाहर आज भी है वो किसी नजर को तेरा इंतजार आज भी है
ਗੱਲਬਾਤ ਸਿੰਗਲ ਮਦਰ ਦੇ ਬਾਰੇ ਚ ਕਰਾਂਗੇ। ਸਿੰਗਲ ਮਦਰ ਜਿਹੜੀ ਕਿਸੇ ਕਾਰਨ ਕਰਕੇ ਕੱਲੀ ਰਹਿ ਰਹੀ ਹੈਗੀ ਆ ਆਪਣੇ ਬੱਚਿਆਂ ਦੇ ਨਾਲ, ਕਿਸੇ ਕਾਰਨ ਕਰਕੇ ਉਸਦਾ ਤਲਾਕ ਹੋ ਜਾਂਦਾ ਆ, ਕਿਸੇ ਕਾਰਨ ਕਰਕੇ ਸੈਪਰੇਸ਼ਨ ਹੋ ਜਾਂਦੀ ਹੈਗੀ ਆ। ਅੱਜ ਦੇ ਮਾਹੌਲ ਦੇ ਵਿਚ ਇਕ ਸਿੰਗਲ ਮਦਰ ਕਿੱਥੇ ਖੜੀ ਆ? ਉਹ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਉਸਨੂੰ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ, ਨਿਕਲਣਾ ਪੈਂਦਾ ਆ? ਅੱਜ ਉਸ ਮਾਂ ਦੀ ਗੱਲ ਕਰਾਂਗੇ, ਅੱਜ ਸਿੰਗਲ ਮਦਰ ਦੀ ਗੱਲਬਾਤ ਕਰਾਂਗੇ। ਅਸੀਂ ਉਹਨਾਂ ਮਾਵਾਂ ਨੂੰ ਸ਼ਾਬਾਸ਼ ਦੇਵਾਂਗੇ ਜਿਨ੍ਹਾਂ ਨੇ ਆਪਣੇ ਬੱਚੇ ਪਾਲੇ ਆ, ਆਪਣੇ ਮਰਦ ਤੋਂ ਬਗੈਰ, ਬੱਚਿਆਂ ਦੇ ਬਾਪ ਤੋਂ ਬਗੈਰ ਬੱਚਿਆਂ ਨੂੰ ਮਾਂ ਬਣ ਕੇ ਪਿਆਰ ਦਿੱਤਾ, ਬਾਪ ਬਣ ਕੇ ਪਿਆਰ ਦਿੱਤਾ, ਬੱਚਿਆਂ ਨੂੰ ਜ਼ਿੰਦਗੀ ਚ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ, ਹੋਣਹਾਰ ਬੱਚੇ ਬਣਾਏ ਆ। ਉਸ ਮਾਂ ਨੇ ਆਪਣਾ ਕੋਈ ਸੁੱਖ ਆਰਾਮ ਨਹੀਂ ਦੇਖਿਆ ਤੇ ਬੱਚਿਆਂ ਦੇ ਲਈ ਸਾਰਾ ਕੁਛ ਉਹਨੇ ਜਿਹੜੀ ਵੀ ਮਿਹਨਤ, ਉਹਦੀ ਕਮਾਈ, ਉਹਦੇ ਜੋ ਉਹਨੇ ਆਪਣੇ ਸੁਪਨੇ ਦੇਖੇ ਹੁੰਦੇ ਆ ਉਹ ਬੱਚਿਆਂ ਦੇ ਲਈ ਉਹ ਨਿਸ਼ਾਵਰ ਕਰ ਦਿੰਦੀ। ਆਪਣੇ ਸੁੱਖ ਚੈਨ ਆਰਾਮ ਤੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਉਹ ਮਿਹਨਤਾਂ ਕਰਦੀ ਆ। ਅੱਜ ਉਹਨਾਂ ਮਾਵਾਂ ਦੀ ਅਸੀਂ ਗੱਲਬਾਤ ਕਰਾਂਗੇ। ਸੋ ਦੋਸਤੋ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂਜੀਤ ਨਾਲ। ਅੱਜ ਦਾ ਜਿਹੜਾ ਮਾਹੌਲ ਚੱਲ ਰਿਹਾ ਦੋਸਤੋ, ਇਸ ਮਾਹੌਲ ਦੇ ਵਿੱਚ ਜਿਹੜੀ ਮੈਰਿਡ ਲਾਈਫ ਹੈਗੀ ਆ ਉਹਦਾ ਰੰਗ ਕਿਤੇ ਨਾ ਕਿਤੇ ਫਿੱਕਾ ਪੈ ਰਿਹਾ ਹੈਗਾ। ਰਿਸ਼ਤਿਆਂ ਦੇ ਵਿੱਚ ਤਣਾਓ ਪੈਦਾ ਹੋ ਰਿਹਾ ਹੈਗਾ ਆ। ਕੋਈ ਸਮਾਂ ਸੀਗਾ ਜਦੋਂ ਕਿ ਇੱਕ ਜਿਹੜੀ ਵਿਆਹਤਾ ਜ਼ਿੰਦਗੀ ਸੀਗੀ ਉਹਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ ਅਤੇ ਬਸ ਇਹੀ ਕਿਹਾ ਜਾਂਦਾ ਸੀ, ਸੋਚਿਆ ਜਾਂਦਾ ਸੀ ਕਿ ਘਰ ਦੇ ਵਿੱਚ ਜਿਹੜਾ ਧੀ ਪੁੱਤ ਹੈਗਾ ਇਹਦਾ ਜਲਦੀ ਤੋਂ ਜਲਦੀ ਵਿਆਹ ਹੋ ਜਾਵੇ। ਮਾਂ ਬਾਪ ਆਪਣੇ ਆਪ ਨੂੰ ਖੁਸ਼ਕਿਸਮਤ ਵਾਲੇ ਸਮਝਦੇ ਸੀ ਜਦੋਂ ਉਹਦੇ ਧੀਆਂ ਪੁੱਤਰ ਵਿਆਹੇ ਜਾਂਦੇ ਸੀਗੇ। ਧੀਆਂ ਆਪਣੇ ਘਰ ਵਸਦੀਆਂ ਸੀ ਤੇ ਪੁੱਤਰਾਂ ਦਾ ਵਿਆਹ ਹੋ ਜਾਂਦਾ ਸੀ ਤੇ ਨੋਹਾਂ ਘਰ ਆ ਜਾਂਦੀਆਂ ਸੀ ਤੇ ਮਾਂ ਬਾਪ ਦਾ ਸਿਰ ਉੱਚਾ ਹੋ ਜਾਂਦਾ ਸੀ ਕਿ ਅਸੀਂ ਆਪਣੀ ਜ਼ਿੰਮੇਵਾਰੀ ਪੰਜਾਬੀ ਚ ਜਿਹਨੂੰ ਕਹਿੰਦੇ ਆ ਨਜਿੱਠ ਲਈ ਆ। ਸੋ ਇਹ ਜ਼ਿੰਮੇਵਾਰੀਆਂ ਕਿਸੇ ਟਾਈਮ ਨਜਿੱਠੀਆਂ ਜਾਂਦੀਆਂ ਸੀ, ਇਹਨਾਂ ਨੂੰ ਵਿਆਹਿਆ ਜਾਂਦਾ ਸੀ, ਪੁਗਾਇਆ ਜਾਂਦਾ ਸੀ। ਜ਼ਿੰਦਗੀਆਂ ਪੁੱਗਦੀਆਂ ਸਨ, ਵਾਅਦੇ ਪੁਗਾਏ ਜਾਂਦੇ ਸਨ, ਇੱਕ ਦੂਸਰੇ ਦੀਆਂ ਫਿਕਰਮੰਦੀਆਂ ਸੀ, ਇੱਕ ਦੂਸਰੇ ਦੇ ਲਈ ਭਰੋਸਾ ਸੀ, ਇਮਾਨਦਾਰੀਆਂ ਸੀ, ਜ਼ਿੰਮੇਵਾਰੀਆਂ ਸੀ। ਉਹਨਾਂ ਜ਼ਿੰਮੇਵਾਰੀਆਂ ਨੂੰ ਦਿਲ ਤੋਂ ਨਿਭਾਇਆ ਜਾਂਦਾ ਸੀ। ਇਹ ਇੱਕ ਸਮਾਂ ਸੀ। ਹੌਲੀ ਹੌਲੀ ਮਨੁੱਖ ਜਿਹੜਾ ਆ ਕਿ ਉਹਦੀ ਦੌੜ ਇੱਦਾਂ ਦੀ ਲੱਗੀ ਪੈਸੇ ਕਮਾਉਣ ਦੇ ਵਿੱਚ, ਘਰ ਜਿਹੜੀ ਆ ਕਿ ਜੋ ਕੁਛ ਅਸੀਂ ਨਹੀਂ ਕੁਛ ਦੇਖਿਆ ਹੁੰਦਾ ਅਸੀਂ ਉਹ ਆਪਣੇ ਘਰਾਂ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰਦੇ। ਸਾਡੇ ਹਾਲਾਤ ਜਦੋਂ ਬਿਹਤਰ ਹੋ ਜਾਂਦੇ ਆ, ਅਸੀਂ ਕੱਚੇ ਘਰਾਂ ਚ ਰਹਿਣ ਵਾਲੇ ਲੋਕ, ਛੋਟੇ ਛੋਟੇ ਸੁਪਨੇ ਦੇਖਣ ਵਾਲੇ ਲੋਕ, ਉਹ ਕੱਚੀਆਂ ਛੱਤਾਂ ਤੇ ਪੈ ਕੇ ਤਾਰਿਆਂ ਨੂੰ ਗਿਣ ਕੇ ਤਾਰਿਆਂ ਦੇ ਵਿੱਚ ਆਪਣੀ ਕਿਸਮਤ ਨੂੰ ਚਮਕਦਿਆਂ ਦੇਖਣ ਵਾਲੇ ਲੋਕ, ਉਹਦੇ ਸੁਪਨੇ ਲੈਣ ਵਾਲੇ ਲੋਕ, ਜਦੋਂ ਸਾਡੇ ਮੱਧ ਵਰਗੀ ਲੋਕਾਂ ਦੇ ਸੁਪਨੇ ਸਾਕਾਰ ਹੋ ਜਾਂਦੇ ਆ, ਜਦੋਂ ਸਾਨੂੰ ਸਾਡੀ ਔਕਾਤ ਤੋਂ ਵੱਧ ਮਿਲਣਾ ਸ਼ੁਰੂ ਹੋ ਜਾਂਦਾ, ਉਦੋਂ ਅਸੀਂ ਕੁਛ ਵਾਧੂ ਜਿਹਾ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਕੁਛ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਆ। ਵਾਧੂ ਕਰਨਾ ਮਤਲਬ ਕਿ ਅਸੀਂ ਆਪਣੇ ਮਕਾਨ ਜਿਨ੍ਹਾਂ ਚ ਅਸੀਂ ਰਹਿਣਾ ਨਹੀਂ ਹੁੰਦਾ ਉਹ ਬਹੁਤ ਵੱਡੇ ਵੱਡੇ ਮਕਾਨ ਬਣਾਉਣੇ ਸ਼ੁਰੂ ਕਰ ਦਿੰਦੇ ਆ, ਜ਼ਮੀਨਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ, ਖਰੀਦਣੀਆਂ ਸ਼ੁਰੂ ਕਰ ਦਿੰਦੇ ਆ। ਜਿੱਥੇ ਅਸੀਂ ਰਹਿੰਦੇ ਹੁੰਦੇ ਆ ਉਸ ਘਰ ਦੇ ਵਿੱਚ, ਚਲੋ ਇਹ ਨਹੀਂ ਮੈਂ ਕਹਿੰਦੀ ਕਿ ਜਿੱਥੇ ਤੁਸੀਂ ਰਹਿਣਾ ਉਹ ਉਹਨੂੰ ਵਧੀਆ ਨਾ ਬਣਾਇਆ ਜਾਵੇ, ਜਿੱਥੇ ਅਸੀਂ ਰਹਿਣਾ ਹੁੰਦਾ ਉਹ ਚੀਜ਼ ਦਾ ਵਧੀਆ ਹੋਣਾ ਜ਼ਰੂਰੀ ਆ, ਪਰ ਜਿੱਥੇ ਅਸੀਂ ਨਹੀਂ ਰਹਿੰਦੇ ਉਸ ਚੀਜ਼ ਨੂੰ ਬੁੱਕ ਕਰਨਾ, ਰਿਜ਼ਰਵ ਕਰਨਾ, ਉਹਦੀ ਥਾਂ ਤੇ ਉਹਨੂੰ ਕਾਠ ਮਾਰ ਕੇ ਰੱਖਣਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਸੋ ਅਸੀਂ ਜਦੋਂ ਏਦਾਂ ਦੀਆਂ ਜ਼ਮੀਨਾਂ ਬਣਾਉਂਦੇ ਆ, ਪੈਸਾ ਸ਼ੋਅ ਆਫ ਕਰਦੇ ਆ, ਤੇ ਕਿਤੇ ਨਾ ਕਿਤੇ ਸਾਡੀ ਜਿਹੜੀ ਭੱਜ ਦੌੜ ਆ, ਜ਼ਿੰਦਗੀ ਦਾ ਸੁੱਖ ਸਕੂਨ ਆ, ਉਸ ਚੀਜ਼ ਨੂੰ ਸ਼ੋਅ ਕਰਨ ਦੇ ਲਈ, ਉਹਨੂੰ ਦਿਖਾਉਣ ਦੇ ਲਈ ਸਾਡਾ ਸਰੀਰ ਮਿਹਨਤ ਕਰਦਾ ਆ। ਅਸੀਂ ਥੱਕਦੇ ਆ, ਟੁੱਟਦੇ ਆ, ਇਸ ਥੱਕ ਟੁੱਟ ਦੇ ਵਿੱਚ, ਦੌੜ ਭੱਜ ਦੇ ਵਿੱਚ ਸਾਡੇ ਰਿਸ਼ਤੇ ਕਿਤੇ ਨਾ ਕਿਤੇ ਤਿੜਕ ਜਾਂਦੇ ਆ। ਤਿੜਕਣ ਦਾ ਮਤਲਬ ਕਿ ਜਦੋਂ ਸਾਡਾ ਕਿਸੇ ਨੂੰ ਟਾਈਮ ਨਹੀਂ ਦੇ ਹੁੰਦਾ ਤੇ ਉਦੋਂ ਜਿਹੜੇ ਰਿਸ਼ਤੇ ਆ ਉਹ ਭੁਰਨੇ ਸ਼ੁਰੂ ਹੋ ਜਾਂਦੇ ਆ, ਚਾਹੇ ਹਸਬੈਂਡ ਵਾਈਫ ਦਾ ਰਿਸ਼ਤਾ, ਚਾਹੇ ਮਾਂ ਬਾਪ ਦਾ ਬੱਚਿਆਂ ਨਾਲ ਰਿਸ਼ਤਾ ਆ, ਭੈਣ ਭਰਾ ਦਾ ਰਿਸ਼ਤਾ ਆ, ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਆ, ਜਦੋਂ ਉਸ ਰਿਸ਼ਤੇ ਨੂੰ ਅਸੀਂ ਪੋਲਿਸ਼ ਅਪ ਨਹੀਂ ਕਰਦੇ, ਉਹਦੀ ਕੇਅਰ ਨਹੀਂ ਕਰਦੇ, ਉਹਨੂੰ ਟਾਈਮ ਨਹੀਂ ਦਿੰਦੇ, ਰਿਸ਼ਤਿਆਂ ਦਾ ਰੰਗ ਜਿਹੜਾ ਫਿੱਕਾ ਪੈਣਾ ਸ਼ੁਰੂ ਹੋ ਜਾਂਦਾ। ਅੱਜ ਸਾਡੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਆ ਕਿ ਹਸਬੈਂਡ ਵਾਈਫ ਦੇ ਜਿਹੜੇ ਰਿਸ਼ਤੇ ਆ ਉਹਦੇ ਵਿੱਚ ਤਣਾਅ ਪੈਣਾ ਸ਼ੁਰੂ ਹੋ ਗਿਆ, ਇੱਕ ਦੂਸਰੇ ਤੋਂ ਚਿੜਚਿੜਾਪਨ, ਇੱਕ ਦੂਸਰੇ ਤੋਂ ਅੱਕੇ ਪਏ, ਹਰ ਕੋਈ ਨਹੀਂ ਬਹੁਤ ਸਾਰੀਆਂ ਜ਼ਿੰਦਗੀਆਂ ਇਸ ਤਰ੍ਹਾਂ ਦੀਆਂ ਜਿਹੜੇ ਹਸਬੈਂਡ ਵਾਈਫ ਦੇ ਜਿਹੜੇ ਇੱਕ ਰਿਸ਼ਤੇ ਤੋਂ ਲੋਕ ਅੱਕੇ ਪਏ, ਥੱਕੇ ਪਏ, ਉਹ ਆਜ਼ਾਦੀ ਚਾਹੁੰਦੇ ਆ। ਆਜ਼ਾਦੀ ਉਹ ਨਹੀਂ ਕਿ ਉਹ ਆਜ਼ਾਦ ਆਪਣੀ ਮਰਜ਼ੀ ਦੇ ਨਾਲ ਦਿਨ ਰਾਤ ਜਿੱਥੇ ਮਰਜ਼ੀ ਤੁਰਨ ਫਿਰਨ, ਕੋਈ ਰੋਕ ਟੋਕ ਨਾ ਹੋਵੇ, ਜਿਸ ਤਰ੍ਹਾਂ ਮਰਜ਼ੀ ਕਰਨ,
ਆਜ਼ਾਦੀ ਦਾ ਮਤਲਬ ਕਿ ਉਹ ਆਪਣੀ ਲਾਈਫ ਨੂੰ ਆਪਣੇ ਸਟਾਈਲ ਦੇ ਨਾਲ ਜੀਣਾ ਚਾਹੁੰਦੇ ਆ। ਅਸੀਂ ਅੱਜ ਦੇ ਯੁੱਗ ਦੇ ਵਿੱਚ ਬਹੁਤ ਜ਼ਿਆਦਾ ਸਟਾਈਲਿਸ਼ ਹੋ ਗਏ ਆ, ਅਸੀਂ ਸਮੇਂ ਦੇ ਨਾਲ ਦੌੜਦੇ ਆ, ਉਦਾਂ ਦੇ ਫੈਸ਼ਨ ਦੇ ਕੱਪੜੇ ਪਾਉਂਦੇ ਆ, ਉਦਾਂ ਦੇ ਫੈਸ਼ਨ ਦੇ ਅਸੀਂ ਗੱਲਬਾਤ ਕਰਦੇ ਆ, ਖਾਣੇ ਖਾਣੇ, ਘਰਾਂ ਦਾ ਸਟਾਈਲ, ਬੈਠਣ ਉੱਠਣ ਦਾ ਸਟਾਈਲ, ਇਸ ਸਟਾਈਲ ਤੋਂ ਹਰ ਕੋਈ ਅੱਕ ਗਿਆ, ਥੱਕ ਗਿਆ, ਹਰ ਕੋਈ ਮੁੜ ਕੇ ਆਪਣੇ ਸਾਦੇਪਨ ਦੇ ਵਿੱਚ ਆਉਣਾ ਚਾਹੁੰਦਾ ਆ ਕਿ ਮੈਂ ਬਹੁਤ ਜ਼ਿਆਦਾ ਇਹ ਰੌਲਾ ਰੱਪਾ ਸਹਿ ਲਿਆ, ਰੌਲਾ ਰੱਪਾ ਪਾ ਲਿਆ, ਹੁਣ ਮੈਨੂੰ ਮੇਰੀ ਲਾਈਫ ਜੀਣਾ ਜੀਣ ਦਵੋ, ਮੈਂ ਆਪਣੀ ਲਾਈਫ ਜੀਣਾ ਚਾਹੁੰਦਾ ਜਾਂ ਜੀਣੀ ਚਾਹੁੰਦੀ ਆ ਸਾਦੇਪਨ ਵਾਲੀ, ਜਿੱਥੇ ਮੈਂ ਆਪਣੀ ਆਵਾਜ਼ ਆਪ ਸੁਣ ਸਕਾਂ। ਸੋ ਏਦਾਂ ਦੀਆਂ ਜਿਹੜੀਆਂ ਸਾਡੀਆਂ ਜ਼ਿੰਦਗੀਆਂ ਆ, ਇਹਨਾਂ ਜ਼ਿੰਦਗੀਆਂ ਦੇ ਵਿੱਚ ਜਿਹੜੀ ਇੱਕ ਤਣਾਅ ਖਿੱਚ ਤੋਂ ਬਣੀ ਹੋਈ ਆ, ਅੱਜ ਦਾ ਮਨੁੱਖ ਉਸ ਤੋਂ ਡਰਦਾ ਆ। ਅੱਜ ਦਾ ਮਨੁੱਖ ਵਿਆਹ ਦੇ ਰਿਸ਼ਤੇ ਤੋਂ ਡਰਦਾ ਆ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਵਿਆਹ ਦੀ ਅਹਿਮੀਅਤ ਉਹ ਨਹੀਂ ਰਹੀ ਜਿਹੜੀ ਕਿਸੇ ਟਾਈਮ ਚ ਸੀ। ਕਿਸੇ ਟਾਈਮ ਦੇ ਵਿੱਚ ਦੋ ਸਰੀਰ ਮਿਲਦੇ ਸੀ, ਦੋ ਰੂਹਾਂ ਮਿਲਦੀਆਂ ਸੀ, ਦੋ ਸੋਚਾਂ ਮਿਲਦੀਆਂ ਸੀ, ਦੋ ਇਨਸਾਨ ਮਿਲਦੇ ਸੀਗੇ, ਮੇਲ ਫੀਮੇਲ, ਜਿਹੜੀ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਚਲਾਉਂਦੇ ਸੀ, ਆਪਣੀ ਨਸਲ ਪੈਦਾ ਕਰਦੇ ਸੀ, ਆਪਣਾ ਘਰ ਬਾਰ ਵਧਾਉਂਦੇ ਸੀ, ਆਪਣੇ ਆਪਣੇ ਸੁੱਖ ਸਕੂਨ ਦੇ ਲਈ ਵੀ, ਤੇ ਬੱਚਿਆਂ ਨੂੰ ਜਿਹੜਾ ਕਿ ਇੱਕ ਜਿਹੜੀ ਸ੍ਰਿਸ਼ਟੀ ਦਾ ਜਿਹੜਾ ਵਾਧਾ ਕਰਨਾ ਆ ਉਹਦੇ ਵਿੱਚ ਉਹ ਯੋਗਦਾਨ ਪਾਉਂਦੇ ਸੀ। ਅੱਜ ਦਾ ਮਨੁੱਖ ਬੱਚੇ ਪੈਦਾ ਕਰਨ ਤੋਂ ਡਰ ਰਿਹਾ, ਅੱਜ ਦਾ ਮਨੁੱਖ ਵਿਆਹ ਸ਼ਾਦੀ ਕਰਾਉਣ ਤੋਂ ਡਰ ਰਿਹਾ, ਅੱਜ ਦਾ ਮਨੁੱਖ ਹਸਬੈਂਡ ਵਾਈਫ ਦੀ ਜਿਹੜੀ ਲਾਈਫ ਆ ਉਹਦੇ ਤੋਂ ਡਰ ਰਿਹਾ। ਹਰ ਕੋਈ ਲਿਵਿੰਗ ਰਿਲੇਸ਼ਨ ਦੇ ਵਿੱਚ ਹਾਂ ਭਰ ਰਿਹਾ ਕਿ ਅਸੀਂ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿਣਾ ਪਸੰਦ ਕਰਦੇ ਹਾਂ, ਪਰ ਹਸਬੈਂਡ ਵਾਈਫ ਵਾਲੀ ਜ਼ਿੰਦਗੀ ਅਸੀਂ ਜੀਣਾ ਨਹੀਂ ਚਾਹੁੰਦੇ। ਸੋ ਇਸ ਤਰ੍ਹਾਂ ਦੇ ਰਿਸ਼ਤੇ ਵੀ ਚੱਲ ਰਹੇ ਆ। ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹੈਗੇ ਆ ਜਿਹੜੀ ਸਿੰਗਲ ਮਦਰ ਆ। ਸਿੰਗਲ ਮਦਰ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ। ਇਹ ਨੀ ਕਿ ਜੇ ਮਦਰ ਸਿੰਗਲ ਆ ਤੇ ਫਿਰ ਬਾਪ ਵੀ ਸਿੰਗਲ ਹੈਗਾ ਆ, ਉਹਨੂੰ ਵੀ ਆਪਣੀ ਜ਼ਿੰਦਗੀ ਚ ਉਨਾ ਹੀ ਸਟਰਗਲ ਕਰਨਾ ਪੈਂਦਾ ਆ ਜਿੰਨਾ ਇੱਕ ਮਾਂ ਨੂੰ ਕਰਨਾ ਪੈਂਦਾ। ਜੇ ਅਸੀਂ ਬਾਪ ਦੀ ਗੱਲ ਕਰ ਲਈਏ ਤੇ ਜਿਹੜਾ ਬਾਪ ਆ, ਜੇ ਉਹ ਜਦੋਂ ਉਹ ਸਿੰਗਲ ਹੁੰਦਾ ਆ, ਉਹਦੀ ਸੈਪਰੇਸ਼ਨ ਹੁੰਦੀ ਆ, ਉਹਦੇ ਲਈ ਘਰ ਦਾ ਖਾਣਾ ਬਣਾਉਣਾ ਸਭ ਤੋਂ ਪਹਿਲਾਂ ਕਿੰਨਾ ਔਖਾ ਹੁੰਦਾ ਆ, ਕਿਉਂਕਿ ਮਰਦਾਂ ਦੇ ਜੁੰਮੇ ਕੰਮ ਮਰਦਾਨਗੀ ਵਾਲੇ ਆਏ ਆ, ਰੋਜੀ ਰੋਟੀ ਕਮਾਉਣ ਵਾਲੇ ਆਏ ਆ, ਮਿਹਨਤਾਂ ਵਾਲੇ ਆਏ ਆ। ਸੋ ਘਰ ਦਾ ਚੁੱਲ੍ਹਾ ਚੌਂਕਾ ਸਵਾਰਨਾ, ਖਾਣੇ ਬਣਾਉਣੇ, ਘਰ ਦਾ ਜਿਹੜਾ ਕੰਮ ਕਾਜ ਆ ਉਹ ਔਰਤਾਂ ਦੇ ਹਿੱਸੇ ਚ ਆਏ ਆ ਆਈਆਂ ਹੈਗੀਆਂ। ਤੇ ਜਦੋਂ ਇੱਕ ਮਰਦ ਇਕੱਲਾ ਰਹਿੰਦਾ ਆ ਉਹਦੇ ਲਈ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਆ ਰੋਟੀ ਬਣਾਉਣੀ, ਆਪਣੇ ਲਈ ਘਰ ਨੂੰ ਸਾਂਭਣਾ, ਦੇਖਣਾ। ਤੇ ਜਿਹੜਾ ਇੱਕ ਜਦੋਂ ਬੰਦੇ ਦੇ ਉੱਤੇ ਕੋਈ ਬਿਮਾਰੀ ਦਾ ਦੌਰ ਚੱਲਦਾ, ਉਸ ਦੌਰ ਦੇ ਵਿੱਚ ਮਰਦ ਔਰਤ ਦੇ ਨਾਲੋਂ ਜ਼ਿਆਦਾ ਕਮਜ਼ੋਰ ਹੈਗਾ ਆ। ਬਿਮਾਰੀ ਦੇ ਦੌਰ ਦੇ ਵਿੱਚ ਜਦੋਂ ਉਹਨੂੰ ਕੋਈ ਕਿਸੇ ਚੀਜ਼ ਦੀ ਪੇਨ ਹੁੰਦੀ ਆ, ਕੋਈ ਬਿਮਾਰ ਹੁੰਦਾ ਆ, ਮਰਦ ਹੋਰ ਗੱਲਾਂ ਦੇ ਵਿੱਚ ਬਹੁਤ ਬਹਾਦਰ ਹੈਗਾ ਆ, ਦੁੱਖ ਦਰਦ ਸਹਿਣ ਵਾਲਾ ਆ, ਸਦਮਿਆਂ ਨੂੰ ਸਹਿਣ ਵਾਲਾ ਆ, ਲੇਕਿਨ ਜਿਹੜੀ ਇੱਕ ਬਿਮਾਰੀ ਆ ਇਸ ਤਰ੍ਹਾਂ ਦੀ, ਉੱਥੇ ਦਿਲ ਛੱਡ ਜਾਂਦਾ, ਔਰਤ ਤੋਂ ਜ਼ਿਆਦਾ ਉਹ ਨਟਾਲ ਹੋ ਜਾਂਦਾ ਆ, ਉਹਦੇ ਤੋਂ ਜ਼ਿਆਦਾ ਕਮਜ਼ੋਰ ਹੋ ਜਾਂਦਾ ਬਿਮਾਰੀ ਦੇ ਦੌਰ ਦੇ ਵਿੱਚ। ਸੋ ਉਹ ਮਰਦ ਦੇ ਲਈ ਵੀ ਇੱਕ ਤਕਲੀਫ ਤੇ ਆ, ਉਹਨੇ ਆਪਣੀ ਉਹ ਆਪਣੀ ਲਾਈਫ ਕਿੱਦਾਂ ਕੱਢਦਾ ਹੈਗਾ ਆ। ਪਰ ਮਰਦ ਦੇ ਨਾਲੋਂ ਇੱਕ ਔਰਤ ਆ ਉਹਦੇ ਉਹਨੂੰ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਆ ਮੁਸ਼ਕਲਾਵਾਂ ਦਾ ਸਾਹਮਣਾ ਕਰਨਾ ਪੈਂਦਾ, ਉਹਨੂੰ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਆਪਣੀ ਲਾਈਫ ਦੇ ਵਿੱਚ ਮਰਦ ਦੇ ਨਾਲੋਂ। ਇੱਕ ਔਰਤ ਜਿਹਦੇ ਦੋ ਤਿੰਨ ਬੱਚੇ ਵੀ ਆ, ਹਸਬੈਂਡ ਕਿਸੇ ਕਾਰਨ ਕਰਕੇ ਛੱਡ ਕੇ ਚਲਾ ਗਿਆ, ਜਾਂ ਉਹਨੇ ਕਿਸੇ ਕਾਰਨ ਕਰਕੇ ਹਸਬੈਂਡ ਤੋਂ ਡਿਵੋਰਸ ਲੈ ਲਿਆ ਕਿ ਸਾਡੀ ਹੁਣ ਨਿਭਦੀ ਨਹੀਂ, ਕਿ ਅਸੀਂ ਆਪੋ ਆਪਣਾ ਰਸਤਾ ਆ ਉਹ ਅਲੱਗ ਕਰਦੇ ਆ, ਅਸੀਂ ਆਪੋ ਆਪਣਾ ਜਿਹੜਾ ਆਪਣੇ ਸਾਡੀ ਜ਼ਿੰਦਗੀ ਅਸੀਂ ਅਲੱਗ ਕਰਦੇ ਆ। ਜਦੋਂ ਤੱਕ ਬੱਚੇ ਛੋਟੇ ਆ, ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ, ਹੁੰਦਿਆਂ ਤੱਕ ਇੱਕ ਮਾਂ ਦੀਆਂ ਅੱਖਾਂ ਦੁਖਣੀਆਂ ਸ਼ੁਰੂ ਹੋ ਜਾਂਦੀਆਂ ਆ ਉਹਨਾਂ ਨੂੰ ਪਾਲਦਿਆਂ ਪਾਲਦਿਆਂ ਬੱਚਿਆਂ ਨੂੰ, ਇਕੱਲਿਆਂ ਇਕੱਲੀ ਮਾਂ ਦਾ ਉਹਦੇ ਬਾਹਾਂ ਵਿਚਲਾ ਜਿਹੜਾ ਦਮ ਆ ਉਹ ਹੌਲੀ ਹੌਲੀ ਜਿਹੜਾ ਆ ਉਹ ਨਿਟਾਲ ਹੋਣਾ ਸ਼ੁਰੂ ਹੋ ਜਾਂਦਾ ਆ, ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਆ ਆਪਣੇ ਬੱਚਿਆਂ ਨੂੰ ਪਾਲਦਿਆਂ ਪਾਲਦਿਆਂ। ਇੱਕ ਔਰਤ ਜਿਹੜੀ ਕਿ ਆਪਣੇ ਸਾਰੇ ਚਾਹ ਖਤਮ ਕਰ ਦਿੰਦੀ ਆ, ਉਹਦੇ ਅੰਦਰ ਖਵਾਹਿਸ਼ਾਂ ਬਹੁਤ ਸਾਰੀਆਂ ਹੁੰਦੀਆਂ ਆ, ਜਵਾਨ ਹੁੰਦੀ ਆ, ਇੱਕ ਇੱਕ ਮਨੁੱਖ ਦਾ ਸੁਭਾਅ ਆ, ਮੇਲ ਫੀਮੇਲ ਦੀ ਜਿਹੜੀ ਅਟਰੈਕਸ਼ਨ ਹੁੰਦੀ ਆ, ਇੱਕ ਖਿੱਚ ਹੁੰਦੀ ਆ, ਕਿਸੇ ਵੀ ਇੱਕ ਤਰ੍ਹਾਂ ਚਾਹੇ ਉਹ ਫਿਜ਼ੀਕਲ ਰਿਲੇਸ਼ਨ ਲਾ ਕੇ ਲੈ ਲਓ, ਚਾਹੇ ਕਿਸੇ ਤਰ੍ਹਾਂ ਦੀ ਇੱਕ ਕਿਸੇ ਦੀ ਸੁੰਦਰਤਾ ਨੂੰ ਦੇਖ ਕੇ ਕਿਸੇ ਦਾ ਅੰਦਰ ਕੋਈ ਇੱਦਾਂ ਦਾ ਗੁਣ ਹੁੰਦਾ ਕਿ ਸਾਨੂੰ ਖਿੱਚਦਾ ਉਹਦੇ ਵੱਲ, ਉਹ ਔਰਤ ਉਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਲੈਂਦੀ ਆ, ਉਹਨਾਂ ਚਾਵਾਂ ਦੇ ਵਿੱਚੋਂ, ਉਹਨਾਂ ਸ਼ੌਂਕਾਂ ਦੇ ਵਿੱਚੋਂ, ਉਹ ਆਪਣੀਆਂ ਆਪਣੇ ਮਨ ਦੀਆਂ ਜਿਹੜੀਆਂ ਰੀਝਾਂ ਆ ਉਹਦੇ ਵਿੱਚੋਂ ਸਾਰਾ ਕੁਛ ਬਾਹਰ ਕੱਢ ਕੇ ਪੂਰੀ ਕੰਸੈਂਟਰੇਸ਼ਨ ਉਹ ਆਪਣੇ ਬੱਚਿਆਂ ਤੇ ਲਾ ਦਿੰਦੀ ਆ। ਛੋਟੇ ਹੁੰਦੇ ਬੱਚਿਆਂ ਨੂੰ ਉਹ ਉੱਠ ਕੇ ਰਾਤ ਨੂੰ ਸਵੇਰ ਨੂੰ ਜਾਗ ਜਾਗ ਕੇ ਉਹਨਾਂ ਨੂੰ ਪਾਲਦੀ ਆ, ਦੁੱਧ ਪਿਲਾਉਂਦੀ ਆ, ਸਵੇਰ ਦੇ ਟਾਈਮ ਚ ਉਹਨਾਂ ਦੀ ਲੁੱਕ ਆਫਟਰ ਕਰਦੀ, ਬੱਚਿਆਂ ਨੂੰ ਚੰਗੇ ਸਕੂਲ ਦੇ ਵਿੱਚ ਭੇਜਦੀ ਆ, ਬੱਚਿਆਂ ਦੇ ਲਈ ਖਾਣ ਪੀਣ ਦਾ ਪ੍ਰਬੰਧ ਕਰਦੀ ਆ, ਉਹਨਾਂ ਦੇ ਕੱਪੜੇ ਦਾ ਪ੍ਰਬੰਧ ਕਰਦੀ ਆ, ਫਿਰ ਦਿਨ ਤਿਉਹਾਰਾਂ ਦੇ ਉੱਤੇ ਬੱਚਿਆਂ ਨੂੰ ਉਸ ਤਰ੍ਹਾਂ ਦੀਆਂ ਖੁਸ਼ੀਆਂ ਦਾ ਪ੍ਰਬੰਧ ਇੱਕ ਮਾਂ ਇਕੱਲੀ ਜਦੋਂ ਰਹਿ ਕੇ ਇਸ ਤਰ੍ਹਾਂ ਦੀ ਕਰਦੀ ਆ ਤੇ ਉਹਨੂੰ ਸਲੂਟ ਕਰਨ ਦਾ ਦਿਲ ਕਰਦਾ ਉਸ ਮਾਂ ਨੂੰ ਕਿ ਆਪਣੇ ਮਰਦ ਤੋਂ ਬਗੈਰ ਬੱਚਿਆਂ ਨੂੰ ਬਾਪ ਵਾਲਾ ਪਿਆਰ ਦੇ ਕੇ ਮਾਂ ਨੇ ਪਾਲ ਰਹੀ ਆ ਜਾਂ ਪਾਲੇ ਆ। ਬਹੁਤ ਸਾਰੀਆਂ ਮਾਵਾਂ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਆ ਜਿਨ੍ਹਾਂ ਨੇ ਇਕੱਲਿਆਂ ਰਹਿ ਕੇ ਆਪਣੇ ਬੱਚਿਆਂ ਨੂੰ ਪਾਲਿਆ, ਹੋਣਹਾਰ ਬਣਾਏ, ਚੰਗੀਆਂ ਪੁਜੀਸ਼ਨਾਂ ਤੇ ਭੇਜਿਆ ਔਰ ਉਹਨਾਂ ਨੇ ਆਪਣੇ ਅੰਦਰ ਜਿਹੜਾ ਕਿਸੇ ਲਈ ਉਸ ਉਮਰ ਦੇ ਵਿੱਚ ਪਿਆਰ ਉੱਠਿਆ ਹੋਊਗਾ ਜਾਂ ਕਿਸੇ ਦੂਸਰੇ ਮਰਦ ਨੂੰ ਦੇਖ ਕੇ ਦਿਲ ਕੀਤਾ ਹੋਊਗਾ ਕਿ ਕਾਸ਼ ਕਿ ਮੇਰਾ ਹਸਬੈਂਡ ਇਹ ਹੁੰਦਾ ਜਾਂ ਮੇਰਾ ਦੋਸਤ ਇਹ ਹੁੰਦਾ, ਮੇਰਾ ਲਾਈਫ ਪਾਰਟਨਰ ਇਹ ਹੁੰਦਾ ਤੇ ਮੇਰੀ ਜ਼ਿੰਦਗੀ ਇਹਦੇ ਨਾਲ ਵਧੀਆ ਬਤੀਤ ਹੋਣੀ ਸੀ। ਇਸ ਤਰ੍ਹਾਂ ਦੇ ਸੁਪਨਿਆਂ ਨੂੰ ਉਹਨੇ ਸਾਈਡ ਤੇ ਰੱਖ ਕੇ ਆਪਣੇ ਆਪ ਨੂੰ ਉਹਨਾਂ ਸੁਪਨਿਆਂ ਚੋਂ ਕੱਢ ਕੇ ਆਪਣੇ ਬੱਚਿਆਂ ਨੂੰ ਦੇ ਉੱਤੇ ਖੁਸ਼ੀਆਂ ਨਿਸ਼ਾਵਰ ਇੱਦਾਂ ਦੀਆਂ ਔਰਤਾਂ ਨੇ ਕੀਤੀਆਂ ਹੈਗੀਆਂ, ਕਰ ਵੀ ਰਹੀਆਂ ਨੇ। ਸੋ ਅਸੀਂ ਉਹਨਾਂ ਨੂੰ ਨਮਸਤਕ ਕਰਦੇ ਹਾਂ, ਸਾਡੇ ਦਿਲਾਂ ਦੇ ਵਿੱਚ ਅਸੀਂ ਔਰਤਾਂ ਦੇ ਲਈ ਬਹੁਤ ਜ਼ਿਆਦਾ ਰਿਸਪੈਕਟ ਆ, ਮਾਣ ਆ, ਸਨਮਾਨ ਆ, ਪਰ ਫਿਰ ਵੀ ਜਿਹੜਾ ਸਾਡਾ ਸਮਾਜ ਆ ਇਹਨਾਂ ਔਰਤਾਂ ਨੂੰ ਇਹਨਾਂ ਸਾਰੀਆਂ ਨੂੰ ਨਹੀਂ ਤਕਰੀਬਨ ਇਸ ਤਲਾਕਸ਼ੁਦਾ ਔਰਤਾਂ ਨੂੰ ਟੇਢੀ ਅੱਖ ਦੇ ਨਾਲ ਦੇਖਦਾ ਆ। ਉਹ ਕਿਹੜਾ ਕਾਰਨ ਹੋ ਸਕਦਾ, ਉਹ ਸਾਡੀ ਕਿਹੜੀ ਸੋਚ ਆ ਤੇ ਅਸੀਂ ਕਿਉਂ ਇਦਾਂ ਸੋਚਦੇ ਆ, ਉਹਦੇ ਬਾਰੇ ਚ ਗੱਲ ਹੁਣੇ ਕਰਦੇ ਆ। ਸੁਣਦੇ ਆ ਪਹਿਲਾਂ ਇੱਕ ਖੂਬਸੂਰਤ, ਅੱਜ ਦਿਲ ਕਰਦਾ ਗਜ਼ਲਾਂ ਦਾ ਤੁਹਾਨੂੰ ਸੁਣਾਉਣ ਦਾ, ਸੁਣਦੇ ਆ ਖੂਬਸੂਰਤ ਗਜ਼ਲ ਤੇ ਉਸ ਤੋਂ ਬਾਅਦ ਪ੍ਰੋਗਰਾਮ ਚੱਲਦਾ ਇਸੇ ਤਰ੍ਹਾਂ ਰਹੇਗਾ। ਇਹ ਖੂਬਸੂਰਤ ਗਜ਼ਲ ਜਗਜੀਤ ਜੀ ਹੁਣਾਂ ਦੀ ਆਵਾਜ਼ ਦੇ ਵਿੱਚ ਆ, ਮੈਨੂੰ ਬਹੁਤ ਪਸੰਦ ਆ, ਉਮੀਦ ਕਰਦੀ ਆ ਕਿ ਤੁਹਾਨੂੰ ਵੀ ਪਸੰਦ ਆਵੇਗੀ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ, ਹਰ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੋਸ਼ ਵਾਲੋ ਕੋ ਖਬਰ ਕਿਆ,
बेखुदी क्या चीज है, होश वालों को खबर क्या, बेखुदी क्या चीज है। इश्क कीजिए फिर समझिए, इश्क कीजिए फिर समझिए, जिंदगी क्या चीज है, होश वालों को खबर क्या, बेखुदी क्या चीज है। से नजरे क्या मिली, रोशन फिजाए हो गई, ला 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 ला। उनसे नजरे क्या मिली, रोशन फिजाए हो गई, आज जाना प्यार की जादूगरी क्या चीज है, आज जाना प्यार की जादूगरी क्या चीज है। इश्क कीजिए फिर समझिए, इश्क कीजिए फिर समझिए, जिंदगी क्या चीज है। खुलती जुल्फों ने सिखाई मौसमों को शायरी, मौसमों को शायरी, झुकती आँखों ने बताया मैं कशी क्या चीज है, झुकती आँखों ने बताया मैं कशी क्या चीज है। इश्क कीजिए फिर समझिए, इश्क कीजिए फिर समझिए, जिंदगी क्या चीज है। हम लोगों से कह न पाए, उनसे हाले दिल कभी, ला 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 ला। हम लोगों से कह न पाए, उनसे हाले दिल कभी, और वो समझे नहीं ये खामोशी क्या चीज है, और वो समझे नहीं ये खामोशी क्या चीज है। इश्क कीजिए फिर समझिए, इश्क कीजिए फिर समझिए, जिंदगी क्या चीज़
ਜੀ ਦੋਸਤੋ, ਅੱਜ ਗੱਲਬਾਤ ਕਰ ਰਹੇ ਹਾਂ ਸਿੰਗਲਸ ਮਦਰ ਦੇ ਬਾਰੇ ਚ, ਜਿਹੜੀਆਂ ਕਿ ਮਾਵਾਂ ਇਕੱਲੀਆਂ ਰਹਿ ਕੇ ਆਪਣੇ ਸੁੱਖ ਦੀ ਪਰਵਾਹ ਨਹੀਂ ਕਰਦੀਆਂ, ਆਪਣੇ ਸੁਪਨਿਆਂ ਦੀ, ਆਪਣੀ ਜ਼ਿੰਦਗੀ ਜਿਹੜੀ ਉਹਨਾਂ ਨੇ ਆਪਣੇ ਢੰਗ ਨਾਲ ਜੀਣ ਦੇ ਇੱਕ ਸੁਪਨੇ ਲਏ ਹੁੰਦੇ ਆ, ਉਹਨਾਂ ਦੇ ਇੱਕ ਖਾਬ ਹੁੰਦੇ ਆ, ਤੇ ਜਦੋਂ ਉਹ ਇਕੱਲੀਆਂ ਰਹਿਣਾ ਪੈਂਦਾ ਉਹਨਾਂ ਨੂੰ ਕਿਸੇ ਕਾਰਨ ਕਰਕੇ, ਤੇ ਉਹ ਆਪਣੇ ਬੱਚਿਆਂ ਦੀ ਖਾਤਰ, ਆਪਣੇ ਘਰ ਨੂੰ ਸਾਂਭਣ ਦੀ ਖਾਤਰ, ਆਪਣੇ ਘਰ ਨੂੰ ਸੰਭਾਲਦੀਆਂ, ਆਪਣੇ ਆਪ ਨੂੰ ਸਮਾਜ ਦੇ ਵਿੱਚ, ਜਿਹੜਾ ਸਮਾਜ, ਜਿਸ ਸਮਾਜ ਦੀ ਨਜ਼ਰ ਹੀ ਟੇਢੀ ਆ, ਜਿੱਥੇ ਤੁਸੀਂ ਕੁਛ ਚੰਗਾ ਸੋਚ ਹੀ ਨਹੀਂ ਸਕਦੇ, ਜਿੱਥੇ ਤੁਹਾਡੇ ਦੇ ਉੱਤੇ ਕਿੰਤੂ ਪਰੰਤੂ ਹਰ ਵੇਲੇ ਹੀ ਹੋਣ ਵਾਲਾ, ਇਸ ਤਰ੍ਹਾਂ ਦੇ ਸਮਾਜ, ਇਸ ਤਰ੍ਹਾਂ ਦੀ ਸੋਚ ਦੇ ਵਿੱਚ ਉਹ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਪਾਲਦੀ ਆ। ਅੱਜ ਗੱਲਬਾਤ ਉਸ ਮਦਰ ਦੇ ਬਾਰੇ ਚ ਹੋ ਰਹੀ ਹੈਗੀ ਆ। ਮੈਂ ਗਜ਼ਲ ਤੋਂ ਪਹਿਲਾਂ ਗੱਲਬਾਤ ਕੀਤੀ ਸੀ ਕਿ ਫਿਰ ਵੀ ਇਹ ਔਰਤ ਨੂੰ, ਚਾਹੇ ਜਦੋਂ ਸਿੰਗਲ ਹੈਗੀ ਆ, ਉਸ ਸਿੰਗਲ ਔਰਤ ਦੇ ਉੱਤੇ ਬਹੁਤ ਸਾਰੇ ਸਵਾਲ ਉਠਾਏ ਜਾਂਦੇ ਆ, ਬਹੁਤ ਸਾਰੇ ਉਹਨਾਂ ਦੇ ਅੱਗੇ ਉਹਨਾਂ ਨੂੰ ਉਹਦੇ ਵੱਲ ਫਿੰਗਰ ਕੀਤੀ ਜਾਂਦੀ ਆ, ਉਹਦੇ ਵੱਲ ਇੱਕ ਇਸ ਤਰ੍ਹਾਂ ਦਾ ਸਵਾਲ ਕੀਤਾ ਜਾਂਦਾ ਕਿ ਇਹ ਔਰਤ ਜੇ ਰਾਤ ਨੂੰ ਘਰੋਂ ਬਾਹਰ ਜਾਂਦੀ ਆ ਤਾਂ ਉਹ ਦਿਮਾਗ ਦੇ ਵਿੱਚ ਇਹ ਸੋਚਿਆ ਜਾਂਦਾ ਕਿ ਇਹਨੂੰ ਕਿਹੜਾ ਕੋਈ ਰੋਕਣ ਵਾਲਾ ਹੈਗਾ, ਇਹਦੇ ਘਰ ਦੇ ਵਿੱਚ ਕਿਹੜਾ ਕੋਈ ਮਰਦ ਆ ਜਿਹੜਾ ਇਹਨੂੰ ਪੁੱਛੇ ਕਿ ਤੂੰ ਰਾਤ ਨੂੰ ਗਲੀਆਂ ਦੇ ਵਿੱਚ, ਬਾਜ਼ਾਰ ਦੇ ਵਿੱਚ, ਜਾਂ ਕਿਸੇ ਦੇ ਘਰ, ਜਾਂ ਤੂੰ ਬਾਹਰ ਕੀ ਕਰਦੀ ਹੈਗੀ ਆ, ਇਹਨੂੰ ਕਿਹੜਾ ਕੋਈ, ਇਹਨੂੰ ਕਿਹੜਾ ਕਿਸੇ ਦੀ ਪਰਵਾਹ ਆ। ਸੋ ਇਸ ਤਰ੍ਹਾਂ ਦੀਆਂ ਘਟੀਆ ਅਲਫਾਜ, ਇਸ ਤਰ੍ਹਾਂ ਦੀ ਘਟੀਆ ਸੋਚ ਉਸ ਔਰਤ ਦੇ ਲਈ ਸਾਡਾ ਸਮਾਜ ਸੋਚਦਾ, ਇਹ ਸੋਚਣ ਦੀ ਬਜਾਏ ਕਿ ਇਹ ਔਰਤ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਪਾਲ ਰਹੀ ਆ ਦਿਨ ਰਾਤ ਕਰਕੇ। ਜੇ ਉਹ ਰਾਤ ਵੇਲੇ ਕਿਸੇ ਕਾਰਨ ਕਰਕੇ ਘਰੋਂ ਬਾਹਰ ਜਾ ਰਹੀ ਹੈ ਤੇ ਕੋਈ ਕਾਰਨ ਹੋ ਸਕਦਾ ਕਿ ਇੱਕ ਔਰਤ ਰਾਤ ਨੂੰ ਕਿਸੇ ਕਾਰਨ ਕਰਕੇ ਘਰੋਂ ਬਾਹਰ ਗਈ, ਮਜਬੂਰੀ ਉਹਨੂੰ, ਮਜਬੂਰੀ ਦੇ ਨਾਲ ਉਹ ਬਾਹਰ ਜਾਂਦੀ ਆ। ਸੋ ਅਸੀਂ ਉਸ ਸਮਾਜ ਦੇ ਲੋਕ ਆ ਜਿੱਥੇ ਅਸੀਂ ਮਜਬੂਰੀਆਂ ਨਹੀਂ ਦੇਖਦੇ, ਜਿੱਥੇ ਅਸੀਂ ਕਿਸੇ ਨੂੰ ਸਮਝਣ ਦੀ ਬਜਾਏ ਅਸੀਂ ਉਹਦੇ ਵੱਲ ਬੁਰੀਆਂ ਨਜ਼ਰਾਂ ਨਾਲ ਦੇਖਦੇ ਆ, ਚਾਹੇ ਔਰਤ ਆ, ਚਾਹੇ ਔਰਤ ਔਰਤ ਵੱਲ ਹੀ ਦੇਖਦੀ ਹੈ, ਤੇ ਮਰਦ ਦੀ ਗੱਲ ਤਾਂ ਫਿਰ ਆਈ ਜਾਂਦੀ ਕਿ ਉਹ ਮਰਦ ਆ, ਔਰਤ ਬਾਰੇ ਉਹ ਸੋਚ ਸਕਦਾ, ਪਰ ਮਰਦ ਵੀ ਕਿਉਂ ਸੋਚੇ ਔਰਤ ਬਾਰੇ, ਤੇ ਔਰਤ ਵੀ ਹੀ ਔਰਤ ਬਾਰੇ ਕਿਉਂ ਸੋਚੇ। ਸੋ ਇਹ ਗੱਲਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਉੱਠਦੀਆਂ ਆ। ਮੈਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਜਾਣਦੀ ਆ ਜਿਹੜੀਆਂ ਕਿ ਅੱਜ ਵੀ ਇਕੱਲੀਆਂ ਰਹਿ ਰਹੀਆਂ, ਚਾਹੇ ਉਹ ਯੂਰਪ ਦੇ ਵਿੱਚ, ਜਰਮਨ ਦੇ ਵਿੱਚ ਆ, ਚਾਹੇ ਉਹ ਇਟਲੀ ਦੇ ਵਿੱਚ ਆ, ਚਾਹੇ ਉਹ ਇੰਗਲੈਂਡ ਦੇ ਵਿੱਚ ਆ, ਚਾਹੇ ਉਹ ਹਿੰਦੁਸਤਾਨ ਦੇ ਵਿੱਚ ਆ, ਤੇ ਚਾਹੇ ਉਹ ਪਾਕਿਸਤਾਨ ਦੇ ਵਿੱਚ ਆ, ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਮੈਂ ਜਾਣਦੀ ਆ। ਦੋਸਤੋ, ਤੁਹਾਡੀਆਂ ਵੀ ਕੋਈ ਇਸ ਤਰ੍ਹਾਂ ਦੀਆਂ ਦੋਸਤ ਹੋ ਸਕਦੀਆਂ ਆ, ਤੁਹਾਡੀਆਂ ਜਾਣਨ ਵਾਲੀਆਂ ਹੋ ਸਕਦੀਆਂ, ਤੁਹਾਡੀ ਫਰੈਂਡਸ਼ਿਪ ਸਰਕਲ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਬਾਰੇ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਸੁਣਦੇ ਹਾਂ ਤੇ ਸਾਡੇ ਰੋਂਗਟੇ ਖੜੇ ਹੋ ਜਾਂਦੇ ਆ ਕਿ ਲਾਈਫ ਦੇ ਵਿੱਚ ਇਸ ਤਰ੍ਹਾਂ ਦਾ ਵੀ ਕੁਝ ਦੇਖਣਾ ਪੈਂਦਾ ਹੈਗਾ। ਔਰ ਉਹਨਾਂ ਔਰਤਾਂ ਨੇ ਕਿਸੇ ਦੀ ਪਰਵਾਹ ਕੀਤੇ ਬਗੈਰ ਆਪਣੇ ਘਰਾਂ ਦੇ, ਆਪਣੇ ਬੱਚਿਆਂ ਨੂੰ ਪਾਲਿਆ, ਪਾਇਲਟ ਤੱਕ ਬਣਾਇਆ, ਕਿਸੇ ਨੇ ਡਾਕਟਰ ਬਣਾਇਆ, ਔਰ ਕਿਸੇ ਔਰਤ ਨੇ ਆਪਣੇ ਬੱਚਿਆਂ ਨੂੰ ਪਾਲਣ ਤੋਂ ਬਾਅਦ ਚੰਗੀਆਂ ਪੋਜੀਸ਼ਨਾਂ ਤੇ ਭੇਜ ਕੇ ਉਹਨਾਂ ਨੇ ਸਮਾਜ ਨੂੰ ਢੁੱਠ ਦਿਖਾਈ ਉਹਨਾਂ ਔਰਤਾਂ ਨੇ, ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਜੇ ਕਰਨਾ ਤੇ ਅਸੀਂ ਆਪਣੀ ਮਰਜ਼ੀ ਦੇ ਨਾਲ ਜੀਵਾਂਗੇ, ਕਿਉਂਕਿ ਅਸੀਂ ਆਪਣੇ ਬਹੁਤ ਸਾਰੇ ਜ਼ਿੰਦਗੀ ਦੇ ਬਰੇ ਆਪਣੇ ਬੱਚਿਆਂ ਨੂੰ ਦਿੱਤੇ ਆ ਔਰ ਬੱਚਿਆਂ ਨੂੰ ਹੋਣਹਾਰ ਬਣਾਇਆ ਆ। ਬਹੁਤ ਸਾਰੀਆਂ ਔਰਤਾਂ ਉਹਨਾਂ ਦੇ ਵਿੱਚ ਇਹ ਵੀ ਮੈਂ ਦੇਖਿਆ ਕਿਸੇ ਨੇ ਬਾਅਦ ਵਿੱਚ ਆਪਣਾ ਲਾਈਫ ਪਾਰਟਨਰ ਲੱਭਿਆ ਆਪਣੀ ਪਸੰਦ ਦਾ, ਜਿਹਦੇ ਵਿੱਚ ਇਹੀ ਗੱਲ ਮੇਰੀ ਜਦੋਂ ਉਹਨਾਂ ਤੋਂ ਪੁੱਛਣਾ ਆਏ ਹੋਇਆ ਕਿ ਤੁਸੀਂ ਲਾਈਫ ਪਾਰਟਨਰ ਜਿਹੜਾ ਤੁਸੀਂ ਲੱਭਿਆ ਤੇ ਫਿਰ ਤੁਸੀਂ ਸ਼ਾਦੀ ਕਾਹਤੇ ਨਹੀਂ ਕਰਵਾਈ, ਤੇ ਇੱਕ ਔਰਤ ਦਾ ਮੈਨੂੰ ਕਹਿਣਾ ਸੀਗਾ ਕਿ ਸ਼ਾਦੀ ਕਰਕੇ ਤਾਂ ਅਸੀਂ ਡਿਵੋਰਸ ਲਿਆ ਆ, ਤੇ ਦੁਬਾਰਾ ਡਿਵੋਰਸ ਲੈ ਕੇ ਦੁਬਾਰਾ ਸ਼ਾਦੀ ਫੇਰ ਕੀਤੀ ਜਾਵੇ ਤੇ ਅਕਲਮੰਦੀ ਕਿੱਥੇ ਦੀ ਆ। ਗੱਲ ਉੱਥੇ ਹੀ ਆਉਂਦੀ ਆ ਕਿ ਅੱਜ ਜਿਹੜੇ ਰਿਸ਼ਤੇ ਆ, ਰਿਸ਼ਤਿਆਂ ਤੋਂ ਇਨਸਾਨ ਦੌੜਨ ਲੱਗ ਗਿਆ, ਬੰਧਨਾਂ ਤੋਂ ਦੌੜਦਾ ਇਨਸਾਨ ਆਜ਼ਾਦ ਰਹਿਣਾ ਚਾਹੁੰਦਾ, ਆਪਣੀ ਮਰਜ਼ੀ ਦੀ ਜ਼ਿੰਦਗੀ ਜੀਣਾ ਚਾਹੁੰਦਾ, ਤੇ ਜਦੋਂ ਅਸੀਂ ਆਪਣੀ ਮਰਜ਼ੀ ਦੀ ਜ਼ਿੰਦਗੀ ਜੀਣਾ ਚਾਹੁੰਦੇ ਆ ਤੇ ਸਾਡਾ ਸਮਾਜ ਸਾਨੂੰ ਘਰਾਖੀਆਂ ਕੱਢ ਕੱਢ ਕੇ ਦੇਖਦਾ ਆ, ਸਾਡਾ ਸਮਾਜ ਸਾਨੂੰ ਬੁਰੀਆਂ ਨਜ਼ਰਾਂ ਦੇ ਨਾਲ ਦੇਖਦਾ ਆ ਕਿ ਅਸੀਂ ਆਪਣੀ ਮਰਜ਼ੀ ਦੀ ਜ਼ਿੰਦਗੀ ਕਿਉਂ ਜੀ ਰਹੇ ਆ। ਸਾਨੂੰ ਉਹ ਜ਼ਿੰਦਗੀ ਜੀਣੀ ਚਾਹੀਦੀ ਹੈ ਜੋ ਸਾਡਾ ਸਮਾਜ ਸਾਨੂੰ ਕਹਿੰਦਾ ਆ। ਸਾਡਾ ਸਮਾਜ ਸਾਨੂੰ ਕੀ ਕਹਿੰਦਾ? ਸਾਡਾ ਸਮਾਜ ਕਹਿੰਦਾ ਕਿ ਹਸਬੈਂਡ ਵਾਈਫ ਦੀ ਜਿਸ ਤਰ੍ਹਾਂ ਦੀ ਵੀ ਲਾਈਫ ਚੱਲ ਰਹੀ ਹੈ ਤੁਸੀਂ ਚਲਾਓ, ਤੁਸੀਂ ਇੱਕ ਬੰਧਨ ਦੇ ਵਿੱਚ ਬੰਨੇ ਗਏ ਆ, ਤੁਸੀਂ ਆਪਣਾ ਜਿਹੜਾ ਤੁਹਾਡਾ ਈਸ਼ਟ ਭਗਵਾਨ ਜੋ ਵੀ ਤੁਹਾਡਾ ਫੇਥ ਆ ਤੁਸੀਂ ਉਹਦੇ ਸਾਹਮਣੇ ਬੈਠ ਕੇ ਫੇਰੇ ਲਏ ਆ, ਲਾਵਾਂ ਲਈਆਂ ਆ, ਪ੍ਰੋਮਿਸ ਕੀਤੇ ਆ, ਤੁਸੀਂ ਇਸ ਜ਼ਿੰਦਗੀ ਤੋਂ ਕਿੱਦਾਂ ਹੁਣ ਇਸ ਤਰ੍ਹਾਂ ਮੁਨਕਰ ਹੋ ਜਾਓਗੇ। ਚਾਹੇ ਤੁਹਾਡਾ ਹਸਬੈਂਡ ਤੁਹਾਨੂੰ ਮਾਰਦਾ ਆ, ਕੁੱਟਦਾ ਆ, ਤੁਹਾਡੀਆਂ ਗੱਲਾਂ ਤੇ ਖਰਾ ਨਹੀਂ ਉਤਰਦਾ, ਜਾਂ ਤੁਹਾਡੀ ਵਾਈਫ ਤੁਹਾਡੀਆਂ ਗੱਲਾਂ ਤੇ ਖਰੀ ਨਹੀਂ ਉਤਰਦੀ, ਤੁਸੀਂ ਇਹ ਜ਼ਿੰਦਗੀ ਨੂੰ ਜੀਣਾ ਹੀ ਜੀਣਾ ਹੈਗਾ। ਸੋ ਇਹ ਜੀਣਾ ਹੀ ਕਿਉਂ? ਇਹ ਕਿਉਂ ਅਸੀਂ ਆਪਣੇ ਆਪ ਨੂੰ ਇਸ ਜ਼ੁਲਮ ਦੇ ਆਪਣੇ ਧਾਰਨੀ ਬਣਾਉਂਦੇ ਆ? ਅਸੀਂ ਕਿਉਂ ਉਹਦੇ ਵਿੱਚ ਜਾਂਦੇ ਆ? ਅਸੀਂ ਕਿਉਂ ਆਪਣੇ ਆਪ ਨੂੰ ਵਿਚਾਰੇ ਜਿਹੇ ਸਮਝ ਕੇ ਉਹ ਜ਼ਿੰਦਗੀ ਦੀ ਖਿੱਚ ਤੋਚ ਲੱਗੇ ਹੋਏ ਆ? ਸੋ ਜਦੋਂ ਮੈਂ ਇਸ ਤਰ੍ਹਾਂ ਦੀ ਗੱਲ ਆਪਣੀ ਉਸ ਦੋਸਤ ਦੇ ਨਾਲ ਕੀਤੀ ਤੇ ਉਹਦਾ ਮੈਨੂੰ ਇਹੀ ਜਵਾਬ ਸੀਗਾ ਕਿ ਸ਼ਾਦੀ ਕਰਕੇ ਡਿਵੋਰਸ ਲਿਆ ਤੇ ਹੁਣ ਡਿਵੋਰਸ ਤੋਂ ਬਾਅਦ ਫਿਰ ਸ਼ਾਦੀ ਕਰਕੇ ਉਸ ਕੈਦ ਖਾਨੇ ਦੇ ਵਿੱਚ, ਉਸ ਕਿੰਤੂ ਪ੍ਰੰਤੂ, ਉਸ ਖਿੱਚ ਧੂਹ ਦੇ ਵਿੱਚ ਫੇਰ ਜਾਵੀਏ ਤੇ ਫਿਰ ਮੈਂ ਜਾਂਦੀ ਤੇ ਫਿਰ ਮੈਨੂੰ ਅਕਲ ਵਾਲਾ ਕੌਣ ਕਹਿੰਦਾ? ਤੇ ਫਿਰ ਮੈਂ ਉਸ ਤੋਂ ਪੁੱਛਿਆ ਕਿ ਇਹ ਲਿਵਿੰਗ ਰਿਲੇਸ਼ਨ ਤੁਹਾਡਾ ਕਿੰਨੀ ਦੇਰ ਦਾ ਤੇ ਕਿੱਦਾਂ ਚੱਲ ਰਿਹਾ ਆ? ਤੇ ਉਹਨੇ ਦੱਸਿਆ ਸਾਡਾ ਲਿਵਿੰਗ ਰਿਲੇਸ਼ਨ 10 ਸਾਲਾਂ ਤੋਂ ਚੱਲ ਰਿਹਾ ਔਰ 10 ਸਾਲਾਂ ਤੋਂ ਸਾਡੇ ਅੰਦਰ ਫੀਲਿੰਗ ਇਸ ਤਰ੍ਹਾਂ ਦੀ ਆ ਕਿ ਜਿਸ ਤਰ੍ਹਾਂ ਅਸੀਂ ਹੁਣੇ ਹੁਣੇ ਇੱਕ ਦੂਸਰੇ ਨੂੰ ਜਾਣੇ ਹੁੰਦੇ ਆ, ਹੁਣੇ ਹੁਣੇ ਸਾਡਾ ਇੱਕ ਦੂਸਰੇ ਦੇ ਨਾਲ ਰਿਸ਼ਤਾ ਬਣਿਆ ਹੁੰਦਾ ਤੇ ਹੁਣੇ ਹੁਣੇ ਸਾਡੇ ਅੰਦਰ ਉਹ ਪਿਆਰ ਦੀਆਂ ਜਿਹੜੀਆਂ ਫੁੱਲ ਝੜੀਆਂ ਆ ਹੁਣੇ ਹੁਣੇ ਪੈਦਾ ਹੋਈਆਂ ਹੋਣ। ਸੋ ਉਸ ਔਰਤ ਦਾ ਕਹਿਣਾ ਸੀਗਾ ਕਿ ਅਸੀਂ ਲਿਵਿੰਗ ਰਿਲੇਸ਼ਨ ਉਹ ਕਿਤੇ ਹੋਰ ਰਹਿ ਰਹੇ ਆ, ਮੈਂ ਕਿਤੇ ਹੋਰ ਰਹਿ ਰਹੀ ਹਾਂ, ਅਸੀਂ ਇੱਕ ਦੂਸਰੇ ਦੇ ਲਈ ਇਮਾਨਦਾਰ ਆ, ਅਸੀਂ ਕੇਅਰ ਕਰਦੇ ਆ, ਇੱਕ ਦੂਸਰੇ ਨਾਲ ਪ੍ਰੋਮਿਸ ਕੀਤਾ ਹੋਇਆ, ਅਸੀਂ ਇੱਕ ਦੂਸਰੇ ਨੂੰ ਮਿਲਦੇ ਆ, ਟਾਈਮ ਕੱਢ ਕੇ ਜਾਂਦੇ, ਇੱਕ ਦੂਸਰੇ ਦੀ ਲੁੱਕ ਆਫਟਰ ਕਰਦੇ ਆ, ਇੱਕ ਦੂਸਰੇ ਨੂੰ ਟਾਈਮ ਦਿੰਨੇ ਆ, ਇੱਕ ਦੂਸਰੇ ਦੀ ਗੱਲ ਸੁਣਦੇ ਆ। ਗੱਲ ਸੁਣਨਾ ਬਹੁਤ ਵੱਡੀ ਗੱਲ ਹੈਗੀ ਆ। ਜਦੋਂ ਅਸੀਂ ਕਿਸੇ ਦੀ ਗੱਲ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੰਨੇ ਆ, ਸੁਣਦੇ ਨਹੀਂ ਹੈਗੇ, ਕਿਸੇ ਦੀਆਂ ਭਾਵਨਾ ਤੱਕ ਨਹੀਂ ਪਹੁੰਚਦੇ, ਦੋਸਤੋ ਉੱਥੇ ਰਿਸ਼ਤੇ ਖਰਾਬ ਹੋ ਜਾਂਦੇ ਆ। ਅੱਜ ਹਸਬੈਂਡ ਵਾਈਫ ਦੇ ਵਿੱਚ ਇਹ ਗੱਲਾਂ ਹੋ ਰਹੀਆਂ। ਹਸਬੈਂਡ ਦਾ ਇਹ ਗੱਲ ਕਹਿਣਾ ਹੈਗਾ ਕਿ ਮੇਰੀ ਵਾਈਫ ਮੇਰੀ ਗੱਲ ਧਿਆਨ ਨਾਲ ਨਹੀਂ ਸੁਣਦੀ, ਜੋ ਮੈਂ ਆਪਣੀ ਬਾਹਰਲੀ ਗੱਲ, ਆਪਣੇ ਕੰਮ ਦੀ, ਆਪਣੇ ਬਿਜ਼ਨਸ ਦੀ, ਆਪਣੇ ਦਿਲ ਦੀ ਗੱਲ ਆਪਣੀ ਵਾਈਫ ਨੂੰ ਦੱਸਣਾ ਚਾਹੁੰਦਾ ਆ ਤੇ ਮੇਰੀ ਵਾਈਫ ਉਹ ਮੇਰੀ ਗੱਲ ਨੂੰ ਅੰਡਰਸਟੈਂਡ ਨਹੀਂ ਕਰਦੀ। ਤੇ ਵਾਈਫ ਦਾ ਵੀ ਸ਼ਿਕਵਾ ਇਹੀ ਆਪਣੇ ਹਸਬੈਂਡ ਦੇ ਉੱਤੇ ਕਿ ਮੈਂ ਜਿਹੜਾ ਆਪਣਾ ਦਰਦ ਆ, ਮੈਨੂੰ ਘਰੇਲੂ ਪਰੇਸ਼ਾਨੀਆਂ ਆ, ਮੈਨੂੰ ਜੋ ਪ੍ਰੋਬਲਮਸ ਹੈਗੀਆਂ, ਮੈਨੂੰ ਮੇਰੀ ਬਾਡੀ ਦੀਆਂ, ਮੈਨੂੰ ਮੇਰੇ ਹਾਰਮੋਨਸ ਚੇਂਜ ਹੋ ਰਹੇ ਆ, ਮੇਰੀ ਬਾਡੀ ਦੇ ਉੱਤੇ ਕੀ ਕੁਛ ਹੋ ਰਿਹਾ, ਮੈਨੂੰ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਤੰਗੀ ਮਹਿਸੂਸ ਹੋ ਰਹੀ ਆ, ਜਾਂ ਲੈਣ ਦੇਣ ਦੇ ਵਿੱਚ ਕੀ ਆ, ਜਾਂ ਮੇਰੀਆਂ ਔਰਤਾਂ ਵਾਲੀਆਂ ਹੋਰ ਜਿਹੜੀਆਂ ਗੱਲਾਂ ਫੀਲਿੰਗਸ ਹੈਗੀਆਂ, ਮੈਂ ਜਦੋਂ ਆਪਣੇ ਘਰ ਵਾਲੇ ਦੇ ਨਾਲ, ਆਪਣੇ ਹਸਬੈਂਡ ਦੇ ਨਾਲ ਸ਼ੇਅਰ ਕਰਦੀ ਆ ਤੇ ਉਹਨੂੰ ਮੇਰੀ ਫੀਲਿੰਗਸ ਦਾ ਕੋਈ ਅਹਿਸਾਸ ਹੀ ਨਹੀਂ, ਉਹ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੀ ਗੱਲ ਹੀ ਨਹੀਂ ਸੁਣਦਾ, ਉਹ ਮੇਰੀ ਗੱਲ ਇਗਨੋਰ ਕਰ ਦਿੰਦਾ ਆ। ਤੇ ਫਿਰ ਹੌਲੀ ਹੌਲੀ ਰਿਸ਼ਤਿਆਂ ਦੇ ਵਿੱਚ ਫਿੱਕ ਪੈਣੀ ਸ਼ੁਰੂ ਹੋ ਜਾਂਦੀ। ਸੋ ਏਦਾਂ ਦੀਆਂ ਗੱਲਾਂ ਹਰ ਇਨਸਾਨ, ਹਰ ਦੂਜਾ ਤੀਜਾ ਇਨਸਾਨ ਕਰ ਰਿਹਾ। ਹਸਬੈਂਡ ਵਾਈਫ ਤੋਂ ਦੁਖੀ ਆ, ਵਾਈਫ ਹਸਬੈਂਡ ਤੋਂ ਦੁਖੀ ਆ, ਸੈਪਰੇਸ਼ਨ ਹੋ ਰਹੀ ਹੈਗੀ ਆ, ਇਕੱਲੇ ਇਕੱਲੇ ਆਪਣੀ ਜ਼ਿੰਦਗੀਆਂ ਬਿਤਾ ਰਹੇ ਆ, ਇਕੱਲੇ ਇਕੱਲੇ ਜ਼ਿੰਦਗੀਆਂ ਤੋਂ ਬਾਅਦ ਹਰ ਕੋਈ ਲਿਵਿੰਗ ਰਿਲੇਸ਼ਨ ਦੇ ਵਿੱਚ ਜਾ ਰਿਹਾ। ਲਿਵਿੰਗ ਰਿਲੇਸ਼ਨ ਨੂੰ ਅੱਜ ਦੇ ਟਾਈਮ ਦੇ ਵਿੱਚ ਮਹੱਤਤਾ ਦਿੱਤੀ ਜਾ ਰਹੀ ਆ। ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿਣਾ ਹਰ ਕੋਈ ਪਸੰਦ ਕਰਦਾ ਕਿ ਦੇਖੋ ਜੀ ਸਾਡਾ ਇਹਦੇ ਵਿੱਚ ਤਲਾਕ ਨਹੀਂ ਹੈਗਾ, ਸਾਨੂੰ ਤਲਾਕ ਦੇ ਲਈ ਖੱਜਲ ਖੁਆਰੀ ਨਹੀਂ ਹੋਣੀ ਪਊਗੀ, ਸਾਨੂੰ ਅਦਾਲਤ ਦੇ ਖਰਚੇ, ਡਿਵੋਰਸ ਦਾ ਖਰਚਾ ਸਾਨੂੰ ਉਹ ਨਹੀਂ ਦੇਣਾ ਪੈਣਾ, ਸਾਨੂੰ ਜਿਹੜੇ ਉੱਪਰਲੇ ਹੋਰ ਜਿਹੜੇ ਫਾਈਨ, ਜੁਰਮਾਨੇ ਜੋ ਵੀ, ਸਾਨੂੰ ਉਹ ਨਹੀਂ ਦੇਣੇ ਪੈਣੇ। ਸਾਡਾ ਲਿਵਿੰਗ ਰਿਲੇਸ਼ਨ ਚੱਲ ਰਿਹਾ, ਉਮਰਾਂ ਭਰ ਚੱਲੇ, ਜੇ ਨਹੀਂ ਚੱਲਦਾ ਤੇ ਚਲੋ ਅਸੀਂ ਅੱਜ ਤੋਂ ਵੱਧ ਅਲੱਗ ਅਲੱਗ ਹੈਗੇ, ਕਿਸੇ ਤੇ ਕੋਈ ਬੋਝ ਨਹੀਂ, ਕਿਸੇ ਦਾ ਕੋਈ ਡਰ ਨਹੀਂ ਕਿਸੇ ਨੇ ਕੋਈ ਫਾਈਨ ਕੋਈ ਦੰਡ ਨਹੀਂ ਦੇਣਾ, ਉਹ ਹਰ ਕੋਈ ਆਪੋ ਆਪਣਾ ਰਸਤਾ ਦੇਖ ਸਕਦਾ ਆ। ਸੋ ਅੱਜ ਦੇ ਟਾਈਮ ਦੇ ਵਿਚ ਇਹ ਕਹਿਣਾ ਬਣਦਾ ਹੈਗਾ ਕਿ ਇੱਕ ਔਰਤ ਦੀ ਜ਼ਿੰਦਗੀ ਦੇ ਵਿਚ ਬਹੁਤ ਸਾਰੇ ਮਰਦ ਆ ਰਹੇ ਨੇ ਤੇ ਬਹੁਤ ਮਰਦਾਂ ਦੀ ਜ਼ਿੰਦਗੀ ਦੇ ਵਿਚ ਬਹੁਤ ਸਾਰੀਆਂ ਔਰਤਾਂ ਆ ਰਹੀਆਂ ਨੇ ਤੇ ਇਹਨੂੰ ਅਸੀਂ ਗਲਤ ਤਰੀਕੇ ਨਾਲ ਨਹੀਂ ਦੇਖਦੇ ਹੈਗੇ। ਇਹ ਹਰ ਕਿਸੇ ਦੀ ਉਹਦੀ ਆਪਣੀ ਅੰਡਰਸਟੈਂਡਿੰਗ ਹੈ, ਜਿੱਥੇ ਉਹ ਜਾ ਕੇ ਉਹਨੂੰ ਲੱਗਦਾ ਕਿ ਮੇਰਾ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਤੋਂ ਬਾਅਦ ਇਸ ਔਰਤ ਦੇ ਨਾਲ ਮੇਰੀ ਵਧੀਆ ਨਿਭ ਸਕਦੀ ਆ, ਜਾਂ ਔਰਤ ਦੋ ਤਿੰਨ ਮਰਦਾਂ ਨੂੰ ਜਾਣਨ ਤੋਂ ਬਾਅਦ ਕਹਿੰਦੀ ਕਿ ਇਸ ਮਰਦ ਦੇ ਨਾਲ ਮੇਰੀ ਜ਼ਿੰਦਗੀ ਵਧੀਆ ਨਿਭ ਸਕਦੀ ਆ। ਸੋ ਉਹ ਆਪਣੀ ਜ਼ਿੰਦਗੀਆਂ ਨਿਭਾ ਰਹੇ ਆ। ਅੱਜ ਸਾਡਾ ਹਿੰਦੁਸਤਾਨ ਦਾ ਸਮਾਜ ਵੈਸੇ ਸਾਨੂੰ ਹੈ ਸਾਡੇ ਲਈ ਦੁਖਾਂਤ ਵਾਲੀ ਗੱਲ ਕਿ ਜਿੱਥੇ ਸਾਡੇ ਵਿਆਹ ਦੇ ਰਿਸ਼ਤਿਆਂ ਨੂੰ ਬਹੁਤ ਧੂਮ ਧਾਮ ਨਾਲ ਪਵਿੱਤਰ ਮੰਨ ਕੇ ਮਨਾਇਆ ਜਾਂਦਾ ਸੀ, ਅੱਜ ਉਹਨਾਂ ਦੇ ਵਿਚ ਇਸ ਤਰ੍ਹਾਂ ਦਾ ਖੋਟਾ ਬਣਾ ਰਿਹਾ। ਜੇ ਅਸੀਂ ਪੁਰਾਣੀ ਗੱਲ ਦੋਸਤੋ ਲੈ ਜਾਈਏ ਕਿ ਜਿਹੜੀ ਪਵਿੱਤਰਤਾ ਜਿਸ ਚੀਜ਼ ਦੇ ਵਿਚ ਬਹੁਤ ਜ਼ਿਆਦਾ ਅਸੀਂ ਭਰ ਦਿੰਨੇ ਆ, ਉਹਨੂੰ ਰੱਬ ਦੇ ਹਵਾਲੇ ਕਰ ਦਿੰਨੇ ਆ, ਉਸ ਚੀਜ਼ ਨੂੰ ਕਹਿ ਦਿੰਨੇ ਆ ਕਿ ਇਹਨੂੰ ਅਸੀਂ ਹੁਣ ਤੋੜਨਾ ਨਹੀਂ, ਇਹਨੂੰ ਨਿਭਾਉਣਾ ਹੀ ਨਿਭਾਉਣਾ, ਇਹਦੇ ਵਿਚ ਇੱਕ ਸ਼ਰਧਾ ਵਸੀ ਹੋਈ ਆ, ਉਹ ਰਿਸ਼ਤੇ ਕਿਤੇ ਨਾ ਕਿਤੇ ਖੋਖਲੇ ਹੋਣ ਹੀ ਵਾਲੇ ਨੇ, ਕਿਉਂਕਿ ਇਹ ਬਹੁਤ ਵੱਡਾ ਬੋਝ ਹੋ ਜਾਂਦਾ ਸਾਡੇ ਜਿਸਮਾਂ ਦੇ ਉੱਤੇ, ਸਾਡੇ ਮੋਢਿਆਂ ਦੇ ਉੱਤੇ, ਜਿਹਦੇ ਉੱਤੇ ਇੱਕ ਰੱਬ ਦੀ ਸੌਂਹ ਖਿਲਾ ਦਿੰਨੇ ਆ, ਰੱਬ ਦੀ ਸ਼ਰਧਾ ਉਹਦੇ ਚ ਪਾ ਦਿੰਨੇ ਆ, ਤੇ ਉਹਦੇ ਉੱਤੇ ਇੱਕ ਜ਼ਿੰਮੇਵਾਰੀ ਪਾ ਦਿੰਨੇ ਆ ਕਿ ਇਹ ਹੁਣ ਕਰਨਾ ਹੀ ਪੈਣਾ ਆ। ਜਿਹੜਾ ਕਰਨਾ ਹੀ ਪੈਣਾ ਆ ਇਹ ਕਈ ਗੁਣਾ ਪੱਥਰਾਂ ਦੇ ਭਾਰ ਤੋਂ ਵੀ ਜ਼ਿਆਦਾ ਭਾਰਾ ਹੋ ਜਾਂਦਾ ਆ, ਕਿਉਂਕਿ ਮਨੁੱਖ ਆਜ਼ਾਦੀ ਨਾਲ ਆਪਣੇ ਮੋਢੇ ਜਿਹੜੇ ਆ ਉਹਦੇ ਸ਼ੋਲਡਰ ਆ ਉਹਨਾਂ ਨੂੰ ਉਹ ਹਲਕਾ ਤੇ ਰਿਲੈਕਸ ਤਰੀਕੇ ਨਾਲ ਝਣਕ ਕੇ ਆਪਣੀ ਜ਼ਿੰਦਗੀ ਜੀਣਾ ਚਾਹੁੰਦਾ ਆ, ਨਾ ਕਿ ਮੋਢਿਆਂ ਤੇ ਮਣਾ ਮੋਹੀ ਭਾਰ ਚੱਕ ਕੇ ਜੀਣਾ ਚਾਹੁੰਦਾ ਆ। ਸੋ ਇਹ ਕਾਰਨ ਹੋ ਜਾਂਦਾ ਆ। ਸੋ ਗੱਲ ਮੈਂ ਉੱਥੇ ਮੋੜ ਕੇ ਲੈ ਕੇ ਆਉਂਦੀ ਆ ਕਿ ਜਿਸ ਔਰਤ ਦੇ ਨਾਲ ਮੇਰੀ ਗੱਲਬਾਤ ਹੋਈ ਸੀਗੀ, ਇਸ ਤੋਂ ਬਾਅਦ ਹੋਰ ਅੱਗੇ ਇੱਕ ਪਾਕਿਸਤਾਨ ਦੇ ਵਿਚ ਮੇਰੀ ਬਹੁਤ ਪਿਆਰੀ ਦੋਸਤ ਕਰਾਚੀ ਦੇ ਵਿਚ ਰਹਿ ਰਹੀ ਆ, ਉਹਦੇ ਨਾਲ ਮੇਰੀ ਗੱਲਬਾਤ ਇਸੇ ਤਰ੍ਹਾਂ ਹੋਈ। ਸੈਪਰੇਸ਼ਨ ਲਾਈਫ ਆ ਉਹਦੀ, ਲੇਕਿਨ ਉਹ ਕਹਿੰਦੀ ਮੈਂ ਆਪਣੇ ਲਿਵਿੰਗ ਰਿਲੇਸ਼ਨ ਦੇ ਵਿਚ ਆ, ਸਾਡੀ ਫੈਮਿਲੀ ਐਡਵਾਂਸ ਆ, ਪੜ੍ਹੇ ਲਿਖਿਆਂ ਦੀ ਫੈਮਿਲੀ ਆ, ਮੈਂ ਲਿਵਿੰਗ ਰਿਲੇਸ਼ਨ ਦੇ ਵਿਚ ਆ, ਮੇਰਾ ਜਿਹੜਾ ਲਾਈਫ ਪਾਰਟਨਰ ਆ ਉਹ ਇੰਗਲੈਂਡ ਦੇ ਵਿਚ ਰਹਿ ਰਿਹਾ ਔਰ ਮੈਂ ਪਾਕਿਸਤਾਨ ਦੇ ਵਿਚ ਰਹਿ ਰਹੀ ਆ, ਅਸੀਂ ਮਿਲਦੇ ਆ, ਅਸੀਂ ਵੀਡੀਓ ਕਾਲ ਕਰਦੇ ਆ, ਸਾਨੂੰ ਇੱਕ ਦੂਸਰੇ ਦੀ ਕੇਅਰ ਆ, ਅਸੀਂ ਇੱਕ ਦੂਸਰੇ ਦੇ ਲਈ ਫਿਕਰਮੰਦ ਹੁੰਨੇ ਆ, ਅਸੀਂ ਰੋਮਾਂਟਿਕ ਬਹੁਤ ਜ਼ਿਆਦਾ, ਅਸੀਂ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਆ, ਕਦੇ ਉਹ ਆ ਕੇ ਮੈਨੂੰ ਇੱਥੇ ਮਿਲ ਕੇ ਜਾਂਦੇ ਆ ਤੇ ਕਦੇ ਮੈਂ ਜਾ ਕੇ ਇੰਗਲੈਂਡ ਚ ਉਹਨਾਂ ਨੂੰ ਮਿਲ ਕੇ ਆਉਂਦੀ ਆ ਸਾਲ ਦੇ ਵਿਚ ਕਈ ਵਾਰੀ ਦੋ ਜਾਂ ਤਿੰਨ ਵਾਰੀ। ਔਰ ਮੈਂ ਉਹਦੇ ਤੋਂ ਪੁੱਛਿਆ ਕਿ ਤੁਹਾਨੂੰ ਜਦੋਂ ਉਹ ਨਹੀਂ ਤੁਹਾਡੇ ਕੋਲ ਹੁੰਦੇ ਤੇ ਤੁਸੀਂ ਕਿਸ ਤਰ੍ਹਾਂ ਦਾ ਫੀਲ ਕਰਦੇ ਆ, ਤੇ ਉਹਨੇ ਮੈਨੂੰ ਇਹ ਕਿਹਾ, ਕਰਾਚੀ ਵਾਲੀ ਮੇਰੀ ਦੋਸਤ, ਉਹ ਕਹਿੰਦੀ ਮੈਂ ਤਾਂ ਮਹਿਸੂਸ ਕਰਾਂ ਕਿ ਜੇ ਉਹ ਮੇਰੇ ਜਿਸਮ ਤੋਂ ਅਲੱਗ ਹੋਵੇ, ਉਹ ਮੇਰੇ ਨਾਲ ਨਾਲ ਤੁਰਦਾ, ਮੇਰੇ ਲਿਵਿੰਗ ਰਿਲੇਸ਼ਨ ਦੇ ਨਾਲ ਮੇਰੇ ਨਾਲ ਉਹ ਬਹਿੰਦਾ ਉੱਠਦਾ ਆ, ਮੇਰੇ ਨਾਲ ਆਲ ਦੁਆਰਾ ਆਪਣੀ ਫੀਲਿੰਗ ਆਪਣਾ ਅਹਿਸਾਸ ਮੇਰੇ ਤੱਕ ਭੇਜਦਾ ਆ, ਤੇ ਜਦੋਂ ਮੇਰਾ ਦਿਲ ਕਰਦਾ ਮੈਂ ਕਾਲ ਕਰਦੀ ਆ, ਉਹ ਕਾਲ ਕਰਦਾ, ਸਾਡੀ ਗੱਲਬਾਤ ਹੁੰਦੀ। ਸਭ ਤੋਂ ਜ਼ਿਆਦਾ ਵੱਡੀ ਉਹਨੇ ਦੱਸਿਆ ਗੱਲ ਇਹ ਆ ਕਿ ਅਸੀਂ ਇੱਕ ਦੂਸਰੇ ਨੂੰ ਟਾਈਮ ਦਿੰਨੇ ਆ, ਅਸੀਂ ਟਾਈਮ ਚੋਂ ਟਾਈਮ ਕੱਢ ਕੇ ਗੱਲ ਸੁਣਦੇ ਆ। ਅੱਜ ਦੇ ਟਾਈਮ ਦੇ ਵਿਚ ਦੋਸਤੋ ਫਿਜ਼ੀਕਲ ਰਿਲੇਸ਼ਨ ਜਿਹੜਾ ਹੈਗਾ ਆ, ਜਿਹਨੂੰ ਅਸੀਂ ਕਾਮ ਪੂਰਤੀ ਕਹਿ ਦਿੰਨੇ ਆ, ਤੇ ਉਹਦੀ ਜਿਹੜੀ ਇੱਛਾ ਆ ਅੱਜ ਦਾ ਮਨੁੱਖ ਬਹੁਤ ਘੱਟ ਕਰ ਰਿਹਾ ਹੈਗਾ। ਅੱਜ ਦਾ ਮਨੁੱਖ ਇਹ ਸਮਝਦਾ ਆ ਕਿ ਜਿਹੜਾ ਇੱਕ ਕਾਮ ਪੂਰਤੀ ਆ ਇਹ ਕੁਛ ਦੇਰ ਦੇ ਲਈ ਤੁਹਾਡੇ ਉੱਤੇ ਸਵਾਰ ਹੁੰਦਾ ਔਰ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਫੇਰ ਉਸੇ ਤਰ੍ਹਾਂ ਚੱਲਣੀ ਸ਼ੁਰੂ ਹੋ ਜਾਂਦੀ ਹੈ ਜਿਸ ਤਰ੍ਹਾਂ ਪਹਿਲਾਂ ਪਟੜੀ ਤੇ ਚੱਲਦੀ ਹੁੰਦੀ ਆ। ਅੱਜ ਦਾ ਮਨੁੱਖ ਇਹ ਸਮਝਦਾ ਆ ਜਾਂ ਉਹਨੂੰ ਸੋਚ ਆ ਗਈ ਆ, ਕਾਮ ਜ਼ਿੰਦਗੀ ਦੇ ਵਿਚ ਹੋਣਾ ਜ਼ਰੂਰੀ ਆ ਤੁਹਾਡੀ ਲਾਈਫ ਦੇ ਵਿਚ, ਤੁਹਾਡੇ ਸੁਭਾਅ ਦੇ ਵਿਚ, ਕਿਉਂਕਿ ਤੁਸੀਂ ਮਨੁੱਖ ਬਣਾਏ ਹੋਏ ਆ। ਜੇ ਰੱਬ ਨੇ ਵੀ ਸੈਕਸ ਦੀ ਗੱਲ ਕੀਤੀ ਹੈ ਤੇ ਇਹਦਾ ਮਤਲਬ ਕਿ ਉਹਨੇ ਤੁਹਾਡੇ ਅੰਦਰ ਉਹ ਕਾਮ ਪਾਇਆ ਔਰ ਹੋਣਾ ਜ਼ਰੂਰੀ ਆ ਤੁਹਾਡੇ ਅੰਦਰ ਕਾਮ। ਤੇ ਤੁਸੀਂ ਜੇ ਸਾਰਾ ਦਾਰੋ ਮਦਾਰ ਜ਼ਿੰਦਗੀ ਦਾ ਇਸ ਕਾਮ ਦੇ ਉੱਤੇ ਲਾ ਦਿੰਦੇ ਹੋ, ਬਹੁਤ ਗਲਤ ਹੈਗਾ। ਇਸ ਤੋਂ ਇਲਾਵਾ ਜ਼ਿੰਦਗੀ ਦੇ ਵਿਚ ਬਹੁਤ ਗੱਲਾਂ ਜ਼ਰੂਰੀ ਆ ਜਿਹੜੀਆਂ ਤੁਸੀਂ ਇੱਕ ਦੂਸਰੇ ਤੋਂ ਮੇਲ ਫੀਮੇਲ ਤੋਂ ਸੋਚਦਾ ਆ, ਜਿਹੜੀਆਂ ਉਹਦੀ ਪੂਰਤੀ ਕਰਨਾ ਚਾਹੁੰਦਾ। ਇੱਕ ਦੂਸਰੇ ਦੇ ਲਈ ਟਾਈਮ ਹੋਣਾ ਜ਼ਰੂਰੀ ਆ। ਕੋਈ ਗੱਲ ਕਿੱਦਾਂ ਵੀ ਕਿੰਨੀ ਵੀ ਲੰਬੀ ਕਿਉਂ ਨਾ ਹੋਵੇ, ਜਿਹਨੂੰ ਤੁਸੀਂ ਪਿਆਰ ਕਰਦੇ ਹੋ ਔਰ ਘੰਟਿਆਂ ਬੱਧੀ ਤੁਸੀਂ ਉਹਦਾ ਹੰਗਾਰਾ ਦਿੰਨੇ ਆ, ਉਹਦੀ ਗੱਲ ਸੁਣਦੇ, ਉਹਦੇ ਬੋਲਾਂ ਨੂੰ ਸੁਣਦੇ ਆ, ਉਹ ਕਦੋਂ ਹੱਸਿਆ, ਕਦੋਂ ਬੋਲਿਆ, ਕਦੋਂ ਉਹਨੇ ਫੁੱਲ ਸਟਾਪ ਲਾਇਆ, ਕਦੋਂ ਉਹਨੇ ਕੌਮਾ ਲਾਇਆ, ਗੱਲਾਂ ਗੱਲਾਂ ਦੇ ਵਿੱਚ ਅਸੀਂ ਬਹੁਤ ਧਿਆਨ ਨਾਲ ਸੁਣਦੇ ਹਾਂ। ਸੋ ਅੱਜ ਇਸ ਗੱਲਾਂ ਨੂੰ ਲੈ ਕੇ ਲਿਵਿੰਗ ਰਿਲੇਸ਼ਨ ਜਿਹੜੇ ਆ ਉਹ ਕਾਮਯਾਬ ਹੋ ਰਹੇ ਆ, ਸ਼ਾਦੀ ਵਾਲੇ ਰਿਸ਼ਤੇ ਕਿਤੇ ਨਾ ਕਿਤੇ ਖਤਮ ਹੋ ਰਹੇ ਆ। ਇਸੇ ਤਰ੍ਹਾਂ ਸਾਡੇ ਅੱਜ ਦੀ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਦੀ ਵੀ ਇਹੀ ਸੋਚ ਹੈਗੀ ਆ। ਅੱਜ ਦੀ ਯੰਗ ਜਨਰੇਸ਼ਨ ਵਾਲੇ ਗੱਲ ਹੁਣੇ ਤਰ੍ਹਾਂ ਹੁਣੇ ਕਰਦੇ ਆ ਕਿ ਉਹਨਾਂ ਦੀ ਲਾਈਫ ਕਿਸ ਤਰ੍ਹਾਂ ਦੀ, ਉਹ ਕੀ ਸੋਚਦੇ ਆ। ਇਸ ਖੂਬਸੂਰਤ ਗਜ਼ਲ ਤੋਂ ਬਾਅਦ ਮਿਲਦੇ ਆ ਦੁਬਾਰਾ ਫੇਰ ਇਸੇ ਗੱਲਬਾਤ ਦੇ ਨਾਲ, ਦੁਬਾਰਾ ਫੇਰ ਜੁੜਦੇ ਆ। ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ, ਹੁਣ ਫਿਰ ਤੋਂ ਸਿਨੇਮਾ ਦੇ ਵਿੱਚ ਲੱਗਣ ਦੀਆਂ ਰੌਣਕਾਂ। ਲੱਗ ਰਹੀ ਹੈ ਪੰਜਾਬੀ ਫਿਲਮ ਕੁਆੜਾ,
ਕਮਾਲ ਲੱਗੀ ਜਾਂਦੀ ਹੈ, ਹਾਏ ਹਾਏ ਜੱਟੀਏ ਕਮਾਲ ਲੱਗੀ।
ਜੀ ਸਟੂਡੀਓਜ਼, A&A ਪਿਕਚਰਸ ਅਤੇ ਬ੍ਰੈਂਡ ਫਿਲਮ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ।
ਕੁੜੀ ਤਾਂ ਮੰਮੀ ਨਾਲ ਵੀ ਜਿਆਦਾ ਸੋਹਣੀ ਹੈ,
MBA ਕਰ ਰਹੀ ਹੈ,
ਦਾਲ ਸਬਜ਼ੀ ਵੀ ਕਰ ਲੈਣੀ ਹੈ, ਕਿਤਾਬਾਂ ਨੂੰ ਤਲ ਕੇ ਖਵਾਉਣਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ। 12 ਅਗਸਤ ਤੋਂ ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖੋ ਪੰਜਾਬੀ ਫਿਲਮ ਕੁਆੜਾ।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ
ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ, ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995 9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਵ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Reedi, chaliye furniture vekhan.
Kinniyan dukaanan ta ghumme chukke haan. Mainu meri pasand da furniture kitthon vi nahi milda pya. Hun nahi main jaana.
Oh, fikr na kar, main tenu leke chalda Royal Indian Furniture. Jo khoobsurti, mazbooti te bharose di misal ne. Naale ek custom made furniture vi bana ke dende ne. Jithe tenu milega tera dream furniture. ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੋਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
ਉਹ ਭਤੀਜ ਘਰੇ ਹੀ ਆ,
ਆਜੋ ਤਾਇਆ ਜੀ ਲੰਘ ਆਓ।
ਉਹ ਭਤੀਜ, ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ।
ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ।
PSD ਰੈਨੋਵੇਸ਼ਨ?
ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ।
ਵਾਹ ਵਾਹ ਵਾਹ।
ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੈਸਾ ਰੰਗ ਹੈ ਤੇਰਾ, ਚਾਂਦੀ ਜੈਸਾ ਰੰਗ ਹੈ ਤੇਰਾ, ਸੋਨੇ ਜੈਸੇ ਬਾਲ, ਚਾਂਦੀ ਜੈਸਾ ਰੰਗ ਹੈ ਤੇਰਾ, ਸੋਨੇ ਜੈਸੇ ਬਾਲ, ਇੱਕ ਤੂੰ ਹੀ ਧਨਵਾਨ ਹੈ ਗੋਰੀ, ਬਾਕੀ ਸਭ ਕੰਗਾਲ, ਚਾਂਦੀ ਜੈਸਾ ਰੰਗ ਹੈ ਤੇਰਾ, ਸੋਨੇ ਜੈਸੇ ਬਾਲ, ਇੱਕ ਤੂੰ ਹੀ ਧਨਵਾਨ ਹੈ ਗੋਰੀ, ਬਾਕੀ ਸਭ ਕੰਗਾਲ,
ਚਾਂਦੀ ਜੈਸਾ, ਚਾਂਦੀ ਜੈਸਾ, ਚਾਂਦੀ।
रस्ते से तू गुजरे वो फूलों से भर जाए, जिस रस्ते से तू गुजरे वो फूलों से भर जाए, तेरे पैर की कोमल आहट सोते भाग जगाए, जो पत्थर छूले गोरी तू वो हीरा बन जाए, तू जिसको मिल जाए वो, तू जिसको मिल जाए वो हो जाए माला माल, एक तू ही धनवान है गोरी बाकी सब कंगाल, चांदी जैसा रंग है तेरा। जो बेरंग हो उस पर क्या क्या रंग जमाते लोग, बेरंग हो उस पर क्या क्या रंग जमाते लोग, तू नादान न जाने कैसे रूप चुराते लोग, नजरें भर भर देखे तुझको आते जाते लोग, छेल छबीली रानी छोड़ा, छेल छबीली रानी छोड़ा, घूंघट और निकाल, एक तू ही धनवान है गोरी बाकी सब कंगाल, चांदी जैसा रंग है तेरा। धन घटा कलियां और तारे सब है तेरा रूप, घटा कलियां और तारे सब है तेरा रूप, गजलें हो या गीत हो मेरे सब में तेरा रूप, यूं ही चमकती रहे हमेशा तेरे हुस्न की धूप, तुझे नजर ना लगे किसी की, तुझे नजर ना लगे किसी की, जिए हजारों साल, एक तू ही धनवान है गोरी बाकी सब कंगाल, चांदी जैसा रंग है तेरा सोने जैसे वार, एक तू ही धनवान है गोरी बाकी सब कंगाल।
ਜੀ ਹਾਂ, ਇਹ ਸੀ ਖੂਬਸੂਰਤ ਗਜ਼ਲ ਤੇ ਜਿਹੜੇ ਪੰਕਜ ਉਦਾਸ ਜੀ ਦੀ ਗਜ਼ਲ ਤੁਹਾਡੇ ਨਾਲ ਸਾਂਝੀ ਕੀਤੀ। ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਗੱਲਬਾਤ ਅੱਜ ਲਿਵਿੰਗ ਰਿਲੇਸ਼ਨ, ਸੈਪਰੇਸ਼ਨ ਤੇ ਮੈਰਿਜ ਲਾਈਫ ਦੇ ਬਾਰੇ ਚ ਕਰ ਰਹੇ ਹਾਂ, ਮੈਰਿਡ ਲਾਈਫ ਦੇ ਬਾਰੇ ਚ ਕਰ ਰਹੇ ਹਾਂ ਕਿ ਉਹ ਕਿਸ ਤਰ੍ਹਾਂ ਦੀ ਹੈ ਅੱਜ ਦਾ ਜਿਹੜਾ ਇਨਸਾਨ ਹੈ, ਅੱਜ ਦੀ ਸੋਚ ਕਿ ਉਹ ਕਿਉਂ ਘਬਰਾ ਰਹੀ ਹੈ ਜਦੋਂ ਵਿਆਹ ਦੀ ਗੱਲ ਕੀਤੀ ਜਾਂਦੀ ਆ। ਕੋਈ ਟਾਈਮ ਸੀ ਜਦੋਂ ਵਿਆਹ 19-20 ਸਾਲ ਦੀ ਉਮਰ ਦੇ ਵਿਚ ਕੁੜੀ ਦਾ ਕਰਨ ਬਾਰੇ ਮਾਪੇ ਸੋਚਦੇ ਹੁੰਦੇ ਸੀ। ਮੁੰਡਾ 24-25 ਸਾਲਾਂ ਦਾ ਹੋ ਗਿਆ ਤੇ ਕੁੜੀ ਮੁੰਡੇ ਦਾ ਵਿਆਹ ਕੀਤਾ ਜਾਣਾ ਜ਼ਰੂਰੀ ਸਮਝਿਆ ਜਾਂਦਾ ਸੀ। ਹੌਲੀ ਹੌਲੀ ਟਾਈਮ ਪੈ ਗਿਆ, ਕੁੜੀ ਦੀ ਏਜ ਜਿਹੜੀ ਹੈ 22-23 ਸਾਲ ਆ ਗਏ, ਮੁੰਡੇ ਦੀ 26-27 ਸਾਲ ਆ ਗਈ ਹੈਗੀ ਅੱਜ ਦੇ ਟਾਈਮ ਦੇ ਵਿਚ। ਇੱਥੇ ਰੁਕੇ ਹੋਏ ਆ ਮਾਪੇ। ਲੇਕਿਨ ਜਦੋਂ ਅਸੀਂ ਆਪਣੇ ਜਿਹੜੇ ਸਾਡੇ ਬੱਚੇ ਆ ਪੜ੍ਹ ਰਹੇ ਆ, ਜਿਹੜੇ ਆਪਣੀਆਂ ਕੋਈ ਡਿਗਰੀਆਂ ਕਰ ਰਹੇ ਹੈਗੇ ਆ, ਮਾਸਟਰ ਡਿਗਰੀਆਂ ਕਰ ਰਹੇ ਆ, ਉਹਨਾਂ ਦੀ ਜੇ ਅਸੀਂ ਏਜ ਦੇਖਦੇ ਆ ਕੋਈ 30-30 ਪਲੱਸ ਹੈਗੇ, ਲੇਕਿਨ ਉਹਨਾਂ ਦੀ ਹਜੇ ਤੱਕ ਕੋਈ ਵਿਆਹ ਸ਼ਾਦੀ ਨਹੀਂ ਹੋਈ ਹੈਗੀ, ਤੇ ਉਹਨਾਂ ਬੱਚਿਆਂ ਤੋਂ ਪੁੱਛੋ ਕਿ ਵੀ ਤੁਸੀਂ ਆਪਣੇ ਫਿਊਚਰ ਬਾਰੇ ਕੀ ਸੋਚਦੇ ਆ, ਤੇ ਉਹਨਾਂ ਦੇ ਫਿਊਚਰ ਦੇ ਸੁਪਨੇ ਹੀ ਅਲੱਗ ਹੈਗੇ ਆ। ਉਹ ਕਹਿਣਗੇ ਕਿ ਪਹਿਲਾਂ ਅਸੀਂ ਆਪਣੇ ਡਿਗਰੀ ਲੈਣੀ ਆ, ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਅਸੀਂ ਕਿਹੜੀ ਜੌਬ ਤੇ ਜਾਂਦੇ ਹਾਂ, ਫਿਰ ਉਸ ਤੋਂ ਬਾਅਦ ਸਾਡੇ ਹੱਥ ਦੇ ਵਿੱਚ ਪੈਸਾ ਹੋਵੇਗਾ ਤੇ ਫਿਰ ਅਸੀਂ ਆਪਣੀ ਲਾਈਫ ਬਾਰੇ ਆਪਣੀ ਮੈਰਿਜ ਬਾਰੇ ਅਸੀਂ ਸੋਚ ਸਕਦੇ ਹਾਂ। ਕੁੜੀ ਵੀ, ਅੱਜ ਦੀ ਲੜਕੀ ਵੀ ਤੇ ਲੜਕਾ ਵੀ ਇਸੇ ਤਰ੍ਹਾਂ ਹੀ ਸੋਚਦੇ ਆ। ਵਿਆਹ ਦੀ ਕਾਹਲੀ ਨਹੀਂ ਕਿਸੇ ਨੂੰ, ਹਰ ਕਿਸੇ ਨੂੰ ਫਿਊਚਰ ਦੀ ਕਾਹਲੀ ਆ ਕਿ ਅਸੀਂ ਆਪਣਾ ਫਿਊਚਰ ਵਧੀਆ ਤਰੀਕੇ ਨਾਲ ਬਣਾਈਏ, ਦੂਸਰੇ ਮੁਲਕ ਚ ਜਾ ਕੇ ਬਣਦਾ ਉੱਥੇ ਬਣਾਈਏ, ਆਪਣੇ ਮੁਲਕ ਦੇ ਵਿੱਚ ਸਾਡੇ ਕੋਲ ਇੱਦਾਂ ਦੀ ਓਪਰਚੁਨਿਟੀ ਹੈਗੀ ਹੈ ਤੇ ਅਸੀਂ ਉੱਥੇ ਉਹਦਾ ਫਾਇਦਾ ਲਈਏ, ਅਸੀਂ ਉਸ ਮੁਕਾਮ ਤੱਕ ਪਹੁੰਚੀਏ। ਤੇ ਜਦੋਂ ਉਹਨਾਂ ਤੋਂ ਪੁੱਛਦੇ ਆ ਕਿ ਤੁਸੀਂ ਵਿਆਹ ਦੀ ਜ਼ਿੰਦਗੀ ਬਾਰੇ ਕੀ ਸੋਚਦੇ ਹੋ ਕਿ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ ਹੋਵੇਗੀ, ਤੇ ਕਈ ਬੱਚਿਆਂ ਦਾ ਇਹ ਵੀ ਕਹਿਣਾ ਹੈਗਾ ਕਿ ਅਸੀਂ ਵਿਆਹ ਬਾਰੇ ਸੋਚਦੇ ਹੀ ਨਹੀਂ ਹੈਗੇ। ਤੇ ਮੇਰੀ ਗੱਲ ਹੋਈ ਸੀਗੀ ਦਿੱਲੀ, ਇੱਕ ਲੜਕੀ ਆ ਜਿਹੜੀ ਯੂਨੀਵਰਸਿਟੀ ਚ ਪੜ੍ਹ ਰਹੀ ਆ, ਇਸ ਵੇਲੇ ਉਹਦੀ 32 ਈਅਰ ਓਲਡ ਉਹ ਹੈਗੀ ਹੈ, ਤੇ ਮੈਂ ਉਹਦੇ ਤੋਂ ਪੁੱਛਿਆ ਕਿ ਬੇਟਾ ਜੀ ਤੁਸੀਂ ਸ਼ਾਦੀ ਕਦੋਂ ਨੂੰ ਕਰਨੀ ਆ। ਫੈਮਿਲੀ ਰਿਲੇਸ਼ਨ ਬਣੇ ਹੋਏ ਨੇ ਇਸੇ ਤਰ੍ਹਾਂ ਫੇਸਬੁੱਕ ਦੇ ਥਰੂ, ਤੇ ਇੱਕ ਰਿਸ਼ਤਾ ਜਿਹਾ ਵਧੀਆ ਜਿਹਾ ਬਣ ਜਾਂਦਾ ਆ, ਤੇ ਉਹ ਮੈਨੂੰ ਕਹਿੰਦੇ ਕਿ ਆਂਟੀ ਮੈਂ ਸ਼ਾਦੀ ਨਹੀਂ ਕਰਵਾਉਣੀ ਹੈਗੀ। ਤੇ ਮੈਂ ਉਹਨੂੰ ਕਿਹਾ ਕਿ ਤੂੰ ਸ਼ਾਦੀ ਨਹੀਂ ਕਰਵਾਉਣੀ ਤੇ ਫਿਰ ਕਿਸ ਤਰ੍ਹਾਂ ਆਪ ਤੇਰੀ ਲਾਈਫ, ਤੂੰ ਕੀ ਸੋਚਿਆ ਆ, ਕਿਸ ਤਰ੍ਹਾਂ ਤੂੰ ਜੀਵੇਂਗੀ। ਉਹਨੇ ਦੱਸਿਆ ਕਿ ਆਂਟੀ ਇਹਦੇ ਵਿੱਚ ਸੋਚਣ ਵਾਲੀ ਕੀ ਗੱਲ ਆ, ਮੈਂ ਸ਼ਾਦੀ ਨਹੀਂ ਕਰਵਾਵਾਂਗੀ, ਮੈਂ ਸ਼ਾਦੀ ਤੋਂ ਬਗੈਰ ਬਹੁਤ ਵਧੀਆ ਆਪਣੀ ਜ਼ਿੰਦਗੀ ਨੂੰ ਜਿਹੜੀ ਕੱਟੂੰਗੀ, ਮੇਰੇ ਕੋਲ ਮੇਰੀ ਜੌਬ ਆ, ਮੇਰੇ ਕੋਲ ਮੈਂ ਇੰਨਾ ਪੈਸਾ ਕਮਾਉਣੀ ਆ, ਮੈਂ ਦਿੱਲੀ ਦੇ ਵਿੱਚ ਵਧੀਆ ਜਿਹਾ ਘਰ ਲਾਉਂਗੀ, ਆਪਣੇ ਆਪਣੀ ਲਾਈਫ ਨੂੰ ਇੰਜੋਏ ਕਰੂੰਗੀ, ਵਰਲਡ ਟੂਰ ਕੱਢੂੰਗੀ, ਆਪਣੀ ਦੋਸਤਾਂ ਸਹੇਲੀਆਂ ਦੇ ਨਾਲ ਘੁੰਮੂੰਗੀ ਫਿਰੂੰਗੀ। ਤੇ ਮੈਂ ਕਿਹਾ ਫੇਰ, ਕਹਿੰਦੀ ਇਹੀ ਤਾਂ ਲਾਈਫ ਆ। ਤੇ ਹਾਂ ਕਹਿੰਦੀ, ਜੇ ਮੇਰੀ ਲਾਈਫ ਦੇ ਵਿੱਚ ਕੋਈ ਪਾਰਟਨਰ ਆ ਜਾਂਦਾ ਤੇ ਮੈਂ ਉਹਨੂੰ ਆਪਣਾ ਲਾਈਫ ਪਾਰਟਨਰ ਬਣਾਉਂਗੀ, ਲਿਵਿੰਗ ਰਿਲੇਸ਼ਨ ਚ ਰਹੂੰਗੀ, ਪਰ ਮੈਂ ਵਿਆਹ ਨਹੀਂ ਕਰਵਾਉਣਾ ਹੈਗਾ। ਤੇ ਮੈਂ ਉਹਦੇ ਤੋਂ ਪੁੱਛਿਆ ਕਿ ਬੇਟਾ ਤੂੰ ਵਿਆਹ ਤੋਂ ਇੰਨਾ ਕਿਉਂ ਘਬਰਾ ਰਹੀ ਆ, ਕਾਰਨ ਕੀ ਆ? ਤੇ ਉਹਨੇ ਮੈਨੂੰ ਕਿਹਾ ਕਿ ਮੈਂ ਆਪਣੀ ਮਾਂ ਦਾ ਤੇ ਬਾਪ ਦੀ ਲੜਾਈ ਹੁੰਦੀ ਛੋਟੇ ਤੋਂ ਲੈ ਕੇ ਹੁਣ ਤੱਕ ਰੋਜ਼ ਦੇਖੀ ਆ। ਜੇ ਉਸ ਲਾਈਫ ਨੂੰ, ਉਸ ਵਿਆਹ ਨੂੰ ਵਧੀਆ ਜ਼ਿੰਦਗੀ ਕਹਿੰਦੇ ਆ ਤੇ ਮੈਂ ਉਹ ਜ਼ਿੰਦਗੀ ਨਹੀਂ ਜੀਣਾ ਚਾਹੁੰਦੀ। ਜੇ ਉਸ ਲੜਾਈ ਨੂੰ ਵਿਆਹ ਕਹਿੰਦੇ ਆ ਤੇ ਉਹ ਵਿਆਹ ਵਾਲੀ ਜ਼ਿੰਦਗੀ ਸਾਨੂੰ ਜੀਣਾ ਹੀ ਪੈਣਾ ਤੇ ਮੈਂ ਉਹ ਜ਼ਿੰਦਗੀ ਨਹੀਂ ਜੀਣਾ ਚਾਹੁੰਦੀ। ਉਹ ਕਹਿੰਦੀ ਮੈਂ ਆਪਣੀ ਮਾਂ ਨੂੰ ਬਹੁਤ ਵਾਰੀ ਦੇਖਿਆ, ਕਿੰਨੀ ਵਾਰੀ ਉਹ ਰੋਈ ਆ, ਮੇਰੇ ਬਾਪ ਤੋਂ ਕੁੱਟ ਉਹਨੇ ਸਹੀ ਆ, ਮੇਰੇ ਬਾਪ ਨੇ ਰਿਸ਼ਤੇਦਾਰਾਂ ਚ ਬੈਠਿਆਂ ਦੀ ਉਹਦੀ ਬੇਇੱਜ਼ਤੀ ਕੀਤੀ ਆ, ਔਰ ਮੇਰੀ ਮਾਂ ਇੰਨੇ ਨਿਆਏ ਰਿਸ਼ਤੇਦਾਰਾਂ ਦੇ ਖਾਣੇ ਕਿਚਨ ਚ ਖੜਖੜ ਰਾਤ ਤੱਕ ਬਣਾਉਂਦੀ ਰਹੀ, ਮੇਰਾ ਬਾਪ ਸ਼ਰਾਬਾਂ ਪੀਂਦਾ ਰਿਹਾ ਔਰ ਮੇਰੀ ਮਾਂ ਬੋਲੀ ਤੱਕ ਨਹੀਂ, ਔਰ ਮੈਂ ਆਪਣੀ ਮਾਂ ਨੂੰ ਦੇਖਦੀ ਰਹੀ ਆ ਕਿ ਮੇਰੀ ਮਾਂ ਕਿੰਨਾ ਮੇਰੇ ਬਾਪ ਦਾ ਫਿਕਰ ਕਰਦੀ ਸੀ, ਮੇਰੀ ਮਾਂ ਸਾਡਾ ਕਿੰਨਾ ਫਿਕਰ ਕਰਦੀ ਸੀ, ਤੇ ਮੈਂ ਇਸ ਤਰ੍ਹਾਂ ਦੀ ਲਾਈਫ ਜੀਣਾ ਨਹੀਂ ਚਾਹੁੰਦੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇੱਕ ਡਰ ਬੱਚਿਆਂ ਦੇ ਦਿਲਾਂ ਦੇ ਵਿੱਚ ਬਿਠਾ ਦਿੱਤਾ ਮਾਂ ਬਾਪ ਦੇ ਰਿਸ਼ਤਿਆਂ ਨੇ, ਮਾਂ ਬਾਪ ਦੀਆਂ ਲੜਾਈਆਂ ਨੇ ਜਿਹੜੇ ਵਿਆਹ ਤੋਂ ਬਾਅਦ ਹੋਈਆਂ, ਕਿਸੇ ਦੀ ਅੰਡਰਸਟੈਂਡਿੰਗ ਨਹੀਂ ਹੋਈ, ਖਿੱਚ ਤੋ ਹੁੰਦੀ ਰਹੀ, ਕਦੇ ਬਾਪ ਲੜਦਾ ਰਿਹਾ ਮਾਂ ਨਾਲ, ਕਦੇ ਮਾਂ ਬਾਪ ਨਾਲ ਲੜਦੀ ਰਹੀ, ਤੇ ਉਹਦਾ ਅਸਰ ਸਾਡੇ ਬੱਚਿਆਂ ਤੇ ਹੁੰਦਾ ਰਿਹਾ, ਸਾਡੇ ਬੱਚਿਆਂ ਤੇ ਇੰਨਾ ਕੁ ਅਸਰ ਹੋ ਗਿਆ ਤੇ ਸਾਡੇ ਬੱਚਿਆਂ ਦੇ ਦਿਮਾਗ ਦੇ ਵਿੱਚੋਂ ਵਿਆਹ ਵਾਲਾ ਜਿਹੜਾ ਇੱਕ ਖੁਆਬ ਸੀਗਾ ਉਹ ਨਿਕਲ ਗਿਆ। ਉਹ ਹੁਣ ਸੋਚਦੇ ਆ ਕਿ ਵਧੀਆ ਸੈਪਰੇਸ਼ਨ ਲਾਈਫ ਵਧੀਆ ਆ, ਜਿਹਦੇ ਵਿੱਚ ਅਸੀਂ ਇਕੱਠੇ ਵੀ ਆ ਤੇ ਇਕੱਲੇ ਵੀ ਹੈਗੇ ਆ। ਸਾਨੂੰ ਇਹ ਕਿਹਾ ਜਾਂਦਾ ਕਿ ਅਸੀਂ ਜਿਹੜੇ ਵੈਸਟਰਨ ਮਾਹੌਲ ਜ਼ਿਆਦਾ ਲੈ ਲਿਆ, ਪੱਛਮੀ ਮਾਹੌਲ ਜ਼ਿਆਦਾ ਲੈ ਲਿਆ, ਇਸੇ ਕਰਕੇ ਸਾਡੇ ਬੱਚੇ ਆ ਜਿਹੜੇ ਵਿਆਹਾਂ ਤੋਂ ਦੌੜ ਰਹੇ ਆ, ਸਾਡੀਆਂ ਔਰਤਾਂ ਜਿਹੜੀਆਂ ਆ ਉਹ ਤਲਾਕ ਲੈ ਰਹੀਆਂ ਆ। ਔਰਤਾਂ ਦੀ ਗੱਲ ਕੀਤੀ ਜਾਂਦੀ, ਮਰਦਾਂ ਨੂੰ ਨਹੀਂ ਕਿਹਾ ਜਾਂਦਾ, ਔਰਤਾਂ ਤਲਾਕ ਲੈ ਰਹੀਆਂ ਆ ਤੇ ਆਪਣੀ ਮਰਜ਼ੀ ਨਾਲ ਜੀ ਰਹੀਆਂ, ਰਾਤ ਦੀਆਂ ਡਿਊਟੀਆਂ ਲਾ ਰਹੀਆਂ, ਕੀ ਪਤਾ ਕੰਮ ਤੇ ਕੀ ਕਿਹੜੇ ਕਿਹੜੇ ਬੰਦਿਆਂ ਨਾਲ ਡਿਊਟੀਆਂ ਲੱਗਦੀਆਂ, ਕੀ ਕਰਦੀਆਂ। ਸੋ ਇਸ ਤਰ੍ਹਾਂ ਦੀਆਂ ਘਟੀਆਂ ਸੋਚ ਵਾਲੀਆਂ ਗੱਲਾਂ ਸਾਡੇ ਸਮਾਜ ਦੇ ਵਿੱਚ ਅੱਜ ਵੀ ਉੱਠਦੀਆਂ ਔਰਤ ਦੇ ਲਈ। ਸੋ ਉਸ ਤਾਂ ਔਰਤਾਂ ਨੂੰ ਮੂਰਖੋ ਰਿਸਪੈਕਟ ਕਰੋ ਜਿਨ੍ਹਾਂ ਨੇ ਆਪਣੇ ਹਸਬੈਂਡ ਤੋਂ ਬਗੈਰ ਆਪਣੇ ਇਨ੍ਹਾਂ ਕਮਜ਼ੋਰ ਪੈਰਾਂ ਨੂੰ, ਜਿਹੜੇ ਤੁਸੀਂ ਕਮਜ਼ੋਰ ਸਮਝਦੇ ਸੀ ਉਹਨਾਂ ਪੈਰਾਂ ਦੇ ਉੱਤੇ ਮਜ਼ਬੂਤੀ ਨਾਲ ਉਹ ਖੜੀਆਂ ਆ, ਆਪਣੇ ਬੱਚਿਆਂ ਨੂੰ ਪਾਲਿਆ, ਰਾਤ ਦਿਨ ਲਾ ਕੇ, ਰਾਤ ਦੀਆਂ ਡਿਊਟੀਆਂ ਲਾ ਕੇ, ਰਾਤ ਹਨੇਰੇ ਦੇ ਵਿੱਚ ਸੜਕਾਂ ਤੇ ਤੁਰ ਤੁਰ ਕੇ, ਕਿੱਥੇ ਤੱਕ ਹੋ ਗਈ ਤੁਰ ਕੇ, ਕੋਈ ਬੱਸਾਂ ਦੇ ਵਿੱਚ, ਕੋਈ ਕਿਸੇ ਤਰ੍ਹਾਂ ਆਪੋ ਆਪਣੀ ਕਨਵੈਂਸ ਦੇ ਨਾਲ ਉਹ ਕੰਮਾਂ ਤੱਕ ਪਹੁੰਚਦੀਆਂ ਰਹੀਆਂ ਆ, ਪੈਸੇ ਕਮਾ ਕੇ ਬੱਚਿਆਂ ਦਾ ਫਿਊਚਰ ਬਣਾਇਆ, ਉਹਨਾਂ ਔਰਤਾਂ ਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਆ। ਜੇ ਸਾਡੇ ਸਮਾਜ ਦੇ ਵਿਚ ਇਹੀ ਵਿਆਹ ਆ ਕਿ ਵਿਆਹ ਤੋਂ ਬਾਅਦ ਔਰਤ ਨੂੰ ਇੱਕ ਪਿੰਜਰੇ ਦੇ ਵਿਚ ਬੰਦ ਕਰ ਦਿੱਤਾ ਜਾਂਦਾ, ਉਹ ਹਸਬੈਂਡ ਉਹਨੂੰ ਪਿਆਰ ਕਰੇ ਜਾਂ ਨਾ ਕਰੇ, ਉਹਨੇ ਹੁਣ ਬਸ ਭਾਂਡੇ ਧੋਣੇ ਆ, ਸਫਾਈਆਂ ਕਰਨੀਆਂ, ਬੱਚਿਆਂ ਦੀ ਲੁੱਕ ਆਫਟਰ ਕਰਨੀ ਆ, ਆਏ ਗਏ ਮਹਿਮਾਨਾਂ ਦੀ ਲੁੱਕ ਆਫਟਰ ਕਰਨੀ, ਲੈਣ ਦੇਣ ਵਧੀਆ ਕਰਨਾ, ਤੇ ਜਦੋਂ ਘਰੋਂ ਬਾਹਰ ਜਾਣਾ ਤੇ ਵਧੀਆ ਟਿਪ ਟੋਪ ਹੋ ਕੇ ਬਾਹਰ ਜਾਣਾ, ਲੋਕਾਂ ਨੂੰ ਲੱਗੇ ਕਿ ਅਸੀਂ ਬੜੇ ਜਿਹੜੀ ਲੱਕੀ ਕਪਲ ਹੈਗੇ ਆ, ਅਸੀਂ ਬੜੇ ਹਸਮੁਖ ਆ, ਅਸੀਂ ਬੜੇ ਕਿਸਮਤ ਵਾਲੇ ਆ, ਇਸ ਤਰ੍ਹਾਂ ਦਾ ਡਰਾਮਾ ਸਮਾਜ ਮੂਹਰੇ ਕਰਨਾ। ਦੋਸਤੋ, ਜੇ ਇਹੀ ਡਰਾਮਾ ਇਸੇ ਡਰਾਮੇ ਦੇ ਆਲੇ ਦੁਆਲੇ ਜੇ ਵਿਆਹ ਦਾ ਜਿਹੜਾ ਬੰਧਨ ਰਚਿਆ ਜਾਂਦਾ ਤੇ ਫਿਰ ਐਸੇ ਵਿਆਹ ਦੇ ਵਿਚ ਬੰਨੇ ਜਾਣਾ, ਐਸੇ ਰਿਸ਼ਤੇ ਦੇ ਵਿਚ ਬੰਨੇ ਜਾਣਾ, ਇਹ ਕਿੱਥੋਂ ਦੀ ਅਕਲਮੰਦੀ ਆ? ਇਹ ਕਿੱਥੋਂ ਦੀ ਅਕਲਮੰਦੀ ਆ ਕਿ ਤੁਹਾਡਾ ਸਮਾਜ ਤੁਸੀਂ ਵਿਆਹ ਕਰਵਾਵੋ ਤੇ ਫਿਰ ਤੁਸੀਂ ਇੱਕ ਕੈਦ ਦੇ ਵਿਚ ਕੈਦੀ ਬਣ ਕੇ ਰਹਿ ਜਾਵੋ, ਤੁਹਾਨੂੰ ਸੋਨੇ ਦੇ ਪਿੰਜਰੇ ਦੇ ਵਿਚ ਪਾ ਦਿੱਤਾ ਜਾਵੇ ਤੇ ਤੁਹਾਡੇ ਪਰ ਕਤਰ ਦਿੱਤੇ ਜਾਣ, ਤੇ ਇਹ ਕਿਹਾ ਜਾਵੇ ਕਿ ਤੈਨੂੰ ਸੋਨੇ ਦਾ ਪਿੰਜਰਾ ਤਾਂ ਦੇ ਦਿੱਤਾ, ਤੇਰੇ ਕੋਲ ਸੋਨੇ ਦੀ ਪ੍ਰੋਪਰਟੀ ਆ, ਤੇ ਬਾਹਰ ਤੁਸੀਂ ਕਿਤੇ ਉਹਦੇ ਖੰਭ ਜਿਹੜੇ ਆਪਣੇ ਫਰਫਰਾ ਨਾ ਸਕੋ, ਇਸ ਦੁਨੀਆਂ ਨੂੰ ਦੇਖ ਨਾ ਸਕੋ, ਤੁਸੀਂ ਜੇ ਕਿਤੇ ਆਉਂਦੇ ਆ ਜਾਂਦੇ ਆ ਤੁਹਾਡੇ ਤੇ ਬਹੁਤ ਸਾਰੇ ਸਵਾਲ ਉਠਾਏ ਜਾਂਦੇ ਆ, ਤੁਹਾਡੇ ਤੋਂ ਪੁੱਛਿਆ ਜਾਂਦਾ ਆ, ਜੇ ਇਸ ਤਰ੍ਹਾਂ ਦੇ ਸਵਾਲ ਤੁਹਾਡੇ ਤੋਂ ਪੁੱਛੇ ਜਾਂਦੇ ਆ ਤੇ ਫਿਰ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਆਪਣੇ ਸਮਾਜ ਦੇ ਉੱਤੇ, ਜਿੱਥੇ ਉਹ ਔਰਤ ਦੀ ਇੱਜ਼ਤ ਕਰਨ ਦੀ ਗੱਲ ਕਰਦਾ, ਔਰਤ ਨੂੰ ਮਾਂ ਕਹਿੰਦਾ ਆ, ਔਰਤ ਨੂੰ ਮਮਤਾ ਕਹਿੰਦਾ, ਦੇਵੀ ਕਹਿੰਦਾ ਤੇ ਉਹਦੇ ਚਰਨਾਂ ਚ ਨਮਸਤਕ ਕਰਦਾ ਤੇ ਫਿਰ ਔਰਤ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦਾ ਆ। ਸੋ ਸਿੰਗਲ ਮਦਰ ਹੋਣਾ ਸੌਖਾ ਕੰਮ ਨਹੀਂ, ਇਹ ਦੁਨੀਆਂ ਦਾ ਔਖਾ ਹੁਨਰ, ਔਖਾ ਟੈਲੈਂਟ ਆ। ਸਭ ਤੋਂ ਜ਼ਿਆਦਾ ਸਿੰਗਲ ਮਦਰ ਹੋ ਕੇ ਤੁਸੀਂ ਬੱਚਿਆਂ ਨੂੰ ਹਰ ਤਰ੍ਹਾਂ ਦਾ ਸੁੱਖ ਸਕੂਨ ਦੇਣਾ, ਬਾਪ ਬਣਨਾ, ਬੱਚਿਆਂ ਨੂੰ ਟਾਈਮ ਦੇਣਾ, ਬੱਚਿਆਂ ਦੀ ਗੱਲ ਸੁਣਨੀ, ਬੱਚਿਆਂ ਲਈ ਆਪ ਹਰ ਥਾਂ ਤੇ ਹਾਜ਼ਰ ਨਾਜ਼ਰ ਹੋਣਾ, ਰਹਿਣਾ, ਇਹ ਇੱਕ ਸਿੰਗਲ ਮਦਰ ਦੀ ਜਿਹੜੀ ਬਹਾਦਰੀ ਆ ਕਿ ਉਹ ਆਪਣਾ ਦੁੱਖ ਸੁੱਖ ਆਪਣੇ ਤੇ ਕੱਟ ਕੇ ਆਪਣੇ ਬੱਚਿਆਂ ਨੂੰ ਖੁਸ਼ੀ ਦਿੰਦੀ ਆ। ਸਮਾਜ ਦੇ ਲਈ 2-4 ਸ਼ਬਦ ਘੜ ਕੇ, ਉਸ ਵੱਲ ਮੂੰਹ ਕਰਕੇ, ਉਹਦੇ ਵੱਲ ਉਂਗਲੀ ਕਰਕੇ ਉਹਨੂੰ ਕਹਿਣਾ ਸੌਖਾ ਲੱਗਦਾ ਸਮਾਜ ਨੂੰ, ਤੇ ਜਦੋਂ ਉਸ ਇਸ ਵਰਤਾਰੇ ਚ ਉਹਨੂੰ ਗੁਜ਼ਰਨਾ ਪੈਂਦਾ ਤੇ ਉਹ ਵੀ ਇਹ ਕਹੇਗਾ ਕਿ ਸਿੰਗਲ ਮਦਰ ਬਣਨਾ ਬਹੁਤ ਔਖਾ, ਔਰ ਉਹਨਾਂ ਲਈ ਸਤਿਕਾਰ ਆ ਜਿਹੜੀਆਂ ਸਿੰਗਲ ਮਦਰ ਬਣ ਕੇ ਰਹਿ ਰਹੀਆਂ। ਸੋ ਦੋਸਤੋ, ਆਪਣੀ ਸੋਚ ਨੂੰ ਉੱਚਾ ਚੁੱਕੋ, ਸੋਚੋ, ਦੁਨੀਆਂ ਤੋਂ ਵੱਖਰਾ ਜਿਹਾ ਹੋ ਕੇ ਸੋਚੋ। ਜਿਹੜੇ ਰਿਸ਼ਤੇ ਆ ਵਿਆਹ ਕਰਵਾ ਕੇ ਹੀ ਸਾਰੇ ਬੰਨੇ ਨਹੀਂ ਜਾਂਦੇ, ਰਿਸ਼ਤਿਆਂ ਦਾ ਨਾਂ ਆਜ਼ਾਦੀ ਆ, ਆਜ਼ਾਦੀ ਦੇ ਵਿੱਚੋਂ ਰਿਸ਼ਤੇ ਮਿਲਦੇ ਆ। ਮੈਂ ਇਹ ਨਹੀਂ ਕਹਿੰਦੀ ਕਿ ਲਿਵਿੰਗ ਰਿਲੇਸ਼ਨ ਵਧੀਆ ਆ, ਮੈਂ ਇਹ ਕਹਿੰਦੀ ਹਾਂ ਕਿ ਜੇ ਵਿਆਹ ਦੇ ਨਾਲ ਤੁਸੀਂ ਜ਼ਿੰਦਗੀ ਤੁਹਾਡੀ ਵਧੀਆ ਤਰੀਕੇ ਨਾਲ ਨਿਭਦੀ ਆ, ਤੁਸੀਂ 10 ਸਾਲਾਂ ਬਾਅਦ ਵੀ ਕਹਿੰਦੇ ਹਾਂ ਕਿ ਮੈਂ ਆਪਣੀ ਲਾਈਫ ਤੋਂ ਸੈਟਿਸਫਾਈਡ ਆ, ਮੈਂ ਆਪਣੀ ਲਾਈਫ, ਮੇਰਾ ਪਾਰਟਨਰ ਜਿਹੜਾ, ਮੈਂ ਉਹਦੇ ਤੋਂ ਖੁਸ਼ ਆ, ਮੈਨੂੰ ਸਾਰਾ ਕੁਛ ਮਿਲਿਆ, ਤੁਹਾਡੀਆਂ ਗੱਲਾਂ ਬਾਤਾਂ, ਤੁਹਾਡੇ ਚ ਚਿੜਚਿੜਾਪਨ ਨਹੀਂ ਆਉਂਦਾ, ਤੁਹਾਡੀਆਂ ਗੱਲਾਂ ਬਾਤਾਂ ਉਹੀ ਹਾਸੇ ਮਜ਼ਾਕ ਦੀਆਂ ਜੋ ਤੁਹਾਡਾ 10 ਸਾਲ ਪਹਿਲਾਂ ਸੀ। ਤੁਸੀਂ ਆਪਣੀ ਮੈਰਿਜ ਲਾਈਫ ਦੇ ਵਿਚ ਵੀ ਹੱਸਦੇ ਖੇਡਦੇ, ਆਪਣੇ ਬੱਚਿਆਂ ਚ ਖੁਸ਼ ਆ, ਇੰਜੋਏ ਕਰਦੇ ਆ, ਤੁਰਦੇ ਫਿਰਦੇ ਆ, ਤੁਹਾਡੇ ਚਿਹਰੇ ਦਾ ਨੂਰ, ਤੁਹਾਡੀ ਗੱਲਬਾਤ, ਤੁਹਾਡੀ ਜਿਹੜੀ ਆਦਤਾਂ ਆ ਉਹ ਦੱਸ ਦੇਣਗੀਆਂ ਕਿ ਤੁਸੀਂ ਵਾਕਈ ਖੁਸ਼ ਆ। ਜੇ ਤੁਸੀਂ ਲਾਏ ਵਿਆਹ ਕਰਵਾ ਕੇ ਬਾਅਦ ਵਿਚ ਤੁਹਾਡੇ ਚ ਚਿੜਚਿੜਾਪਨ ਆਉਂਦਾ, ਖਿੱਚ ਤੋਂ ਆਉਂਦਾ, ਵਾਈਫ ਨੂੰ ਤੁਸੀਂ ਤੂੰ ਤੜਕ ਕਰਕੇ ਬੋਲਦੇ ਆ, ਵਾਈਫ ਤੁਹਾਨੂੰ ਤੁਹਾਡੀ ਇੱਜ਼ਤ ਨਹੀਂ ਕਰਦੀ, ਉਹ ਤੁਹਾਨੂੰ ਵਧੀਆ ਤਰੀਕੇ ਨਾਲ ਨਹੀਂ ਬੁਲਾਉਂਦੀ, ਬੱਚੇ ਤੁਹਾਡੀ ਇੱਜ਼ਤ ਨਹੀਂ ਕਰਦੇ, ਇਹਦਾ ਮਤਲਬ ਕਿ ਵਿਆਹ ਦੇ ਵਿਚ ਜਿਹਨੂੰ ਤੁਸੀਂ ਕਹਿੰਦੇ ਆ ਕਿ ਸ਼ਾਦੀ ਸਾਡੀ ਹੋਈ ਆ, ਕਿਤੇ ਨਾ ਕਿਤੇ ਫਾਲਟ ਹੈਗਾ ਤੁਹਾਡੇ ਸਮਝਣ ਦੇ ਵਿਚ ਤੇ ਤੁਹਾਡੀ ਲਾਈਫ ਪਾਰਟਨਰ ਨੂੰ ਸਮਝਾਉਣ ਦੇ ਵਿਚ ਤੇ ਉਹਦੇ ਸਮਝਣ ਦੇ ਵਿਚ, ਤੇ ਉਹਨਾਂ ਬੱਚਿਆਂ ਦੇ ਲਈ ਅਫਸੋਸ ਆ ਕਿ ਜਿਹੜੇ ਬੱਚੇ ਇਸ ਤੁਹਾਡੀ ਜਿਹੜੀ ਲੜਾਈ ਦੇ ਵਿਚ ਉਹ ਸਫ਼ਰ ਕਰ ਰਹੇ ਨੇ, ਉਹਨਾਂ ਦੇ ਦਿਮਾਗ ਦੇ ਉੱਤੇ ਬੁਰਾ ਅਸਰ ਪੈ ਰਿਹਾ ਹੈਗਾ। ਸੋ ਐਸੇ ਰਿਸ਼ਤਿਆਂ ਨੂੰ ਨਿਭਾਉਣ ਨਾਲੋਂ ਵਧੀਆ ਹੈਗਾ ਕਿ ਆਪਣੀ ਸੈਪਰੇਸ਼ਨ ਕੀਤੀ ਜਾਵੇ, ਆਪਣੀ ਲਾਈਫ ਵਧੀਆ ਕੱਟੀ ਜਾਵੇ, ਤੇ ਜਿਸ ਤਰ੍ਹਾਂ ਵੀ ਕੱਟ ਸਕਦੇ ਆ ਤੁਸੀਂ ਉਹਨੂੰ ਕੱਟੋ, ਆਪਣੇ ਤਰੀਕੇ ਨਾਲ, ਆਪਣੇ ਤੌਰ ਤਰੀਕੇ ਨਾਲ, ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੈਗੇ ਆ। ਬਾਹਰਲੇ ਮੁਲਕਾਂ ਦੇ ਵਿਚ ਇਸ ਤਰ੍ਹਾਂ ਦੇ ਝਗੜੇ ਨਹੀਂ ਆ, ਇਸ ਤਰ੍ਹਾਂ ਦੀਆਂ ਗੱਲਾਂ ਨਹੀਂ, ਜਿੰਨੀ ਦੇਰ ਨਿਭਦੀ ਆ ਨਿਭਦੀ, ਨਹੀਂ ਨਿਭੀ ਓਕੇ, ਆਪਣੀ ਤੇਰੀ ਜ਼ਿੰਦਗੀ, ਮੇਰੀ ਆਪਣੀ ਜ਼ਿੰਦਗੀ, ਮੈਂ ਕੱਲੀ ਰਵਾਂ, ਆਪਣੀ ਫੈਮਿਲੀ ਚ ਰਵਾਂ, ਤੇ ਇਹ ਮੇਰੀ ਲਾਈਫ ਹੈ, ਮੇਰੀ ਪ੍ਰੋਬਲਮ ਹੈ, ਤੂੰ ਕਿਸ ਤਰ੍ਹਾਂ ਰਵੇਂ ਇਹ ਤੇਰੀ ਪ੍ਰੋਬਲਮ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਤੁਹਾਡਾ ਡਿਵੋਰਸ ਆਪਣੇ ਹਸਬੈਂਡ ਤੋਂ ਹੋ ਜਾਂਦਾ, ਚਾਹੇ 10 ਸਾਲਾਂ ਬਾਅਦ, 20 ਸਾਲਾਂ ਬਾਅਦ, 5 ਸਾਲਾਂ ਬਾਅਦ, ਜਦੋਂ ਵੀ ਡਿਵੋਰਸ ਹੁੰਦਾ, ਤੇ ਆਪਣੇ ਹਸਬੈਂਡ ਦੇ ਜਾਂ ਹਸਬੈਂਡ ਆਪਣੀ ਵਾਈਫ ਦਾ ਕਦੇ ਵੀ ਦੁਸ਼ਮਣ ਨਹੀਂ ਬਣਦਾ। ਸੜਕ ਤੇ, ਬਾਜ਼ਾਰ ਤੇ ਆਉਂਦੇ ਜਾਂਦੇ ਜਦੋਂ ਵੀ ਉਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੁੰਦੀ ਆ, ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਦੂਸਰੇ ਨੂੰ ਮਿਲਦੇ ਆ, ਗੱਲਬਾਤ ਕਰਦੇ, ਬੱਚਿਆਂ ਦਾ ਹਾਲ ਚਾਲ ਪੁੱਛਦੇ, ਇੱਕ ਦੂਸਰੇ ਦਾ ਹਾਲ ਚਾਲ ਪੁੱਛਦੇ ਆ। ਸੋ ਕਿੰਨੀ ਵਧੀਆ ਇਨਸਾਨੀਅਤ ਹੈ ਇਹਨਾਂ ਲੋਕਾਂ ਦੇ ਵਿੱਚ। ਬਾਹਰਲੇ ਸਮਾਜ ਦੇ ਵਿੱਚ ਔਰਤ ਦੇ ਉੱਤੇ ਬਲੇਮ ਨਹੀਂ ਲਾਏ ਜਾਂਦੇ, ਨਾ ਔਰਤ ਮਰਦ ਉੱਤੇ ਬਲੇਮ ਲਾਉਂਦੀ ਆ, ਕਿਉਂਕਿ ਉਹਨਾਂ ਨੂੰ ਪਤਾ ਮਰਦ ਤੇ ਔਰਤ ਬਰਾਬਰ ਆ। ਜੇ ਔਰਤ ਮਰਦ ਤੋਂ ਤੰਗ ਆ ਤੇ ਮਰਦ ਵੀ ਔਰਤ ਤੋਂ ਤੰਗ ਆ, ਵਧੀਆ ਆਪਣੀ ਲਾਈਫ ਆਪਣੇ ਤਰੀਕੇ ਨਾਲ ਜੀ ਜਾਵੇ। ਜੇ ਕਿਸੇ ਔਰਤ ਨੂੰ ਕੋਈ ਬੰਦਾ ਜਾਂ ਮਰਦ ਉਹਦੀ ਲਾਈਫ ਚ ਆਉਂਦਾ ਆ, ਉਹਨੂੰ ਪਸੰਦ ਕਰਦੀ ਆ, ਉਹਦੇ ਨਾਲ ਬਾਹਰ ਬਾਜ਼ਾਰ ਚ ਘੁੰਮਦੀ ਆ, ਤੇ ਸਾਡਾ ਸਮਾਜ ਸਾਨੂੰ ਬਹੁਤ ਬੁਰਾ ਭਲਾ ਕਹਿੰਦਾ, ਤੇ ਇੱਥੇ ਦੇ ਸਮਾਜ ਨੂੰ ਕਿਸੇ ਦੀ ਕੋਈ ਕੇਅਰ ਨਹੀਂ, ਹਰ ਕੋਈ ਆਪਣੀ ਲਾਈਫ ਜੀ ਰਿਹਾ, ਆਪਣੇ ਸਟਾਈਲ ਨਾਲ ਜੀ ਰਿਹਾ। ਸੋ ਜਿਹੜੀ ਸਟਾਈਲ ਇਹ ਨਹੀਂ ਹੈਗਾ ਕਿ ਬੁਰਾ ਤਰੀਕਾ, ਸਟਾਈਲ ਜਿਸ ਤਰ੍ਹਾਂ ਸਾਨੂੰ ਚੰਗਾ ਲੱਗਦਾ ਹੈ, ਯੂਨੀਕ ਤਰੀਕਾ, ਚਾਹੇ ਉਹ ਥੋੜਾ ਜਿਹਾ ਸਾਡੀ ਨੇਚਰ ਤੋਂ ਹਟ ਕੇ ਆ, ਚਾਹੇ ਨੇਚਰ ਦੇ ਮੁਤਾਬਕ ਆ, ਆਪਣੇ ਸਟਾਈਲ ਦੇ ਵਿੱਚ ਜੀਣਾ, ਆਪਣੀ ਜ਼ਿੰਦਗੀ ਜੀਣਾ ਆ, ਤੇ ਉਹਨੂੰ ਹੀ ਇੱਕ ਵਧੀਆ ਜ਼ਿੰਦਗੀ ਕਿਹਾ ਜਾਂਦਾ ਆ। ਤੇ ਜਿਨ੍ਹਾਂ ਮਾਵਾਂ ਦੇ ਇਕੱਲਿਆਂ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਦਾ ਕੋਈ ਪਾਰਟਨਰ ਆਉਂਦਾ, ਉਮਰ ਹੰਢਾ ਕੇ ਕੋਈ 50-60 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਈ ਲਾਈਫ ਪਾਰਟਨਰ ਮਿਲਦਾ ਜਾਂ ਉਸ ਤੋਂ ਵੀ ਵਡੇਰੀ ਉਮਰ ਚ ਜਾ ਕੇ ਮਿਲਦਾ। ਸੋ ਇਸ ਕਰਕੇ ਨਾ ਤੁਸੀਂ ਆਪਣੀ ਲਾਈਫ ਦਾ ਸੁੱਖ ਸਕੂਨ ਖਤਮ ਕਰੋ ਕਿ ਦੁਨੀਆਂ ਤੁਹਾਨੂੰ ਕੀ ਕਹੂਗੀ। ਤੁਹਾਡੀ ਲਾਈਫ ਦੇ ਵਿੱਚ ਕੋਈ ਮਰਦ ਆਉਂਦਾ, ਤੁਹਾਡਾ ਪਾਰਟਨਰ ਆਉਂਦਾ ਹੈ ਜਿਹਨੂੰ ਤੁਸੀਂ ਪਸੰਦ ਕਰਦੇ ਆ, ਤੁਸੀਂ ਉਹਦੇ ਨਾਲ ਆਪਣੀ ਜ਼ਿੰਦਗੀ ਦੇ ਪਲ, ਤੁਹਾਡਾ ਜੀਣਾ ਤੁਹਾਡਾ ਹੱਕ ਆ ਇਹ, ਔਰ ਤੁਸੀਂ ਉਹਨੂੰ ਜੀਵੋ, ਰੱਜ ਕੇ ਜੀਵੋ। ਇਹ ਦੁਨੀਆ, ਇਹ ਸ੍ਰਿਸ਼ਟੀ ਮੇਲ ਫੀਮੇਲ ਦੀ ਹੀ ਬਣੀ ਹੋਈ ਹੈ, ਤੀਸਰਾ ਲਿੰਗ ਇਹਦੇ ਵਿੱਚ ਕੋਈ ਨਹੀਂ ਹੈਗਾ, ਮੇਲ ਤੇ ਫੀਮੇਲ। ਜਦੋਂ ਵੀ ਇਹ ਮਿਲਾਪ ਹੋਊਗਾ ਮੇਲ ਫੀਮੇਲ ਦਾ ਹੋਵੇਗਾ, ਪਿਆਰ ਵਧੂਗਾ ਮੇਲ ਫੀਮੇਲ ਚ, ਇਹ ਚ ਸ੍ਰਿਸ਼ਟੀ ਚ ਵਾਧਾ ਹੋਊਗਾ, ਮੇਲ ਫੀਮੇਲ ਦਾ ਹੀ ਹੋਵੇਗਾ। ਸੋ ਜਦੋਂ ਇੱਕ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਮੂਵਮੈਂਟ ਆਉਂਦੇ ਆ, ਤੇ ਉਹਨੂੰ ਤੁਸੀਂ ਕੈਚ ਕਰ ਲਓ, ਆਪਣੀਆਂ ਯਾਦਾਂ ਦੇ ਵਿੱਚ ਸਾਂਭ ਲਓ। ਕਿਸੇ ਨਾਲ ਲਾਈਫ ਵਧੀਆ ਬਿਤਾਉਣ ਦਾ ਤੁਹਾਡਾ ਮਨ ਕਰਦਾ ਆ, ਕੋਈ ਤੁਹਾਨੂੰ ਚਾਂਸ ਮਿਲਦਾ, ਤੇ ਉਹਨੂੰ ਸੋਚ ਸਮਝ ਕੇ ਉਹ ਚਾਂਸ ਲਵੋ, ਆਪਣੀ ਲਾਈਫ ਨੂੰ ਆਪਣੇ ਤਰੀਕੇ ਨਾਲ ਜੀਵੋ। ਕਿੰਨੀਆਂ ਬੋਲੀਆਂ ਗੂੰਗੀਆਂ ਰਾਤਾਂ, ਨਾ ਜਿਉਂਦਾ ਨਾ ਮਰਦਾ ਕੋਈ, ਪਲ ਪਲ ਜੁੱਸਾ ਖੋਰੀ ਜਾਵੇ, ਗੁੱਜਾ ਰੋਗ ਅੰਦਰ ਦਾ ਕੋਈ। ਪੱਥਰਾਂ ਦੇ ਸੰਗ ਪੱਥਰ ਹੋ ਗਏ, ਸ਼ੀਸ਼ੇ ਦੇ ਦਿਲ ਵਾਲੇ ਲੋਕ, ਸੰਗ ਦਿਲਾਂ ਦੇ ਆਖਰ ਕਦ ਤੱਕ, ਤਰਲੇ ਮਿੰਤਾ ਕਰਦਾ ਕੋਈ। ਮੁੱਦਤ ਪਿੱਛੋਂ ਤੇਰੀਆਂ ਜਾਦਾਂ ਸਜਣਾ, ਮੁੱਦਤ ਪਿੱਛੋਂ ਤੇਰੀਆਂ ਜਾਦਾਂ ਸਜਣਾ, ਇੰਜ ਅੱਜ ਆਈਆਂ ਨੇ ਗੈਰਾਂ ਵਾਂਗੂ ਜਿਉਂ ਖੜਕਾਵੇ, ਕੁੰਡਾ ਆਪਣੇ ਘਰ ਦਾ ਕੋਈ। ਅੱਖੀਆਂ ਠੰਡੀਆਂ ਕਰਦੀ ਆ ਭਾਵੇਂ, ਅੱਖਾਂ ਠੰਡੀਆਂ ਕਰਦੀ ਭਾਵੇਂ, ਚੜ੍ਹਦੇ ਦਿਨ ਦੀ ਨਿੰਮੀ ਲੋ, ਹਾੜ ਦੇ ਰੁੱਤੇ ਸਿਖਰ ਦੁਪਹਿਰੇ, ਕਹਿਰ ਨਾ ਉਸਦਾ ਜ਼ਰਦਾ ਕੋਈ। ਦਿਲ ਦਾ ਦੀਵਾ ਜੇ ਬੁਝ ਜਾਂਦਾ, ਦਿਲ ਦਾ ਦੀਵਾ ਜੇ ਬੁਝ ਜਾਂਦਾ, ਕਦੇ ਨਾ ਹੁੰਦਾ ਜਗ ਤੇ ਚਾਨਣ, ਲੱਖਾਂ ਨਾਲ ਬਹਾਰਾਂ ਲੈ ਕੇ ਭਾਵੇਂ ਨਿੱਤ ਸਵਾਰ ਦਾ ਕੋਈ। ਇਸ਼ਕ ਚਨਾ ਦੀਆਂ ਛੱਲਾਂ ਦੇ ਵਿੱਚ, ਇਸ਼ਕ ਚਨਾ ਦੀਆਂ ਛੱਲਾਂ ਦੇ ਵਿੱਚ, ਠਿੱਲਣ ਨੂੰ ਦਿਲ ਸਭ ਦਾ ਕਰਦਾ, ਠਿੱਲ ਵੀ ਪੈਂਦਾ ਜਣਾ ਖਣਾ, ਠਿੱਲ ਵੀ ਪੈਂਦਾ ਜਣਾ ਖਣਾ, ਪਰ ਟਾਵਾਂ ਟਾਵਾਂ ਕਰਦਾ ਕੋਈ।
ਤੋਬਾ ਤੋਬਾ ਯੇ ਜਵਾਨੀ, ਯੇ ਜਵਾਨੀ ਕਾ ਗੁਰੂਰ, ਇਸ਼ਕ ਕੇ ਸਾਹਮਨੇ ਸਰ ਫਿਰ ਵੀ ਝੁਕਾਨਾ ਹੀ ਪੜਾ, ਕੈਸਾ ਕਹਤੇ ਥੇ ਨਾ ਆਏਂਗੇ, ਨਾ ਆਏਂਗੇ ਮਗਰ ਦਿਲ ਨੇ ਇਸ ਤਰ੍ਹਾਂ ਪੁਕਾਰਾ, ਤੁਮੇ ਆਨਾ ਹੀ ਪੜਾ। ਯੇ ਮਾਨਾ ਮੇਰੀ ਜਾਨ, ਮੁਹੱਬਤ ਸਜ਼ਾ ਹੈ, ਯੇ ਮਾਨਾ ਮੇਰੀ ਜਾਨ, ਮੁਹੱਬਤ ਸਜ਼ਾ ਹੈ, ਮਜ਼ਾ ਇਸਮੇ ਇਤਨਾ ਮਗਰ ਕਿਸ ਲਈ ਹੈ, ਮਜ਼ਾ ਇਸਮੇ ਇਤਨਾ ਮਗਰ ਕਿਸ ਲਈ ਹੈ, ਵੋ ਇੱਕ ਬੇਕਰਾਰੀ ਜੋ ਅਬ ਤੱਕ ਇਧਰ ਥੀ, ਵਹੀ ਬੇਕਰਾਰੀ ਉਧਰ ਕਿਸ ਲਈ ਹੈ,
ਅਭੀ ਤੱਕ ਤੋ ਇਧਰ ਥੀ ਉਧਰ ਕਿਸ ਲਈ ਹੈ, ਕਿਸ ਲਈ ਹੈ
ਸਜ਼ਾ ਹੈ, ਮਜ਼ਾ ਇਸਮੇ ਇਤਨਾ ਮਗਰ ਕਿਸ ਲਈ ਹੈ, ਮਜ਼ਾ ਇਸਮੇ ਇਤਨਾ ਮਗਰ ਕਿਸ ਲਈ ਹੈ। ਸੰਭਲਣਾ ਨ ਜਾਣੇ, ਤਮੰਨਾ ਮਚਲ ਕੇ ਸੰਭਲਣਾ ਨ ਜਾਣੇ,
ਨਾ ਜਾਣੇ ਬਦਲਣਾ ਨਾ ਜਾਣੇ,
ਹੈ ਤਮੰਨਾ ਮਚਲ ਕੇ ਸੰਭਲਣਾ ਨਾ ਜਾਣੇ, ਚਲ ਕੇ ਸੰਭਲਣਾ ਨਾ ਜਾਣਾ, ਤਮੰਨਾ ਮਚਲ ਕੇ ਸੰਭਲਣਾ ਨਾ ਜਾਣੇ, ਕਰੀ ਵਾਰ ਆਓ ਕਦਮ ਤੋਂ ਬੜਾਓ, ਝੁਕਾ ਦੂੰ ਨਾ ਮੈਂ ਸਰ ਤੋਂ ਸਰ ਕਿਸ ਲਈ ਹੈ, ਝੁਕਾ ਦੂੰ ਨਾ ਮੈਂ ਸਰ ਤੋਂ ਸਰ ਕਿਸ ਲਈ ਹੈ, ਯੇ ਮਾਨਾ ਮੇਰੀ ਜਾਨ, ਮੁਹੱਬਤ ਸਜ਼ਾ ਹੈ, ਮਜ਼ਾ ਇਸਮੇ ਇਤਨਾ ਮਗਰ ਕਿਸ ਲਈ ਹੈ, ਮਜ਼ਾ ਇਸਮੇ ਇਤਨਾ ਮਗਰ ਕਿਸ ਲਈ ਹੈ।
सहारे भी देखे हाँ कई खूबसूरत सहारे भी देखे
लहारे भी देखे इशारे भी देखे कई खूबसूरत
सहारे भी देखे नाम क्या चीज है इज्जत क्या है सोने चांदी हकीकत क्या है लाख महलाए कोई दौलत से प्यार के सामने दौलत क्या है जो मैं खाने जाके मैं सागर उठाऊं तो फिर ये नशीली नजर किस लिए है तो फिर ये नशीली नजर किस लिए हाँ ये माना मेरी जान मोहब्बत सजा है मजा इसमें इतना मगर किस लिए है मजा इसमें इतना मगर किस लिए है सुने दिल को तुम्ही ने बसाया हाँ मेरे सुने दिल को तुम्ही ने बसाया
तुम्ही ने सवारा तुम्ही ने सजाया मेरे सुने दिल को तुम्ही ने बसाया
जिस चमन से भी तुम गुजर जाओ हर कली पर निखार आ जाए रूठ जाओ तो रूठ जाए खुदा और जो हंस दो बाहर आ जाए
ओ हो तुम ही ने संवारा तुम ही ने सजाया
मेरे सुन दिल को तुम ही ने बसाया सुने दिल को तुम्ही ने बसाया तुम्हारे कदम से है घर में उजाला अगर तुम नहीं तो ये घर किस लिए है अगर तुम नहीं तो ये घर किस लिए है ये माना मेरी जान मोहब्बत सजा है मजा इसमें इतना मगर किस लिए है वो एक बेकरारी जो अब तक इधर थी वो ही बेकरारी उधर किस लिए है वो ही बेकरारी उधर किस लिए है
ले लगी होन बदाई नी पिंगा दी अख पर आई नी श्यामा ने कीता दान कुड़े पिपली दा रख ले मान कुड़े शगना दे रंगले बेसानो इना चोले पखिया खेसानो ले जामी अपने देसानो अड्डिया ते गाए गान कुड़े पिपली दा रख ले मान कुड़े तलिया नू चढ़ गई मेहंदी नी जेड़ी सवा साल ना लेंदी नी है महक उमर तक रेंदी नी सत जन्मा दा मिलया हान कुड़े पिपली दा रख ले मान कुड़े सोने दियां डलियां चबदा ए जेड़ा किस्मत नाल लभदा ए नी ओ राजियां बांगू फबदा ए कल तक सी जो अनजान कुड़े पिपली दा रख ले मान कुड़े।
रुताया मेरा यार ना आया, रुताया मेरा यार ना आया, यार ना कई कीती सजना कंडे दुखा दर्दा हो गया वाली सकु सजना चवाई पंडे लगम तीर जुदाई वाला मेरा तोड़ दिता बंद बंद वे पीर फरीद इस जीवन को ना इस जीवन को लो असा कीती मौत पसंद वे सोड़िए जे तेरे नल दगा मैं कमा सुनिए जे तेरे नल दगा मैं कमा नी रब करे मैं मर जावा ओ नी रब करे मैं मर जावा सुनिए जे तेरे नल दगा मैं कमा रब करे मैं मर जाना ओ रब करे मैं मर जाना दुनिया तो डर के जे तेनु छड़ जावा रब करे मैं मर जाना ओ रब करे मैं मर जाना लबड़ नहीं तेरे जई चीज है जहान ते सौ तेनु देना हाथ रख के कुरान ते रख के कुरान ते कदी भी जे तेरे कोलो पल्ला मैं छुड़ावा नी रब करे मैं मर जावा ओ नी रब करे मैं मर जावा कदी भी जे तेरे कोलो पल्ला मैं छुड़ावा रब करे मैं मर जावा कदी भी जे तेरे कोलो पल्ला मैं छुड़ावा रब करे मैं मर जावा
मन शर्मांदा रब भी बना के तेनू आप पछताउंदा ए मुख तेरा वेख के ते चन शर्मांदा रब भी बना के तेनू आप पछताउंदा ए फुल्लां जिहा दिल तेरा कदी मैं दुखावां फुल्लां जिहा दिल तेरा कदी मैं दुखावां नी रब करे मैं मर जावां ओ नी रब करे मैं मर जावां
कर गए
मुख तेरा वेख के ते चन शर्मांदा रब भी बना के तेनू आप पछताउंदा ए रब भी बना के तेनू आप पछताउंदा ए फुल्लां जिहा दिल तेरा कदी मैं दुखां नी रब करे मैं मर जां ओ रब करे मैं मर जां चढ़दी जवानी तेरी नशे दा खुमार नी रूप दे खजाने दी तू लगे पहरेदार नी खुमार रूप दे खजाने दी तू लगे पहरेदार ने चढ़दी जवानी तेरी नशे दा खुमार नी रूप दे खजाने दी तू लगे पहरेदार ने तेरी जे तारीफ तेनू झूठ मैं सुनावां तेरी जे तारीफ तेनू झूठ मैं सुनावां नी रब करे मैं मर जावां नी रब करे मैं मर जावां तेरी जे तारीफ तेनू झूठ मैं सुनावां रब करे मैं मर जावां
मन्या के कोई बदली धुप्पा रोक भी लैंदी ए ओ चानण दे फंबिया ताई सोख भी लैंदी ए पर नूर दे जाए करन गुलामी गिजदे नहीं हुंदे ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਜਿਹੜੇ ਪਾਣੀ ਅੰਦਰ ਕੋਈ ਰਵਾਨੀ ਨਹੀਂ ਹੁੰਦੀ, ਉਹ ਪਾਣੀ ਤੇ ਆਉਂਦੀ ਕਦੇ ਜਵਾਨੀ ਨਹੀਂ ਹੁੰਦੀ। ਸੌੜੀਆਂ ਸੋਚਾਂ ਕੋਲੋਂ ਬੀਬਾ ਸਿੱਜਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ, ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਹੈ। ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ। ਮੋਮਬੱਤੀ ਤੇ ਕਦੇ ਕਹਾੜੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ।
चुपके सखियों से वो बातें करना भूल गई, चुपके चुपके सखियों से वो बातें करना भूल गई। मुझको देखा बनघट पे तो, मुझको देखा बनघट पे तो पानी भरना भूल गई। चुपके चुपके सखियों से वो बातें करना भूल गई। मुझसे आंखें टकराई तो खुद पे मरना भूल गई। चुपके चुपके सखियों से वो बातें करना भूल गई। चुपके चुपके सखियों से वो बातें करना भूल गई। उसको ऐसा रोग लगा, सच पूछो तो मेरी वजह से उसको ऐसा रोग लगा। काजल मेहंदी कंगन बिंदिया, काजल मेहंदी कंगन बिंदिया से सबर ना भूल गई। चुपके चुपके सखियों से वो बातें करना भूल गई। चुपके चुपके सखियों से वो बातें करना भूल गई।
से मिलने आ जाऊं इस ख्वाहिश में, क्या जाने कब से मिलने आ जाऊं इस ख्वाहिश में। छत पर बैठी रहती है वो, छत पर बैठी रहती है वो, छत से उतरना भूल गई चुपके चुपके, सखियों से वो बातें करना भूल गई चुपके चुपके, सखियों से वो बातें करना भूल गई। मुझको देखा पनघट पे तो, मुझको देखा पनघट पे तो पानी भरना भूल गई चुपके चुपके, सखियों से वो बातें करना भूल गई।
ਕਿਸੇ ਟਾਈਮ ਸਾਡੇ ਪਿੰਡਾਂ ਦੇ ਵਿੱਚ ਕਹਾਣੀਆਂ ਬਾਤਾਂ ਦਾ ਇੱਕ ਸਮਾਂ ਹੁੰਦਾ ਸੀਗਾ, ਜਦੋਂ ਅਸੀਂ ਕਹਾਣੀਆਂ ਸੁਣਦੇ ਹੁੰਦੇ ਸੀ, ਬਾਤਾਂ ਸੁਣਦੇ ਹੁੰਦੇ ਸੀਗੇ ਆਪਣੇ ਕਿਸੇ ਬਜ਼ੁਰਗ ਦੇ ਕੋਲੋਂ, ਕਿਸੇ ਵੱਡੇ ਮੈਂਬਰ ਦੇ ਕੋਲੋਂ ਬਾਤ ਸੁਣਾਈ ਜਾਂਦੀ ਸੀ ਤੇ ਉਹਦੇ ਹੰਗਾਰੇ ਭਰੇ ਜਾਂਦੇ ਸੀ। ਲੇਕਿਨ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਔਲਾਦਾਂ ਦੇ ਕੋਲ ਸਮਾਂ ਹੈਗਾ ਕਹਾਣੀ ਸੁਣਨ ਦੇ ਲਈ, ਤੇ ਨਾ ਹੀ ਮਾਪਿਆਂ ਦੇ ਕੋਲ ਸਮਾਂ ਹੈਗਾ ਕਹਾਣੀਆਂ ਸੁਣਾਉਣ ਦੇ ਲਈ। ਅੱਜ ਦੇ ਸਮੇਂ ਦੇ ਵਿੱਚ ਮਾਵਾਂ ਕਹਾਣੀਆਂ ਯੂਟਿਊਬ ਦੇ ਉੱਤੋਂ, ਬਾਤਾਂ ਯੂਟਿਊਬ ਦੇ ਉੱਤੋਂ ਬੱਚਿਆਂ ਨੂੰ ਸੁਣਾ ਰਹੀਆਂ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਡਿਸਟੈਂਸ ਮਾਪਿਆਂ ਦਾ ਤੇ ਬੱਚਿਆਂ ਦੇ ਵਿੱਚ ਆ ਰਿਹਾ ਹੈਗਾ ਆ, ਉਹ ਕਿਤੇ ਨਾ ਕਿਤੇ ਸਾਨੂੰ ਫਰਕ ਦਿਸ ਰਿਹਾ ਹੈਗਾ ਆ। ਜਦੋਂ ਸਾਡਾ ਸਮਾਂ ਹੁੰਦਾ ਸੀ ਜਾਂ ਸਾਡੇ ਸਮੇਂ ਤੋਂ ਪਹਿਲਾਂ ਸਾਡੀਆਂ ਮਾਵਾਂ ਦਾ, ਸਾਡੇ ਬਾਪ ਦਾ ਜਿਹੜਾ ਸਮਾਂ ਹੁੰਦਾ ਸੀਗਾ, ਉਹ ਸਮਾਂ ਹੋਰ ਵੀ ਨਿੱਘ ਵਾਲਾ ਸੀਗਾ। ਸਾਡੇ ਸਮੇਂ ਦੇ ਵਿੱਚ ਵੀ ਨਿੱਘ ਵਰਤਾਈ ਜਾਂਦੀ ਸੀ, ਨਿੱਘ ਵਾਲਾ ਮਾਹੌਲ ਅਸੀਂ ਦੇਖਿਆ ਹੈਗਾ ਆ। ਮਾਵਾਂ ਦੀ ਗੋਦੀ ਦੇ ਵਿੱਚ ਬਹਿ ਜਾਣਾ ਜਾਂ ਸੌ ਜਾਣਾ ਤੇ ਉਹਨਾਂ ਨੇ ਸਿਰ ਨੂੰ ਥਾਪੜੀ ਜਾਣਾ ਜਾਂ ਪਿੱਠ ਥਾਪੜੀ ਜਾਣੀ ਤੇ ਹੌਲੀ ਹੌਲੀ ਕਹਾਣੀਆਂ ਬਾਤਾਂ ਸੁਣਾਈ ਜਾਣੀਆਂ। ਉਹ ਕਹਾਣੀ ਦੇ ਵਿਚਲੀ ਬਾਤਾਂ ਦੇ ਵਿਚਲਾ ਕੋਈ ਵੀ ਪਾਤਰ ਹੋ ਸਕਦਾ ਸੀਗਾ ਜਾਂ ਕੋਈ ਵੀ ਪਾਤਰ ਹੁੰਦਾ ਸੀਗਾ, ਕੋਈ ਜਾਨਵਰ ਹੁੰਦਾ ਸੀ, ਕੋਈ ਚਿੜੀ, ਕੋਈ ਕਾਂ, ਕੋਈ ਘੁੱਗੀ ਬਟੇਰਾ ਤੇ ਜਾਂ ਫਿਰ ਕੋਈ ਕਿਸੇ ਵੀ ਕਿਸੇ ਮਨੁੱਖ ਦਾ ਜਾਂ ਕਿਸੇ ਕੁੜੀ ਦਾ, ਕਿਸੇ ਮੁੰਡੇ ਦਾ, ਕਿਸੇ ਗੁੱਡੀ ਦਾ, ਕਿਸੇ ਪਟੋਲੇ ਦਾ ਨਾਂ ਲੈ ਕੇ ਉਹ ਜਦੋਂ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਤੇ ਕਹਾਣੀਆਂ ਦੇ ਵਿੱਚ ਅਸੀਂ ਆਪਣੇ ਘਰ ਵਾਲਾ ਮਾਹੌਲ ਵਰਤ ਲੈਂਦੇ ਸੀਗੇ, ਉਹਨੂੰ ਸਿਰਜ ਲੈਂਦੇ ਸੀਗੇ। ਮੈਂ ਕਈ ਵਾਰੀ ਆਪਣੀ ਦਾਦੀ ਤੋਂ ਜਦੋਂ ਕਹਾਣੀ ਸੁਣਨੀ ਜਾਂ ਮੇਰੀ ਨਾਨੀ ਨੇ ਕਹਾਣੀ ਸੁਣਾਉਣੀ ਤਾਂ ਮੈਂ ਇੱਦਾਂ ਸੋਚਦੀ ਹੁੰਦੀ ਸੀ ਕਿ ਜਿੱਦਾਂ ਦਾ ਸਾਡਾ ਕੱਚਾ ਕਮਰਾ ਆ, ਅਸੀਂ ਕਮਰਿਆਂ ਦੇ ਵਿੱਚ ਤਿੰਨ ਕਮਰੇ ਮੰਜੇ ਡਾਏ ਹੋਏ ਆ ਤੇ ਮੰਜਿਆਂ ਤੇ ਅਸੀਂ ਬੈਠੇ ਆ, ਨਿੱਘਾ ਜਿਹਾ ਮਾਹੌਲ ਆ, ਰਜਾਈਆਂ ਦੇ ਵਿੱਚ ਬੈਠੇ ਆ ਤੇ ਇਹ ਆਲਣੇ ਦੇ ਵਿੱਚ ਚਿੜੀਆਂ ਵੀ ਇੱਦਾਂ ਬਹਿੰਦੀਆਂ ਹੋਣਗੀਆਂ ਆਪਣੇ ਬੋਟਾਂ ਨੂੰ ਲੈ ਕੇ, ਆਪਣੇ ਬੱਚਿਆਂ ਨੂੰ ਲੈ ਕੇ। ਤੇ ਮੈਨੂੰ ਆਪਣੇ ਸਮੇਂ ਦੇ ਵਿੱਚ ਇੱਕ ਸਾਡੀ ਰਜਾਈ ਹੁੰਦੀ ਸੀ, ਮੇਰੀ ਰਜਾਈ ਹੁੰਦੀ ਸੀ ਜਿਹੜੀ ਕਿ ਬਹੁਤ ਵੱਡੇ ਵੱਡੇ ਫੁੱਲਾਂ ਵਾਲੀ ਹੁੰਦੀ ਸੀਗੀ। ਉਹਦੇ ਜਿਹੜੀ ਉਹਦੀ ਭੌਂ ਸੀਗੀ, ਜਿਹੜੀ ਆਪਾਂ ਭੌਂ ਕਹਿ ਦਿੰਦੇ ਹਾਂ ਪੂਰਾ, ਤੇ ਉਹ ਪੀਲੇ ਜੇ ਰੰਗ ਦੀ ਸੀਗੀ, ਯੈਲੋ ਕਲਰ ਦੀ ਸੀ ਤੇ ਉਹਦੇ ਵਿੱਚ ਬਹੁਤ ਵੱਡੇ ਵੱਡੇ ਲਾਲ, ਗੁਲਾਬੀ, ਹਰੇ ਫੁੱਲ ਸੀਗੇ। ਉਹ ਰਜਾਈ ਨੂੰ ਜਦੋਂ ਮੈਂ ਦੇਖਦੀ ਸੀ ਤੇ ਮੈਨੂੰ ਖੇੜਾ ਜਿਹਾ ਚੜਦਾ ਸੀਗਾ, ਇੱਕ ਨਿੱਘ ਜਿਹਾ ਸਰਦੀਆਂ ਦਾ ਮਹਿਸੂਸ ਹੁੰਦਾ ਸੀਗਾ ਤੇ ਮੈਂ ਬੜੇ ਚਾਅ ਦੇ ਨਾਲ ਮਾਂ ਨੂੰ ਕਹਿੰਦੀ ਹੁੰਦੀ ਸੀ ਮੈਨੂੰ ਰਜਾਈ ਕੱਢ ਦੇ, ਸਰਦੀ ਸ਼ੁਰੂ ਹੋ ਗਈ ਆ। ਤੇ ਉਹ ਉਸ ਟਾਈਮ ਚੰਦੇ ਗਲਾਫ ਇਹ ਰਜਾਈਆਂ ਦੇ ਜਿਹੜੇ ਉੱਤੇ ਚੜਾਏ ਜਾਂਦੇ ਸੀ, ਇਹਨਾਂ ਨੂੰ ਸਪੈਸ਼ਲ ਜਦੋਂ ਨਾਂ ਲੈਂਦੇ ਸੀ ਵੀ ਚੰਦੇ ਚੜਾਉਣੇ ਆ, ਗਲਾਫ ਚਾੜਨੇ ਆ, ਤੇ ਫਿਰ ਉਹ ਇੱਕ ਸੋਹਣਾ ਜਿਹਾ ਮਾਹੌਲ ਬਣਦਾ ਸੀਗਾ ਵੀ ਸਰਦੀਆਂ ਆਉਣ ਵਾਲੀਆਂ, ਨਿੱਘੀਆਂ ਨਿੱਘੀਆਂ ਰਜਾਈਆਂ ਚ ਬਣਨਾ, ਘਰਾਂ ਦਾ ਨਿੱਘ ਹੁੰਦਾ ਸੀ ਕੱਚਿਆਂ ਘਰਾਂ ਦੇ ਵਿੱਚ, ਕਦੇ ਉਹਨਾਂ ਨੇ ਚੁੱਲੇ ਬਾਲੇ ਹੋਣੇ ਤੇ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਬਹਿਣਾ ਤੇ ਜਦ ਫਿਰ ਪੈਣਾ ਤੇ ਫਿਰ ਇੱਕ ਜਣੇ ਨੇ ਬਾਤ ਸੁਣਾਉਣੀ, ਕਹਾਣੀ ਸੁਣਾਉਣੀ। ਕਈ ਵਾਰੀ ਉਹ ਬਾਤ ਵਿਚਲਾ ਜਿਹੜਾ ਪਾਤਰ ਹੁੰਦਾ ਸੀ ਉਹ ਡਰਾਉਣਾ ਹੁੰਦਾ ਸੀਗਾ, ਭੂਤ ਹੁੰਦਾ ਸੀ, ਕੋਈ ਭੂਤ ਨੀ, ਕੋਈ ਚੜੇਲ ਹੁੰਦੀ ਸੀਗੀ, ਡਰੀ ਵੀ ਜਾਣਾ ਤੇ ਬਾਤ ਦੇ ਹੰਗਾਰੇ ਭਰੀ ਵੀ ਜਾਣੇ ਤੇ ਫਿਰ ਇਹ ਵੀ ਕਹਿਣਾ ਕਿ ਬਾਤ ਖਤਮ ਨਾ ਹੋਵੇ, ਏਦੇ ਬਾਤ ਚੱਲਦੀ ਰਹੇ। ਸੋ ਇਹ ਇੱਕ ਸਾਡੇ ਪਰਿਵਾਰਾਂ ਦੇ ਵਿੱਚ ਸਾਂਝ ਬਣੀ ਹੁੰਦੀ ਸੀ, ਇੱਕ ਦੂਜੇ ਦੇ ਬੋਲ ਸਾਡੇ ਕੰਨਾਂ ਤੱਕ ਜਾਂਦੇ ਸੀਗੇ, ਉਹ ਕੰਨਾਂ ਤੱਕ ਪਹੁੰਚਦੇ ਬੋਲ ਸਾਡੀ ਰੂਹ ਤੱਕ ਪਹੁੰਚਦੇ ਸੀ, ਸਾਡੇ ਰਿਸ਼ਤੇ ਕਾਇਮ ਰਹਿੰਦੇ ਸੀਗੇ, ਸਾਨੂੰ ਉਹਨਾਂ ਬੋਲਾਂ ਦੇ ਨਾਲ ਪਿਆਰ ਰਹਿੰਦਾ ਸੀਗਾ, ਮਾਵਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਘਰਾਂ ਚ ਕੋਈ ਬਜ਼ੁਰਗ ਹੁੰਦਾ ਸੀਗਾ ਗਲੀ ਗਵਾਂਢ ਦੇ ਵਿੱਚ, ਜਿਹੜੀ ਸਾਨੂੰ ਮੱਤ ਦੀ ਗੱਲ ਦਿੰਦਾ ਸੀਗਾ, ਸੁਣਾਉਂਦਾ ਸੀ, ਸਿਖਾਉਂਦਾ ਸੀ, ਇੱਕ ਰਿਸ਼ਤੇ ਬੁਣਦੇ ਸੀ ਅਸੀਂ। ਤੇ ਅੱਜ ਉਹ ਰਿਸ਼ਤਿਆਂ ਦਾ ਨਿੱਘ ਕਿਤੇ ਨਾ ਕਿਤੇ ਖਤਮ ਹੋ ਗਿਆ ਹੈਗਾ ਆ, ਕਿਤੇ ਨਾ ਕਿਤੇ ਤਪਸ਼ ਮਾਰ ਰਹੇ ਨੇ ਰਿਸ਼ਤੇ, ਖੂਨਾਂ ਦੇ ਵਿੱਚ ਪਾਣੀ ਪੈ ਗਿਆ ਹੈਗਾ ਆ, ਤੇ ਜਾਂ ਫਿਰ ਟਾਈਮ ਦੀ ਘਾਟ ਕਰਕੇ ਇੱਕ ਦੂਸਰੇ ਤੋਂ ਅਸੀਂ ਦੂਰ ਜਾ ਰਹੇ ਹੈਗੇ ਆ। ਸੋ ਇਹ ਇੱਕ ਤਰਾਸਦੀ ਆ ਅੱਜ ਦੇ ਸਮੇਂ ਦੀ, ਇਕੱਲੇ ਸਾਡੇ ਹੀ ਸਮਾਜ ਦਾ ਇਹ ਦੁੱਖ ਨਹੀਂ ਹੈਗਾ, ਇਹ ਯੂਰਪ ਦੇ ਸਮਾਜ ਦਾ ਵੀ ਦੁੱਖ ਹੈਗਾ ਆ। ਜੇ ਜਰਮਨ ਪਰਿਵਾਰ ਦੇ ਨਾਲ ਬੈਠ ਕੇ ਗੱਲ ਕਰਦੇ ਆ ਤੇ ਉਹ ਇਹੀ ਕਹਿੰਦੇ ਆ ਕਿ ਕਿਸੇ ਸਮੇਂ ਦੇ ਵਿੱਚ ਅਸੀਂ ਇਹਦੇ ਬਾਤਾਂ ਪਾਉਂਦੇ ਹੁੰਦੇ ਸੀ, ਘਰ ਦੇ ਵਿੱਚ ਸਾਡਾ ਨਾਨਾ ਸੀ, ਦਾਦਾ ਸੀ, ਦਾਦੀ ਸੀ, ਉਹ ਕਹਾਣੀ ਸੁਣਾਉਂਦੇ ਹੁੰਦੇ ਸੀ, ਅਸੀਂ ਆਪਣੇ ਡਰਾਇੰਗ ਰੂਮ ਦੇ ਵਿੱਚ ਬੈਠ ਕੇ ਕਹਾਣੀਆਂ ਸੁਣਦੇ ਹੁੰਦੇ ਸੀ, ਬਾਤਾਂ ਸੁਣਦੇ ਹੁੰਦੇ ਸੀ, ਇਕੱਠੇ ਬੈਠ ਕੇ ਅਸੀਂ ਖਾਣਾ ਖਾਂਦੇ ਹੁੰਦੇ ਸੀ। ਅੱਜ ਦੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਮਹਿੰਗੇ ਤੋਂ ਮਹਿੰਗੇ ਡਾਇਨਿੰਗ ਟੇਬਲ ਲੱਗੇ ਹੋਏ ਨੇ, ਪਰ ਬੈਠਣ ਵਾਲਾ ਉਹਨਾਂ ਦੇ ਉੱਤੇ ਕੋਈ ਨਹੀਂ ਹੈਗਾ, ਤੇ ਜਾਂ ਬੈਠਣ ਵਾਲਾ ਹਰ ਕਿਸੇ ਦਾ ਆਪੋ ਆਪਣਾ ਟਾਈਮ ਆ, ਆਪੋ ਆਪਣੇ ਟਾਈਮ ਦੇ ਨਾਲ ਬੈਠਾ ਖਾਣਾ ਖਾ ਰਿਹਾ ਹੈਗਾ ਆ। ਸੋ ਪਹਿਲਾਂ ਛੋਟੀਆਂ ਛੋਟੀਆਂ ਰਸੋਈਆਂ ਹੁੰਦੀਆਂ ਸੀ, ਉਹਨਾਂ ਦੇ ਵਿੱਚ ਬੈਠ ਕੇ ਸਾਰਾ ਅਸੀਂ ਖਾਣੇ ਖਾਂਦੇ ਸੀ, ਇੱਕ ਦੂਸਰੇ ਦਾ ਸਾਥ ਦਿੰਦੇ ਹੁੰਦੇ ਸੀ, ਗੱਲਬਾਤ ਉਸ ਵੇਲੇ ਸਾਡੀ ਹੁੰਦੀ ਸੀਗੀ, ਤੇ ਪਰਿਵਾਰ ਚੰਗਾ ਲੱਗਦਾ ਸੀਗਾ, ਇੱਕ ਥਾਂ ਤੇ ਬੈਠਿਆ ਹੁੰਦਾ ਸੀਗਾ, ਦਿਨ ਦੇ ਵੇਲੇ ਪਰਿਵਾਰ ਖਿੰਡਿਆ ਪੁੰਡਿਆ ਹੁੰਦਾ ਸੀਗਾ, ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝਿਆ ਹੁੰਦਾ ਸੀਗਾ, ਇੱਕ ਸਮਾਂ ਹੁੰਦਾ ਸੀ ਰੋਟੀ ਦਾ ਜਿੱਥੇ ਸਾਰਿਆਂ ਨੇ ਇਕੱਠੇ ਹੋਣਾ ਹੁੰਦਾ ਸੀਗਾ, ਤੇ ਅੱਜ ਹਰ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮਾਂ ਤੇ ਹੀ ਤੁਰਿਆ, ਘਰਾਂ ਨੂੰ ਜਦੋਂ ਤੱਕ ਆਉਂਦਾ ਡਾਇਨਿੰਗ ਟੇਬਲ ਤੇ ਕੋਈ ਨਹੀਂ ਬੈਠਾ ਹੁੰਦਾ, ਇਕੱਲੇ ਬੈਠੇ ਹੁੰਦੇ ਆ, ਮਹਿੰਗੇ ਤੋਂ ਮਹਿੰਗੇ ਸੋਫੇ ਘਰਾਂ ਦੇ ਵਿੱਚ ਪਏ ਆ, ਬੈਠਣ ਵਾਲਾ ਕੋਈ ਨਹੀਂ ਹੁੰਦਾ, ਆਪੇ ਇਕੱਲੇ ਅਸੀਂ ਬੈਠੇ ਹੁੰਦੇ ਆ, ਕੋਈ ਆਪਣੇ ਹਿਸਾਬ ਨਾਲ ਸੌ ਰਿਹਾ ਹੁੰਦਾ, ਕੋਈ ਕੰਮ ਤੇ ਜਾ ਰਿਹਾ ਹੁੰਦਾ, ਕੋਈ ਆਪਣੇ ਕਿਸੇ ਕਾਰਜ ਦੇ ਵਿੱਚ ਲੱਗਿਆ ਹੁੰਦਾ ਹੈਗਾ। ਸੋ ਬਾਤਾਂ ਕਹਾਣੀਆਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਨਫੀ ਹੋ ਗਈਆਂ, ਤੇ ਇਹ ਸਾਨੂੰ ਕਿਤਾਬਾਂ ਦੇ ਪੰਨਿਆਂ ਤੇ ਹੀ ਮਿਲ ਰਹੀਆਂ ਨੇ, ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ ਅੱਜ ਤੇ ਆਪਣਾ ਸਮਾਂ ਯਾਦ ਕਰਦੇ ਹਾਂ। ਅੱਜ ਇਸੇ ਤਰ੍ਹਾਂ ਦੀ ਇੱਕ ਕਹਾਣੀ ਜਿਹੜੀ ਮੇਰੇ ਸਾਹਮਣੇ ਆਈ ਹੈਗੀ ਆ, ਉਹਦਾ ਨਾਂ ਹੈਗਾ ਇੱਕ ਅਤੇ ਇੱਕ ਗਿਆਰਾਂ। ਇਹਨਾਂ ਇਸ ਕਹਾਣੀ ਦਾ ਜਿਹੜਾ ਅਨੁਵਾਦ ਕੀਤਾ ਹੈਗਾ ਉਹ ਰੂਪ ਖਟਕੜ ਜੀ ਉਹਨਾਂ ਨੇ ਕੀਤਾ ਹੈਗਾ ਆ। ਕਹਾਣੀ ਛੋਟੀ ਜਿਹੀ ਆ, ਇਹਦੇ ਅਖੀਰ ਦੇ ਵਿੱਚ ਇੱਕ ਛੋਟਾ ਜਿਹਾ ਸਿਰਲੇਖ ਹੁੰਦਾ, ਇੱਕ ਛੋਟੀ ਜਿਹੀ ਮੱਤ ਹੁੰਦੀ ਆ ਜਿਹੜੀ ਉਹ ਸਮਝਣੀ ਹੁੰਦੀ ਆ ਤੇ ਸੋਚਣੀ ਹੁੰਦੀ ਆ, ਤੇ ਇਹ ਕੋਸ਼ਿਸ਼ ਹੁੰਦੀ ਆ ਉਸ ਕਹਾਣੀ ਵਿਚਲੀ ਮੱਤ ਉਹਦੀ ਸੋਚ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਈਏ, ਕੁਛ ਉਸ ਤਰ੍ਹਾਂ ਦਾ ਬਿਹਤਰ ਹੋ ਸਕੇ। ਵੈਸੇ ਅਸੀਂ ਜੇ ਗੱਲ ਅੱਜ ਦੀ ਜਨਰੇਸ਼ਨ ਦੀ ਗੱਲ ਕਰ ਲੈਂਦੇ ਆ, ਅੱਜ ਦੀ ਨਵੀਂ ਪੀੜ੍ਹੀ ਦੀ ਜੇ ਗੱਲ ਕਰਦੇ ਆ, ਕਦੇ ਕਦੇ ਹੈਰਾਨੀ ਹੁੰਦੀ ਜਦੋਂ ਅਸੀਂ ਅੱਜ ਦੀ ਪੀੜ੍ਹੀ ਦੇ ਲਾਗੇ ਬੈਠਦੇ ਆ, ਅੱਜ ਦੀ ਜਨਰੇਸ਼ਨ ਅੱਜ ਦੇ ਯੂਥ ਦੇ ਕੋਲ ਬਹਿੰਦੇ ਆ ਤੇ ਇਹਨਾਂ ਦੀਆਂ ਗੱਲਾਂ ਸੁਣਦੇ ਆ, ਬਹੁਤ ਜ਼ਿਆਦਾ ਹੈਰਾਨੀ ਹੁੰਦੀ ਆ ਕਿ ਅੱਜ ਦੇ ਬੱਚਿਆਂ ਦੇ ਕੋਲ ਉਹ ਜਬਲੀਆਂ ਗੱਲਾਂ ਨਹੀਂ ਜਿਹੜੀਆਂ ਕਿਸੇ ਟਾਈਮ ਸਾਡੇ ਕੋਲ ਹੁੰਦੀਆਂ ਸੀ। ਸਾਡੇ ਕੋਲ ਸਾਡਾ ਓਨਾ ਕੁ ਹੀ ਸਿਰਜਿਆ ਹੋਇਆ ਸਮਾਜ ਸੀ, ਸਾਡੇ ਕੋਲ ਓਨਾ ਕੁ ਹੀ ਸਾਡਾ ਛੋਟਾ ਜਿਹਾ ਪਿੰਡ ਸੀ, ਛੋਟੀਆਂ ਜਿਹੀਆਂ ਗਲੀਆਂ ਸੀ, ਸਾਡਾ ਸਮਾਜ ਉੱਥੇ ਤੱਕ ਹੀ ਰਿਹਾ ਸੀਗਾ, ਸਾਡਾ ਸਮਾਜ ਘਰ ਤੋਂ ਸਕੂਲ ਤੋਂ ਲੈ ਕੇ ਲਾਲੇ ਦੀ ਹੱਟੀ ਤੋਂ ਲੈ ਕੇ ਦਾਣਿਆਂ ਵਾਲੀ ਭੱਠੀ ਤੇ ਉਸ ਤੋਂ ਬਾਅਦ ਉਹ ਘਾਟੀ ਜਿੱਥੇ ਚੜ ਕੇ ਅਸੀਂ ਸਾਈਕਲ ਚਲਾਉਂਦੇ ਹੁੰਦੇ ਸੀ, ਤੇ ਉਸ ਤੋਂ ਬਾਅਦ ਉਹ ਖੇਤ ਆ ਜਾਂਦੇ ਸੀ ਜਿਨ੍ਹਾਂ ਖੇਤਾਂ ਦੇ ਵਿੱਚ ਅਸੀਂ ਹਰਾ ਵੱਢਣ ਜਾਂਦੇ ਹੁੰਦੇ ਸੀ ਜਾਂ ਸਾਗ ਤੋੜਨ ਜਾਂਦੇ ਹੁੰਦੇ ਸੀਗੇ, ਤੇ ਉਸ ਤੋਂ ਬਾਅਦ ਫਿਰ ਉਹ ਧਾਰਮਿਕ ਸਥਾਨ ਆ ਜਾਂਦੇ ਸੀ ਜਿੱਥੇ ਅਸੀਂ ਦਿਨ ਤਿਉਹਾਰ ਦੇ ਉੱਤੇ ਆਪਣੀ ਕੋਈ ਸੁਖਨਾ ਲਾਉਣ ਜਾਂਦੇ ਹੁੰਦੇ ਸੀ ਕਿਤੇ, ਜਾਂ ਫਿਰ ਉੱਥੇ ਅਸੀਂ ਆਪਣਾ ਮੱਥਾ ਟੇਕਣ ਜਾਂਦੇ ਹੁੰਦੇ ਸੀ। ਸਾਡਾ ਸਮਾਜ ਹੁੰਦਾ ਸੀ ਜਿਹਦੇ ਤੋਂ ਸਾਨੂੰ ਡਰ ਲੱਗਦਾ ਹੁੰਦਾ ਸੀ, ਜਿਹਦੇ ਅਸੀਂ ਧਾਰਨੀ ਹੁੰਦੇ ਸੀ, ਜਿਨ੍ਹਾਂ ਦੇ ਪ੍ਰਤੀ ਸਾਡਾ ਪਿਆਰ ਹੁੰਦਾ ਸੀ, ਜਿਨ੍ਹਾਂ ਦੇ ਵਿੱਚ ਸਾਡੀ ਸ਼ਰਧਾ ਹੁੰਦੀ ਸੀਗੀ। ਅਸੀਂ ਇਸੇ ਕੁਛ ਜਿਹੜੇ 5-7 ਕਾਰਨਰ ਸਾਡੇ ਸਮਾਜ ਦੇ, ਸਾਡੇ ਜ਼ਿਹਨ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਬਚਪਨ ਦੇ ਵਿੱਚ ਸਾਡੇ ਨਾਲ ਜੁੜੇ ਹੁੰਦੇ ਸੀ, ਅਸੀਂ ਉਸ ਦੇ ਆਲੇ ਦੁਆਲੇ ਪਰਿਕਰਮਾ ਕਰਦੇ ਰਹਿੰਦੇ ਸੀ, ਉਹਨਾਂ ਦੇ ਵਿੱਚੋਂ ਹੀ ਸਾਨੂੰ ਕਹਾਣੀਆਂ ਮਿਲਦੀਆਂ ਸੀ, ਉਹਨਾਂ ਦੇ ਸਾਡੇ ਮੁਹਾਂਦਰੇ ਸਾਡੇ ਮੋਹਰੇ ਆਉਂਦੇ ਹੁੰਦੇ ਸੀਗੇ, ਅਸੀਂ ਉਹਨਾਂ ਤੇ ਹੀ ਕਹਾਣੀਆਂ ਸੋਚਦੇ ਹੁੰਦੇ ਸੀ, ਉਹਨਾਂ ਦੇ ਕੋਲੋਂ ਹੀ ਵਿਆਖਿਆ ਸੁਣਦੇ ਹੁੰਦੇ ਸੀ, ਤੇ ਉਹੀ ਸਾਨੂੰ ਸਮਝਾਉਂਦੇ ਹੁੰਦੇ ਸੀਗੇ ਕਿ ਅਸੀਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਤੁਰਨਾ ਹੈਗਾ ਆ। ਅੱਜ ਦਾ ਜਿਹੜਾ ਯੂਥ ਆ, ਜਦੋਂ ਅਸੀਂ ਇਨ੍ਹਾਂ ਦੇ ਲਾਗੇ ਬਹਿੰਦੇ ਹਾਂ ਤੇ ਇਹ ਅੱਜ ਦਾ ਯੂਥ ਉਹ ਗੱਲਾਂ ਨਹੀਂ ਕਰਦਾ। ਉਹਨਾਂ ਦੇ ਕੋਲ ਉਹ ਪਿਪਲੀ ਦੀਆਂ ਗੱਲਾਂ ਨੇ, ਉਹ ਟਾਹਲੀਆਂ ਦੀਆਂ ਗੱਲਾਂ ਨੇ, ਉਹ ਬੋਲਦਾਂ ਦੀਆਂ ਗੱਲਾਂ ਨੇ, ਉਹ ਮਿੱਟੀ ਦੇ ਭਾਂਡਿਆਂ ਤੇ ਖਿਡੌਣਿਆਂ ਦੀਆਂ ਗੱਲਾਂ ਨੇ, ਉਹ ਟਰੈਕਟਰ ਦੀਆਂ ਗੱਲਾਂ ਨੇ, ਉਹ ਟਰਾਲੀਆਂ ਦੀਆਂ, ਉਹ ਕੁੱਤਿਆਂ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਸੀਗੇ ਜਿਨ੍ਹਾਂ ਨੂੰ ਛੇੜ ਕੇ ਦੌੜ ਜਾਣਾ, ਤੇ ਜਾਂ ਫਿਰ ਉਹ ਕੁੱਕੜਾਂ ਨੂੰ ਫੜਨਾ ਜਾਂ ਚਿੜੀਆਂ ਨੂੰ ਫੜਨਾ ਤੇ ਉਹਨਾਂ ਨੂੰ ਰੰਗ ਦੇਣਾ, ਟੋਕਰੇ ਦੇ ਥੱਲੇ ਖਾਣੇ ਰੱਖਣੇ, ਤੇ ਉਹ ਫਿਰ ਸੋਟੀ ਤੇ ਬੰਨੀ ਧਾਗੇ ਨੂੰ, ਜਿਹੜੇ ਧਾਗੇ ਦੀ ਇੱਕ ਤਾਰ ਹੁੰਦੀ ਸੀਗੀ, ਧਾਗਾ ਬੰਨਿਆ ਹੁੰਦਾ ਸੀ, ਉਹਨੂੰ ਖਿੱਚ ਲੈਣਾ। ਅੱਜ ਦੇ ਬੱਚਿਆਂ ਦੇ ਕੋਲ ਉਹ ਗੱਲਾਂ ਨਹੀਂ ਹੈਗੀਆਂ। ਅੱਜ ਦੇ ਬੱਚੇ ਜਿਹੜੇ ਆ ਕਾਮਚੋਰ ਨਹੀਂ ਹੈਗੇ, ਤੇ ਜੇ ਅਸੀਂ ਹੋਮਵਰਕ ਸਕੂਲ ਦਾ ਜਿਹੜਾ ਨਹੀਂ ਸੀ ਕਰਦੇ ਹੁੰਦੇ ਤੇ ਸਾਡੇ ਕੋਲ ਨਿੱਤ ਨਵੇਂ ਬਹਾਨੇ ਹੁੰਦੇ ਸੀਗੇ ਕਿ ਮਾਸਟਰ ਜੀ ਸਾਡੇ ਘਰੇ ਸਾਨੂੰ ਅੱਜ ਸਾਡੇ ਰਾਤੀ ਲਾਈਟ ਨਹੀਂ ਆਏ ਸੀ, ਸਾਡੇ ਪ੍ਰਾਹੁਣੇ ਆ ਗਏ ਸੀ, ਅਸੀਂ ਬਿਮਾਰ ਹੋ ਗਏ ਸੀਗੇ, ਮੇਰਾ ਢਿੱਡ ਦਰਦ ਕਰਦਾ ਸੀ, ਮੈਂ ਤਾਂ ਨਹੀਂ ਹੋਮਵਰਕ ਕੀਤਾ। ਸੋ ਅਸੀਂ ਆਲਸੀ ਜਿਹੇ ਹੁੰਦੇ ਸੀ। ਸਾਡੇ ਕੋਲ ਪਿੱਠੂ ਬਣਾਉਣ ਦੀਆਂ ਗੱਲਾਂ ਜਾਂ ਪਿੱਠੂ ਖੇਡਣਾ, ਬਾਂਦਰ ਕਿੱਲਾ ਖੇਡਣਾ, ਗੁੱਲੀ ਡੰਡਾ ਖੇਡਣਾ, ਬਾਂਟੇ ਚੋਰੀ ਕਰ ਲੈਣੇ, ਬਾਂਟੇ ਖੇਡਣੇ, ਇਹ ਸਾਡੇ ਕੋਲ ਗੱਲਾਂ ਹੁੰਦੀਆਂ ਸੀ। ਇਸ ਤੋਂ ਇਲਾਵਾ ਸਾਡੇ ਕੋਲ ਕੋਈ ਨੌਲੇਜ ਦੀ ਗੱਲ ਨਹੀਂ ਹੁੰਦੀ ਸੀ। ਇਹ ਗੱਲਾਂ ਸਾਡੀ ਜ਼ਿੰਦਗੀ ਦੇ ਕਈ ਬਰੇ ਸਾਡੇ ਨਾਲ ਚੱਲਦੀਆਂ ਰਹੀਆਂ, 13-14-15 ਸਾਲ ਦੇ ਬਰਿਆਂ ਤੱਕ। ਉਸ ਤੋਂ ਬਾਅਦ ਜਦੋਂ ਅਸੀਂ ਆਪਣੀ ਟੀਨੇਜ ਦੇ ਵਿੱਚ ਜਾਂਦੇ ਹਾਂ 12-13-14 ਸਾਲ ਤੋਂ, ਉਦੋਂ ਸਾਡਾ ਧਿਆਨ ਕਿਸੇ ਹੋਰ ਪਾਸੇ ਪੈਣਾ ਸ਼ੁਰੂ ਹੋ ਜਾਂਦਾ ਆ, ਜਾਂ ਕੁੜੀ ਮੁੰਡੇ ਦਾ ਜਿਹੜੀ ਕੋਈ ਅਟ੍ਰੈਕਸ਼ਨ ਹੁੰਦੀ ਆ ਉਧਰ ਪੈਣਾ ਸ਼ੁਰੂ ਹੋ ਜਾਂਦਾ, ਥੋੜਾ ਜਿਹਾ ਅਸੀਂ ਆਪਣੇ ਟਰੈਕ ਤੋਂ ਲਾਂਭੇ ਜਿਹੇ ਹੋ ਜਾਂਦੇ ਆ। ਸੋ ਜਿਹੜੇ ਅੱਜ ਦੇ ਬੱਚੇ ਆ, ਇਹਨਾਂ ਦੇ ਕੋਲ ਗੱਲਾਂ ਨੌਲੇਜ ਦੀਆਂ, ਇਹਨਾਂ ਦੇ ਕੋਲ ਲੌਜਿਕ ਗੱਲਾਂ, ਇਹਨਾਂ ਕੋਲ ਇਕਾਨਮੀ ਦੀਆਂ ਗੱਲਾਂ, ਇਹਨਾਂ ਕੋਲ ਇਹਨਾਂ ਦੇ ਦੇਸ਼ ਦੀਆਂ, ਮੁਲਕ ਦੀਆਂ, ਤਰੱਕੀ ਦੀਆਂ, ਇਹਨਾਂ ਦਾ ਇਹ ਮੁਲਕ ਕਿੱਧਰ ਜਾ ਰਿਹਾ, ਇੱਥੇ ਦੀ ਪੋਲੀਟਿਕਸ ਕਿਸ ਤਰ੍ਹਾਂ ਦੀ ਹੋਣਾ ਚਾਹੀਦੀ ਆ, ਇਹਨਾਂ ਦੀ ਮੰਗ ਕੀ ਆ। ਜਿਹੜਾ ਅੱਜ ਸਕੂਲੀ ਬੱਚਾ, ਜਿਹੜਾ ਕਿ ਪ੍ਰਾਇਮਰੀ ਸਕੂਲ ਦਾ ਬੱਚਾ ਆ, ਉਹ ਗੱਲਾਂ ਗੁੱਡੀਆਂ ਪਟੋਲਿਆਂ ਦੀਆਂ ਗੱਲਾਂ ਨਹੀਂ ਕਰਦੇ ਹੈਗੇ, ਉਹ ਸਾਈਕਲ ਦੇ ਨਾਲ ਜਿਹੜਾ ਟਾਇਰ ਆ ਉਹਨੂੰ ਚਲਾਉਣ ਦੀਆਂ ਗੱਲਾਂ ਨਹੀਂ ਕਰਦੇ ਕਿ ਸਾਡੇ ਬਚਪਨ ਇੱਦਾਂ ਦਾ ਹੋਣਾ ਚਾਹੀਦਾ, ਉਹ ਵਾਹ ਕਿੱਦਾਂ ਹੋਣਾ, ਤੂਤੀਆਂ ਦੇ ਥੱਲੇ ਬਹਿ ਗਏ, ਦਰਖਤਾਂ ਥੱਲੇ ਬਹਿ ਗਏ, ਤੂਤੀਆਂ ਤੋੜ ਲਈਆਂ, ਜਾਂ ਕਿਸੇ ਐਪਲ ਦੇ ਦਰਖਤ ਦੇ ਥੱਲੇ ਬੈਠ ਕੇ ਉਹਦੀ ਪ੍ਰਸੰਸਾ ਕੀਤੀ ਵੀ ਹਾਂ ਕਿੰਨਾ ਸੋਹਣਾ ਐਪਲ ਆ। ਅੱਜ ਦਾ ਬੱਚਾ ਜਿਹੜੀ ਇਹਦੀ ਸੋਚ ਹੋਰ ਆ, ਤੁਸੀਂ ਹੈਰਾਨ ਹੋ ਜਾਂਦੇ ਜਦੋਂ ਇਹਨਾਂ ਦੇ ਲਾਗੇ ਬਹਿ ਕੇ ਇਹਨਾਂ ਦੀਆਂ ਗੱਲਾਂ ਸੁਣਦੇ ਆ ਕਿ ਇਹਨਾਂ ਕੋਲ ਇੰਨੀਆਂ ਗੱਲਾਂ ਆਉਂਦੀਆਂ ਕਿੱਥੋਂ ਆ। ਜਿੱਥੇ ਸਾਨੂੰ ਜਿਹੜੀ ਅੱਜ ਦੀ ਟੈਕਨੋਲੋਜੀ ਆ ਉੱਥੇ ਸਾਨੂੰ ਜਿੱਥੇ ਦੂਰ ਕੀਤਾ, ਅਸੀਂ ਕਹਿ ਦਿੰਦੇ ਹਾਂ ਸਾਡੇ ਰਿਸ਼ਤੇ ਦੂਰ ਕਰ ਦਿੱਤੇ ਅੱਜ ਦੀ ਟੈਕਨੋਲੋਜੀ ਨੇ। ਟੈਕਨੋਲੋਜੀ ਸਾਨੂੰ ਦਿੱਤੀ ਗਈ ਹੈ ਸਾਡੀ ਸਹੂਲਤ ਦੇ ਲਈ, ਲੇਕਿਨ ਅਸੀਂ ਉਹਨਾਂ ਦੇ ਵਿੱਚ ਰਿਸ਼ਤੇ ਪਾ ਕੇ ਰਿਸ਼ਤਿਆਂ ਨੂੰ ਦੂਰ ਕਰ ਦਿੱਤਾ, ਕਿਉਂਕਿ ਅਸੀਂ ਸਿਰਫ ਤੇ ਸਿਰਫ ਉਸ ਟੈਕਨੋਲੋਜੀ ਦੇ ਉੱਤੇ ਹੀ ਸਾਰਾ ਕੁਝ ਆਪਣਾ ਅਰਪਿਤ ਕਰ ਦਿੱਤਾ ਕਿ ਸਾਡਾ ਦੋਸਤ ਮਿੱਤਰ ਸਖੀ ਸਹੇਲੀ ਭੈਣ ਭਰਾ ਵਟਸਐਪ ਹੈਗਾ ਆ, ਇਹ ਜਿਹੜਾ ਕੰਪਿਊਟਰ ਆ ਜੋ ਵੀ ਆ ਸਿਰਫ ਸਾਡਾ ਇਹੀ ਆ, ਅਸੀਂ ਉਹਦੇ ਨਾਲ ਹੀ ਗੱਲਾਂ ਕਰਦੇ ਆ, ਉਹਦੇ ਤੇ ਲਿਖਦੇ ਆ, ਉਹਦੇ ਤੋਂ ਕੁਝ ਸੁਣਦੇ ਆ, ਉਹਦੇ ਤੋਂ ਹੀ ਪੁੱਛਦੇ ਆ, ਆਪਣੇ ਰਿਸ਼ਤੇ ਅਸੀਂ ਖਰਾਬ ਕਰ ਚੁੱਕੇ ਆ ਆਪਣੇ ਆਪ। ਲੇਕਿਨ ਅਸੀਂ ਕਹਿ ਰਹੇ ਹਾਂ ਕਿ ਅੱਜ ਦੀ ਟੈਕਨੋਲੋਜੀ ਨੇ ਸਾਨੂੰ ਇੰਨਾ ਕੁ ਕੁਛ ਦੇ ਦਿੱਤਾ, ਸਾਡੇ ਕੋਲ ਟਾਈਮ ਹੀ ਨਹੀਂ ਕਿਸੇ ਨੂੰ ਅਸੀਂ ਮਿਲ ਸਕੀਏ। ਅੱਜ ਦੇ ਬੱਚਿਆਂ ਦੇ ਲਈ ਇਹ ਫਾਇਦਾ ਹੋਇਆ ਕਿ ਅੱਜ ਦੇ ਬੱਚਿਆਂ ਨੇ ਅੱਜ ਦੀ ਜਿਹੜੀ ਟੈਕਨੋਲੋਜੀ ਆ ਇਸ ਤੋਂ ਬਹੁਤ ਕੁਛ ਗੇਨ ਕੀਤਾ, ਬਹੁਤ ਕੁਛ ਉਹਨਾਂ ਨੇ ਇਸ ਨੌਲੇਜ ਤੋਂ ਲਿਆ। ਉਹ ਸਾਨੂੰ ਮਤਾਂ ਦੇ ਰਹੇ ਆ ਤੇ ਅਸੀਂ ਜਦੋਂ ਉਹਨਾਂ ਦੇ ਲਾਗੇ ਬਹਿੰਦੇ ਆ ਤੇ ਉਹਨਾਂ ਦੇ ਕੋਲ ਗੱਲ ਕਰਦੇ ਆ ਤੇ ਉਹ ਅੱਜ ਦੀ ਬੱਚਿਆਂ ਨੂੰ ਪਤਾ ਆ, ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਪਤਾ ਕਿ ਅੱਜ ਪ੍ਰਾਪਰਟੀ ਦਾ ਕੀ ਰੇਟ ਹੈਗਾ, ਅੱਜ ਪ੍ਰਾਪਰਟੀ ਵੱਧ ਰਹੀ ਆ ਘੱਟ ਰਹੀ ਆ, ਕਿਹੜੇ ਸੀਜ਼ਨ ਚ ਸਾਨੂੰ ਕਿੰਨੀ ਪ੍ਰਾਪਰਟੀ ਖਰੀਦਣੀ ਚਾਹੀਦੀ, ਕਿੱਥੇ ਖਰੀਦਣੀ ਚਾਹੀਦੀ, ਸ਼ੇਅਰ ਮਾਰਕੀਟਿੰਗ ਦਾ ਉਹਨਾਂ ਨੂੰ ਪੂਰੀ ਨੌਲੇਜ ਹੈਗੀ। ਅੱਜ ਦੇ ਬੱਚੇ ਦੇ ਨਾਲ ਅਸੀਂ ਕਿਸੇ ਵੀ ਸਬਜੈਕਟ, ਕਿਸੇ ਵੀ ਵਿਸ਼ੇ ਤੇ ਗੱਲ ਕਰਦੇ ਹੋ, ਉਹਨਾਂ ਦੇ ਕੋਲ ਨੌਲੇਜ ਉਸ ਦੇ ਨਾਲ ਗੱਲ ਕਰਦਾ ਹੈਗਾ, ਤੁਹਾਡੇ ਨਾਲ ਉਹ ਲੌਜਿਕ ਤਰੀਕੇ ਦੇ ਨਾਲ ਗੱਲ ਕਰੂਗਾ, ਔਰ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਂਦੇ ਕਿ ਬੱਚੇ ਸਾਡੀ ਕੁੱਖੋਂ ਜੰਮੇ ਆ, ਸਾਡੇ ਹੀ ਬੱਚੇ ਆ, ਲੇਕਿਨ ਇਹਨਾਂ ਕੋਲ ਉਹ ਨੌਲੇਜ ਹੈ ਜੋ ਸਾਡੇ ਕੋਲ ਨਹੀਂ ਨੌਲੇਜ ਹੈਗੀ। ਸੋ ਅਸੀਂ ਸਾਰੇ ਦਾ ਸਾਰਾ ਨੁਕਸਾਨ ਜਿਹੜਾ ਜੋ ਸਾਨੂੰ ਹੋਇਆ ਰਿਸ਼ਤਿਆਂ ਦੇ ਵਿੱਚ ਜਾਂ ਸਾਡਾ ਮਾਨਸਿਕ ਤਣਾਅ ਵਧਿਆ, ਉਹਦੇ ਵਿੱਚ ਟੈਕਨੋਲੋਜੀ ਸਾਨੂੰ ਫਾਇਦੇ ਵਾਲੀ ਹੈ, ਲੇਕਿਨ ਅਸੀਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਨੁਕਸਾਨ ਦਿੱਤਾ, ਆਪਣੇ ਰਿਸ਼ਤਿਆਂ ਨੂੰ ਨੁਕਸਾਨ ਦਿੱਤਾ, ਆਪਣੇ ਆਪ ਨੂੰ ਨੁਕਸਾਨ ਦਿੱਤਾ। ਤੇ ਨਾਲ ਹੀ ਨਾਲ ਮੈਂ ਵੀ ਕਹਿ ਰਹੀ ਹਾਂ ਕਿ ਜਿੱਥੇ ਸਾਡੀਆਂ ਇੱਕ ਮਿਲ ਮਿਲਾਪ ਸੀ, ਰਿਸ਼ਤਿਆਂ ਦੀ ਖਿੱਚ ਸੀਗੀ, ਉਹ ਵੀ ਅਸੀਂ ਆਪਣੇ ਆਪ ਖਤਮ ਕੀਤਾ, ਕਿਉਂਕਿ ਜਿਹੜੇ ਅਸੀਂ ਕੰਠ ਕੋਈ ਗੱਲਾਂ ਸੁਣਦੇ ਸੀਗੇ, ਸਾਨੂੰ ਕੰਠ ਕਰਵਾਉਂਦਾ ਸੀ, ਕੋਈ ਪਾਠ ਪੜਾਉਂਦਾ ਸੀ, ਬਾਤਾਂ ਸੁਣਾਉਂਦਾ ਸੀ, ਕੰਠ ਕਰਵਾਉਂਦਾ ਸੀ, ਯਾਦ ਕਰਵਾਉਂਦਾ ਸੀ। ਅੱਜ ਉਹ ਸਿਸਟਮ ਸਾਡੇ ਘਰਾਂ ਦੇ ਵਿੱਚ ਨਹੀਂ ਹੈਗਾ। ਅੱਜ ਅਸੀਂ ਸਾਰਾ ਕੁਛ ਆਨਲਾਈਨ ਯੂਟਿਊਬ ਕਿਤੇ ਨਾ ਕਿਤੇ ਅਸੀਂ ਰਿਸਰਚ ਕਰਦੇ ਸਾਨੂੰ ਮਿਲਦਾ, ਅਸੀਂ ਉਹਨਾਂ ਨੂੰ ਸੁਣਦੇ, ਬੱਚਿਆਂ ਨੂੰ ਸੁਣਾਉਂਦੇ ਹਾਂ। ਅਸੀਂ ਕਸ਼ਟ ਨਹੀਂ ਕਰਦੇ ਕਿ ਅਸੀਂ ਥੋੜਾ ਜਿਹਾ ਉਹਨਾਂ ਗੱਲਾਂ ਨੂੰ ਯਾਦ ਕਰੀਏ, ਬੱਚਿਆਂ ਨੂੰ ਅੱਗੇ ਸੁਣਾਈਏ, ਬੱਚਿਆਂ ਤੋਂ ਅੱਗੇ ਉਹਨਾਂ ਤੱਕ ਆਪਣੀ ਗੱਲ ਪਹੁੰਚਾਈਏ, ਜਿਹੜੇ ਸਾਡੇ ਵਿਰਸੇ ਵਿਰਾਸਤ ਦੀ ਸਾਡੀਆਂ ਬਾਤਾਂ ਸਭਿਆਚਾਰ ਉਹਦੇ ਵਿੱਚ ਲੁਕਿਆ ਹੋਇਆ ਸਾਡਾ ਖਾਣ ਪਾਣ ਉਹਨਾਂ ਬਾਤਾਂ ਦੇ ਵਿੱਚ ਗੱਲਾਂ ਦੇ ਵਿੱਚ ਹੈਗਾ। ਅੱਜ ਸਾਡੇ ਕੋਲ ਉਹ ਸੁਣਾਉਣ ਦੇ ਲਈ ਟਾਈਮ ਨਹੀਂ ਹੈਗਾ। ਸੋ ਸਾਨੂੰ ਮੰਨਣਾ ਪਵੇਗਾ ਜਿਹੜਾ ਜੋ ਕੁਛ ਵੀ ਅੱਜ ਅਸੀਂ ਕਹਿ ਰਹੇ ਹਾਂ, ਬਲੇਮ ਦੇ ਰਹੇ ਹਾਂ ਨੇਚਰ ਨੂੰ ਦੇ ਰਹੇ ਹਾਂ, ਅੱਜ ਦੇ ਸਿਸਟਮ ਨੂੰ ਦੇ ਰਹੇ ਹਾਂ, ਅੱਜ ਦੀ ਟੈਕਨੋਲੋਜੀ ਨੂੰ ਦੇ ਰਹੇ ਹਾਂ। ਇਹ ਟੈਕਨੋਲੋਜੀ ਸਾਡੇ ਫਾਇਦੇ ਲਈ ਬਣਾਈ ਗਈ ਹੈ, ਨੁਕਸਾਨ ਅਸੀਂ ਜੇ ਕੀਤਾ ਤੇ ਅਸੀਂ ਖੁਦ ਦਾ ਨੁਕਸਾਨ ਆਪ ਕੀਤਾ। ਸੋ ਇਹੀ ਕਾਰਨ ਕਰਕੇ ਹੈਗਾ ਕਿ ਅੱਜ ਦਾ ਮਨੁੱਖ ਜ਼ਿਆਦਾ ਦੁਖੀ ਹੈਗਾ ਆ ਇਹ ਆਪਣੇ ਆਪ ਤੋਂ, ਲੇਕਿਨ ਸਾਨੂੰ ਦੂਸਰਾ ਕਸੂਰਵਾਰ ਜ਼ਿਆਦਾ ਲੱਗਦਾ ਆ ਕਿ ਸਾਡਾ ਜਿਹੜਾ ਨੁਕਸਾਨ ਕੀਤਾ ਦੂਸਰੇ ਨੇ ਜ਼ਿਆਦਾ ਕੀਤਾ। ਦੂਸਰਾ ਕੌਣ ਆ? ਉਹ ਅਸੀਂ ਆ, ਅਸੀਂ ਇੱਕ ਦੂਸਰੇ ਵੱਲ ਉਂਗਲਾਂ ਕਰ ਰਹੇ ਹਾਂ, ਲੇਕਿਨ ਅਸੀਂ ਭੁੱਲ ਜਾਂਦੇ ਹਾਂ ਕਿ ਜਿਹੜਾ ਅਸੀਂ ਕਿਸੇ ਨੂੰ ਬਲੇਮ ਦੇ ਰਹੇ ਹਾਂ, ਸਭ ਤੋਂ ਪਹਿਲਾਂ ਅਸੀਂ ਉਸ ਦੇ ਹੱਕਦਾਰ ਆਪ ਹੈਗੇ ਹਾਂ, ਆਪਣੇ ਆਪ ਨੂੰ ਬਲੇਮ ਦੇਣਾ ਚਾਹੀਦਾ। ਅੱਜ ਦੇ ਜਿਹੜੇ ਰਿਸ਼ਤੇ ਕਿਤੇ ਨਾ ਕਿਤੇ ਫਿੱਕੇ ਪੈ ਰਹੇ ਆ, ਤਣਾਅ ਵੱਧ ਰਿਹਾ ਹੈਗਾ ਆ, ਇਹੀ ਕਾਰਨ ਹੈਗਾ ਆ।
ਉਹ ਬਤੀਜ ਘਰੇ ਹੀ ਆ,
ਆਜੋ ਤਾਂ ਜੀ ਲੰਘਿਆ।
ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਂ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253-5100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ, ਹੁਣ ਫਿਰ ਤੋਂ ਸਿਨੇਮਾ ਦੇ ਵਿੱਚ ਲੱਗਣ ਦੀਆਂ ਰੌਣਕਾਂ। ਲੱਗ ਰਹੀ ਹੈ ਪੰਜਾਬੀ ਫਿਲਮ ਕੁਆੜਾ।
ਕਮਾਲ ਲੱਗੀ ਜਾਂਦੀ ਹੈ, ਹਾਏ ਹਾਏ ਜੱਟੀਏ ਕਮਾਲ ਲੱਗੀ।
ਜੀ ਸਟੂਡੀਓਜ਼, A&A ਪਿਕਚਰਸ ਅਤੇ ਬ੍ਰੈਂਡ ਫਿਲਮਸ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ।
ਕੁੜੀ ਤਾਂ ਮੰਮੀ ਨਾਲ ਵੀ ਜਿਆਦਾ ਸੋਹਣੀ ਹੈ।
MBA ਕਰ ਰਹੀ ਹੈ।
ਦਾਲ ਸਬਜ਼ੀ ਵੀ ਕਰ ਲੈਣੀ ਹੈ, ਕਿਤਾਬਾਂ ਨੂੰ ਤਲ ਕੇ ਖਵਾਉਣਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ। 12 ਅਗਸਤ ਤੋਂ ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖੋ ਪੰਜਾਬੀ ਫਿਲਮ ਕੁਆੜਾ।
ਰੀਦੀ ਚਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੋਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਦਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫਾਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਵਿੱਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106 5394।
शर्मा जी आज बड़े खुश लग रहे हो, की गल है?
हाँ जी कपूर साहब, गल ही खुशी दी है। लास्ट वीक असि इनकम टैक्स रिटर्न फाइल की थी, ते आज मेरे अकाउंट दे विच 4500 ते मेरी वाइफ दे अकाउंट दे विच $6000 एज टैक्स रिफंड ट्रांसफर हो भी गया।
अच्छा एक गल ता दसो, तुसी अपनी टैक्स रिटर्न फाइल कित्थों कीती है?
मेरी ते मेरी पूरी फैमिली दी रिटर्न फाइल करदे ने मेलबर्न दे अकाउंटेंट स्मार्ट ग्रुप वाले, ओ भी फोन ते ही, जिदे नाल ट्रैवल टाइम सेव हुंदा है।
अच्छा अकाउंटेंट स्मार्ट वाले, ओ ए ता पिछले 10 सालां तों मेरे रेस्टोरेंट अते मेरी ट्रांसपोर्ट कंपनी दा अकाउंट अते टैक्स संभाल रहे ने, ते नाल ही ए मेरा सेल्फ मैनेज सुपर एनुएशन फंड भी देखदे ने।
कल मैं सरदार हरजीत सिंह जी नूं मिलिया सी, ओ भी दसदे सी कि उहनां दे फार्म एंड बिजनेस टैक्स एंड अकाउंटिंग दा सारा काम अकाउंटेंट स्मार्ट वाले ही देखदे ने।
तुसीं भी किसे तरह दी टैक्स अकाउंटिंग सेल्फ मैनेज सुपर फंड और बिजनेस एडवाइस लई कांटेक्ट करो सरदार गुरसरन सिंह कंडोला ते उहनां दी टीम नूं। वधेरी जानकारी लई कॉल करो अकाउंटेंट स्मार्ट 03995 9436 या तुसीं विजिट कर सकदे हो www.accountantsmart.com.au।
ਰੋਗ ਜਿਹਾ ਪੁੱਤ ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਵੀ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-9594-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿਚ ਲਾਈਵ ਹੋਣਗੇ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
पत्थर बना दिया मुझे, रोने नहीं दिया। पत्थर बना दिया मुझे, रोने नहीं दिया। दामन भी तेरे गम ने, दामन भी तेरे गम ने बना दिया मुझे, रोने नहीं दिया।
साइयां तुम्हारा पता पूछती रही, तन्हाइयां तुम्हारा पता पूछती रही, तन्हाइयां तुम्हारा पता पूछती रही, शब भर तुम्हारी याद ने सोने नहीं दिया, शब भर तुम्हारी याद ने सोने नहीं दिया, दामन भी तेरे हम बैठ गई अश्कों की लहर, आंखों में आके बैठ गई अश्कों की लहर, आंखों में आके बैठ गई अश्कों की लहर, पलकों पे कोई ख्वाब तिरोने नहीं दिया, पलकों से कोई ख्वाब तिरोने नहीं दिया, दामन भी तेरे गम ने, दामन भी तेरे गम ने भिगोने नहीं दिया, पत्थर बना दिया मुझे रोने नहीं दिया। दिल को तुम्हारा नाम के आंसू अजीज थे, दिल को तुम्हारे नाम के आंसू अजीज थे, दिल को तुम्हारे नाम के आंसू अजीज थे, दुनिया का कोई दर्द नहीं दिया, दुनिया का कोई दर्द समूने नहीं दिया, दामन भी तेरे गम ने, दामन भी तेरे गम ने भिगोने नहीं दिया, पत्थर बना रोने नहीं दिया।
जी हां दोस्तो ए सी अज दा प्रोग्राम जिनो मैं थोड़े नाल अज सांझा कीता। उम्मीद कर दी हां कि एक छोटी जी कोशिश हमेशा दी तरह पसंद आई होवेगी। अखीर दे विच यही कह के जावांगी कि ए ना सोचो कि कोई थोड़े बारे की कहेगा, तुसी ए सोचो कि थोड़ा दिल इस वेले थानू की कह रहा। ए समाज दा काम हैगा या किंतु परंतु करना, ते थोड़ा काम हैगा तुसी अपनी लाइफ नू जिस तरह भी हैगा अगा तोरना और वधिया तरीके दे नाल तोरना। जो थोड़े सुपने आ तुसी ऐसे ही जिंदगी दे विच ऐसे ही जीवन दे विच पूरे करने आ, किसे भी तरह पूरे करने आ, किस तरह पूरे करने आ, थोड़े कोल एक टीचर थोड़ा एम होना चाहिदा आ। समाज की परवाह सानू नहीं करनी चाहिदी। हां समाज की परवाह करो चंगे कम्मां दे विच, समाज नू इनवॉल्व करो अपने चंगे कम्मां दे विच, समाज दे चंगे कम्मां दे विच तुसी इनवॉल्व होवो। थोड़ी लाइफ दे विच कोई इंटरफेयर कर रहा जो थानू पसंद नहीं हैगा ते अपने घरां दे दरवाजे ना खोलो। घरां दे दरवाजे मतलब कि अपने दिल दा दरवाजा ना खोलो, एंट्री ना दवो। जिस इंसान दे लागे बह के थानू बार बार मिलन ते दुख तकलीफ हो रही है, थोड़े मन दे विच थोड़े सुभाव दे विच एक चिड़चिड़ापन आ रहा, ते उस इंसान नू मिलना बंद कर दो। क्योंकि जिस इंसान नू मिल के थोड़ी पूरी एनर्जी वेस्ट हुंदी है, थोड़ी बॉडी सिस्टम खराब हुंदा, थोड़ी सोचन शक्ति जड़ी है डाउन हुंदी है, ते फिर ऐसे इंसान दा मिलन दा की फायदा कि जड़ा थानू खुशी देने दी बजाय थानू दुख तकलीफ दिंदा है। उन्हां इंसानां नू मिलो, उन्हां दोस्त मित्रां नू मिलो जड़ा थानू कुछ थोड़े सुधार दा कोई गल करे, थानू कोई खुशी देवे, थोड़े खुशियां च वाधा करे। सो इस तरह के दोस्त मित्र अपनी जिंदगी च शामिल करो, इदां दे दोस्त मित्रां दे नाल बना के रखो। जो तुसी करना चाहुंदे किसे भी तरह दा सूट दा कलर दा ड्रेस दा कलर थानू पसंद आ, थोड़ी एज दे मुताबिक ओह काफी डार्क आ, बड़ा भड़कीला, पर थोड़ा पाउण नू दिल करदा ते तुसी पावो। क्योंकि कोई किसे दा कोई हक नहीं बनदा थानू ए याद करवाण लई कि थोड़ी आह एज आ तुसी आ काम करदे चंगे लगदे आ, थोड़ी आह एज आ तुसी इदां दे कपड़े पाउंदे आ हैगे आ, थोड़ी आह एज आ तुसी इदां दा फैशन करदे आ। सो इस तरह दीआं गल्लां कहण दा किसे दा कोई हक नहीं बनदा, क्योंकि थोड़ी लाइफ आ, थोड़ा सुभाअ आ, थोड़ी अंदरली नेचर आ, ओनू जिस तरह दा कुछ पसंद आ सो उस तरह दा ही ओनू पहरावा दवो, उस तरह दा ही बनावो। एक गल मैं हमेशा कहंदी हुंनी आ कि इस समाज दे ढांचे दे विच तुसी फिट होना और बहुत वधिया तरीके नाल फिट होना। ओ किस तरह फिट होना, थोड़ा पहरावा साडा पहरावा इस समाज दे अनुकूल होना चाहिदा, समय दे अनुकूल होना चाहिदा, मौसम मुताबक जिस तरह लगदा ओ थानू पाउणा चाहिदा। लेकिन किसे दीआं अक्खां नू देखण वाला थोड़ा पहरावा वधिया होना चाहिदा, थोड़ी बैठन उठन थोड़ी बोली सोहनी वधिया सलीकेदार तरीकेदार होनी चाहिदी आ, समाज दे ढांचे च तुसी फिर फिट हो सकदे आ। कोई भी काम कोई भी कारज हथ ते हथ रख के नहीं बनदा हैगा, ते जे असी कहिए कि इस काम इसे तरह हो जाओ, उहदे लई घरों बाहर निकलना पैंदा, मेहनत लाउणियां पैंदियां, रात रात जागना पैंदा, रात दीआं ड्यूटियां लाउणियां पैंदियां, तड़के उठना पैंदा। सो फिर किते जाके थोड़ा एक सुपना पूरा हुंदा, एक सुपना पूरा करन दे लई थानू कई कई साल मेहनत लगनी लग जांदी, फिर जाके तुसी ओह सुपना पूरा करदे आ। सो ऐसे सुपने पूरे करदे आ जे तुसी अपने घरां तों बाहर निकलदे आ, रात बराते जांदे आ, तुसी मेहनत करदे आ, कोई थोड़े बारे किस तरह दे कोई सवाल जवाब कर रहा, कोई जरूरी नहीं कि तुसी इस तरह दे फालतू जवाब सवालां दा जवाब दवो। अगला जवाब कर दे थोड़े तो सवाल पूछ सकदा, लेकिन ये जरूरी नहीं कि तुसी उन्हां दे हर सवाल दा जवाब देना, क्योंकि ये थोड़ी प्राइवेसी है, थोड़ी लाइफ है, तुसी किसे नूं दसना पसंद करदे नहीं दसना पसंद करदे, किसे दा कोई हक नहीं कि थोड़े तो जबरदस्ती कोई कुछ पुछे। अपने ढंग नाल अपने तरीके नाल अपने सुभाव मुताबक जीवो, वधिया तरीके नाल जीवो, गर्स नाल जीवो, कंड तां करके जीवो क्योंकि तुसी किसे दे मां नहीं मारे हैगे, तुसी कोई गुनाह नहीं कीता, तुसी कर नहीं रहे हैगे, तुसी जी रहे हैं वधिया तरीके नाल, थोड़ा हक आ इह जीना। सो दोस्तो हमेशा दी तरह प्यार दुआवां सत्कार सुनते रहा करो हरमन रेडियो लहरा प्रोग्राम। इस दे नाल नाल साडे बहुत वधिया प्रेजेंटर हर तरह दा प्रोग्राम थोड़े लई लैके आउंदे, उहनां नूं सुनो, उन्हां दे प्रोग्राम दे विच कॉल करो, उन्हां दा हौसला बधावो, क्योंकि हफ्ते दा एक प्रोग्राम करन दे लई दो हफ्ते दी मेहनत लगदी हैगी आ, कुछ ना कुछ मैटर इकट्ठा करना, आल दुआल देखना, समाज नु देखना, ते फिर ओदे विचों कुछ ना कुछ इकट्ठा करके लेके आना अपने स्रोतियां दे नाल सांझा करन दे लई। सो बहुत बहुत धन्नवाद, शुक्रिया। आखिर दे विच यही कहांगी कि दोस्तो तुसी रखियो अपना ख्याल, असी रखांगे अपना ख्याल, ते ख्यालां ख्यालां दे विच रखांगे इक दूजे दा ख्याल। शब्बा खैर, जिंदगी जिंदाबाद, पंजाब पंजाबियत जिंदाबाद, हरमन रेडियो जिंदाबाद।
जिसमें